And now, News Takeaway.
ਕਨੈਕਟ ਐਫ ਐਮ 91.5 ਤੇ ਤੁਸੀਂ ਸੁਣ ਰਹੇ ਹੋ ਸਵੇਰ ਵਾਲਾ ਸ਼ੋਅ ਤੇ ਨਿਊਜ਼ ਟੇਕਵੇ ਸੈਗਮੈਂਟ ਵਿੱਚ ਵਾਸੂ ਕੁਮਾਰ ਜੀ ਸਟੂਡੀਓ 'ਚ ਆ ਗਏ ਨੇ। ਵਾਸੂ ਜੀ ਗੁੱਡ ਮਾਰਨਿੰਗ।
ਵਿਜੇ ਜੀ ਗੁੱਡ ਮਾਰਨਿੰਗ। ਕਨੈਕਟ ਨਾਲ ਕਨੈਕਟ ਹੋਏ ਸਾਰੇ ਸੁਣਨ ਵਾਲਿਆਂ ਨੂੰ ਵੀ ਗੁੱਡ ਮਾਰਨਿੰਗ।
ਹੋਰ ਕੀ ਹਾਲ ਚਾਲ?
ਬਹੁਤ ਵਧੀਆ ਜੀ, ਤੁਸੀਂ ਸੁਣਾਓ?
ਵਧੀਆ ਵਾਸੂ ਜੀ। ਟਰੰਪ ਐਗਜ਼ੈਕਟਿਵ ਆਰਡਰ ਤੇ ਐਗਜ਼ੈਕਟਿਵ ਆਰਡਰ ਸਾਈਨ ਕਰੀ ਜਾਂਦੇ ਆ। ਕੱਲ੍ਹ ਤਾਂ ਹੁਣ ਕਹਿੰਦੇ ਕਹਿੰਦੇ ਦੇਖਿਓ ਹਰ ਹਫ਼ਤੇ ਸਾਈਨ, ਨਹੀਂ ਕਹਿੰਦੇ ਹਰ ਰੈਗੂਲਰ ਐਵਰੀ ਵੀਕ ਸਾਈਨ ਕਰੋ।
ਮੇਬੀ ਔਨ ਅ ਵੀਕਲੀ ਬੇਸਿਸ,
ਮੇਬੀ ਔਨ ਅ ਵੀਕਲੀ ਬੇਸਿਸ,
ਮੇਬੀ ਮੇਬੀ ਨਾਟ,
ਮੇਬੀ ਮੇਬੀ ਨਾਟ। ਅੱਗੇ ਚੱਲ ਕੇ ਗੱਲ ਕਰਦੇ ਆ ਯਾਰ, ਨਿਤ ਨਵੇਂ ਖਿਲਾਰੇ ਡੋਨਲਡ ਟਰੰਪ ਵੱਲੋਂ ਪਾਏ ਦਿੱਤੇ ਜਾਂਦੇ ਨੇ। ਕੱਲ ਤੇ ਇੱਕ ਐਗਜ਼ੈਕਟਿਵ ਆਰਡਰ ਇਹ ਵੀ ਸਾਈਨ ਕੀਤਾ ਨਾ ਕਿ ਜਿਹੜੀਆਂ ਪਲਾਸਟਿਕ ਸਟ੍ਰੋਜ਼ ਨੇ, ਕਿਉਂਕਿ ਪਹਿਲਾਂ ਬਾਈਡਨ ਐਡਮਿਨਿਸਟ੍ਰੇਸ਼ਨ ਨੇ ਇੱਕ ਇਹ ਹੁਕਮ ਜਾਰੀ ਕੀਤਾ ਸੀ ਕਿ ਫੈਡਰਲ ਪ੍ਰੋਕਿਓਰਮੈਂਟ ਦੇ ਵਿੱਚ ਹੁਣ ਪਲਾਸਟਿਕ ਸਟ੍ਰੋਜ਼ ਨਹੀਂ ਖਰੀਦੀਆਂ ਜਾਣਗੀਆਂ, ਸਿੰਗਲ ਯੂਜ਼ ਪਲਾਸਟਿਕ ਦੀ ਵਰਤੋਂ ਨਹੀਂ ਕੀਤੀ ਜਾਏਗੀ ਅਤੇ ਉਹਨੂੰ ਫੇਜ਼ ਆਊਟ ਕਰਨਾ ਸੀ 2035 ਤੱਕ। ਸੋ ਫੇਜ਼ਡ ਮੈਨਰ ਦੇ ਵਿੱਚ ਉਹਦੀ ਜਿਹੜੀ ਪ੍ਰੋਕਿਓਰਮੈਂਟ ਘਟਾਈ ਜਾ ਰਹੀ ਸੀ। ਟਰੰਪ ਕਹਿੰਦੇ ਕਹਿੰਦੇ ਕਾਹਦੀਆਂ ਸਟ੍ਰੋਜ਼ ਨੇ ਉਹ, ਕਹਿੰਦੇ ਉਹ ਪਾਣੀ ਖਰੀਦਣੀਆਂ, ਕਹਿੰਦੇ ਕਈ ਵਾਰੀ 2 ਮਿੰਟ 'ਚ ਕਹਿੰਦੇ ਦੇ ਐਕਸਪਲੋਡ, ਹੀ ਯੂਜ਼ ਦਾ ਵਰਡ ਐਕਸਪਲੋਡ ਫੋਰ ਸਟ੍ਰੋਜ਼। ਹੁਣ ਮਤਲਬ ਐਡਾ ਕਿਹੜਾ ਪਟਾਕਾ ਫੁੱਟ ਜਾਂਦਾ।
ਬੀਸੀ ਕੰਸਰਵੇਟਿਵ ਨੇ ਵੀ ਇਹ ਪ੍ਰੋਮਿਸ ਕੀਤਾ ਸੀ ਇਲੈਕਸ਼ਨ ਦੇ ਵਿੱਚ ਕਿ ਅਸੀਂ ਵੀ ਪਲਾਸਟਿਕ ਸਟ੍ਰੋਜ਼ ਵਾਪਸ ਲੈ ਕੇ ਆਵਾਂਗੇ। ਇੱਥੇ ਸਾਡੇ ਕੈਨੇਡਾ ਦੇ ਵਿੱਚ ਵੀ ਵਿਚਾਰਧਾਰਾਵਾਂ ਮਿਲਦੀਆਂ ਜੁਲਦੀਆਂ ਨੇ
ਜੀ ਜੀ,
ਸੋ ਕੋਈ ਬਹੁਤਾ ਫਰਕ ਨਹੀਂ ਹੈ, ਡਿਗਰੀ ਦਾ ਹੀ ਫਰਕ ਹੈ, ਮਾਤਰਾ ਦਾ ਫਰਕ ਹੈ ਬਸ।
ਹਾਂ ਹਾਂ ਬਸ, ਜਿਹੜੇ ਗਲੇਸ਼ੀਅਰ ਇਹ ਆਈਡੀਓਲੋਜੀ ਨੂੰ ਕਹਿ ਲਓ ਫੀਡ ਕਰਦੇ ਨੇ, ਉਹ ਗਲੇਸ਼ੀਅਰ ਕਿਤੇ ਸਾਂਝਾ ਹੀ ਆ। ਹਾਂ, ਉੱਧਰੋਂ ਜਿਹੜਾ ਫਿਰ ਵਹਿੰਦਾ 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 ਉਹ ਥੋਟ ਆਉਂਦਾ, ਬਸ ਉਹ ਆ ਕੇ ਫਿਰ ਮੌਸਮ ਅਤੇ ਡੋਮੈਸਟਿਕ ਪੋਲੀਟਿਕਸ ਦੇ ਹਿਸਾਬ ਨਾਲ ਥੋੜ੍ਹਾ ਜਿਹਾ ਤਰਮੀਮ ਹੋ ਜਾਂਦਾ। ਜਿਵੇਂ ਪਾਣੀ ਦਾ ਤਾਪਮਾਨ ਬਦਲ ਜਾਂਦਾ ਨਾ, ਗਲੇਸ਼ੀਅਰ ਦੇ ਨੇੜੇ ਥੋੜ੍ਹਾ ਜ਼ਿਆਦਾ ਠੰਡਾ, ਅੱਗੇ ਆਉਂਦਾ 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 ਪਾਣੀ ਫਿਰ ਗਰਮ ਹੋਈ ਜਾਂਦਾ, ਫਿਰ ਉਹਦੇ ਵਿੱਚ ਜੀਵ ਜੰਤੂ ਵੀ ਉਸੇ ਤਰ੍ਹਾਂ ਦੇ ਰਹਿੰਦੇ ਨੇ।
ਜੀਵ ਜੰਤੂ
ਜਿਹੋ ਜਿਹਾ ਪਾਣੀ ਦਾ ਤਾਪਮਾਨ, ਉਹੋ ਜਿਹੇ ਪਾਣੀ ਦੇ ਜੀਵ ਜੰਤੂ, ਜਾਂ ਫਿਰ ਇਹ ਕਹਿ ਲਓ ਪੋਲੀਟਿਕਸ ਦੇ ਵਿੱਚ ਪੁੱਠਾ ਵੀ ਹੁੰਦਾ, ਜਿਹੋ ਜਿਹੇ ਜਿਹੋ ਜਿਹੇ ਜੀਵ ਜੰਤੂ ਪਾਣੀ ਦਾ ਤਾਪਮਾਨ ਉਸ ਹਿਸਾਬ ਨਾਲ ਕਰ ਦਿੱਤਾ ਜਾਂਦਾ।
ਫਲੋਰਿਡਾ 'ਚ ਕਹਿੰਦੇ ਮਗਰਮੱਛ ਬਹੁਤ ਹੁੰਦੇ ਨਾ, ਐਲੀਗੇਟਰਸ।
ਜੀ ਜੀ ਜੀ, ਕਾਫੀ ਜ਼ਿਆਦਾ ਮਗਰਮੱਛ ਦੇ ਹੰਝੂਆਂ ਦੀ ਵੀ ਕਹਾਣੀਆਂ ਸਭ ਨੂੰ ਪਤਾ ਹੀ ਨੇ।
ਜੀਵ ਜੰਤੂ,
ਜੀਵ ਜੰਤੂ। ਵਾਸੂ ਜੀ, ਇਸ ਤੋਂ ਪਹਿਲਾਂ ਕਿ ਦੂਰ ਦੁਰਾਡੇ ਵਾਲੇ ਜੀਵ ਜੰਤੂਆਂ ਦੀ ਗੱਲ ਕਰੀਏ, ਟੈਰਿਫ ਦੀ ਥ੍ਰੈਟਸ ਦੀ ਗੱਲ ਕਰੀਏ, ਡੋਨਲਡ ਟਰੰਪ ਨੇ ਕੱਲ੍ਹ ਕੀ ਆਖਿਆ, ਰਿਐਕਸ਼ਨ ਕੀ ਆ ਰਿਹਾ, ਉਹ ਸਾਰੇ ਆਪਾਂ ਐਨਾਲਿਸਿਸ ਅੱਗੇ ਚੱਲ ਕੇ ਕਰਨਾ।
ਫਲੋਰਿਡਾ 'ਚ ਬਾਂਦਰ ਵੀ ਹੁੰਦੇ?
ਬਾਂਦਰ ਤਾਂ ਹਰ ਜਗ੍ਹਾ ਹੀ ਹੁੰਦੇ ਆ,
ਹੁੰਦੇ
ਹਰ ਜਗ੍ਹਾ ਹੀ ਹੁੰਦੇ ਆ,
ਹੁੰਦੇ
ਜੀ ਜੀ। ਕਈ ਵਾਰੀ ਮੂਵ ਹੋ ਕੇ ਫਲੋਰਿਡਾ ਵੀ ਚਲੇ ਜਾਂਦੇ ਆ ਕਿਸੇ ਹੋਰ ਸਟੇਟ ਤੋਂ।
ਅੱਛਾ
ਜੀ ਜੀ,
ਹੁੰਦੇ
ਹੁੰਦੇ ਆ ਪਰ। ਅੱਛਾ ਵਾਸੂ ਜੀ, ਪਰ ਹਰ ਦੂਜੀ ਸਟੇਟ ਤੋਂ ਮੂਵ ਹੋ ਕੇ ਫਲੋਰਿਡਾ ਜਾਣ ਵਾਲਾ ਹਰ ਵਿਅਕਤੀ ਬਾਂਦਰ ਨਹੀਂ ਹੁੰਦਾ।
ਅੱਛਾ,
ਹੁਣ ਦੇਖੋ ਵਿਅਕਤੀ ਵੀ ਆ ਗਿਆ ਵਿੱਚ,
ਬੰਦਾ ਬਾਂਦਰ ਤੋਂ ਬਣਿਆ ਪਰ ਸਾਰੇ ਬਾਂਦਰ ਬੰਦਾ ਨਹੀਂ ਬਣੇ।
ਜੀ ਜੀ, ਇਹਦਾ ਇੱਕ ਅਗਲਾ ਇੱਕ ਹੋਰ ਵਰਜ਼ਨ ਵੀ ਉਹ ਰਹਿਣ ਦਿੰਦੇ ਆ। ਅੱਛਾ ਵਾਸੂ ਜੀ, ਕੱਲ੍ਹ ਸਿਟੀ ਆਫ ਸਰੀ ਦੀ ਕਾਉਂਸਲ ਮੀਟਿੰਗ ਸੀ, ਪਹਿਲਾਂ ਸਵੇਰੇ ਫਾਈਨੈਂਸ ਕਮੇਟੀ, ਦੁਪਹਿਰੇ ਕੱਲ੍ਹ ਫਾਈਨੈਂਸ ਕਮੇਟੀ ਦੀ ਮੀਟਿੰਗ ਸੀ, ਉਹ ਤੋਂ ਬਾਅਦ ਕਾਉਂਸਲ ਮੀਟਿੰਗ ਦੇ ਵਿੱਚ ਜਿਹੜੇ ਵੱਖੋ ਵੱਖਰੇ ਏਜੰਡਾਸ 'ਤੇ ਗੱਲ ਹੋਈ। ਇਸ ਤੋਂ ਪਹਿਲਾਂ ਕਿ ਯੂਟੀਲਿਟੀ ਰੇਟ ਹਾਈਕ ਦੀ ਗੱਲ ਕਰੀਏ, ਜੇ ਟਰੰਪ ਵਾਲੀ ਅਤੇ ਟੈਰਿਫ ਵਾਲੀ ਗੱਲ ਚੱਲਦੀ ਰਹੀ ਆ, ਉਹਦਾ ਦੇਖੋ ਅਸਰ ਕੱਲ੍ਹ ਸਰੀ ਦੀ ਕਾਉਂਸਲ ਮੀਟਿੰਗ ਦੇ ਵਿੱਚ ਵੀ ਦੇਖਣ ਨੂੰ ਮਿਲਿਆ। ਜਿਹੜੀ ਕਾਰਪੋਰੇਟ ਰਿਪੋਰਟ ਇੱਕ ਸਿਟੀ ਨਾਲ ਸਾਂਝੀ ਕੀਤੀ ਗਈ ਸੀ, ਇੱਕ ਰੈਕਮੈਂਡੇਸ਼ਨ ਸੀ ਸਟਾਫ ਰਿਪੋਰਟ ਦੇ ਵਿੱਚ, ਕਿ ਜਿਹੜੇ ਵੱਖੋ ਵੱਖਰੇ ਆਊਟਡੋਰ ਇਵੈਂਟਸ ਹੁੰਦੇ ਨੇ, ਉੱਥੇ ਲੋਕਾਂ ਦੇ ਬਹਿਣ ਵਾਸਤੇ ਪ੍ਰਬੰਧ ਕਰਨ ਲਈ ਜਿਹੜੇ ਉਹ ਬੈਂਚਿਸ ਹੁੰਦੇ ਨੇ, ਬਲੀਚਰਸ ਹੁੰਦੇ ਨੇ, ਜਿਹੜੇ ਵਨ ਔਨ ਟੋਪ ਆਫ ਦੀ ਅਦਰ ਪੌੜੀ ਨੁਮਾ ਜਿਹੜੇ ਬੈਂਚਿਸ ਹੁੰਦੇ ਨੇ, ਕਿ ਉਹਨਾਂ ਨੂੰ ਜਿਹਨਾਂ ਨੂੰ ਧੂ ਕੇ ਇੱਕ ਥਾਂ ਤੋਂ ਦੂਜੀ ਥਾਂ ਲਿਜਾਇਆ ਜਾ ਸਕਦਾ, ਜਿਹੜੇ ਮੂਵੇਬਲ ਬਲੀਚਰਸ ਨੇ, ਕਿ ਉਹ ਸਾਨੂੰ ਖਰੀਦ ਲੈਣੇ ਚਾਹੀਦੇ ਨੇ ਸਿਟੀ ਆਫ ਸਰੀ ਦੇ ਇਵੈਂਟਸ ਵਾਸਤੇ। ਅਤੇ ਉਹਦੇ ਵਾਸਤੇ ਰੈਕਮੈਂਡੇਸ਼ਨ ਇਹ ਸੀ ਕਿ $7,40,000 ਦਾ ਕੰਟਰੈਕਟ ਦਿੱਤਾ ਜਾਵੇ ਇੱਕ ਕੰਪਨੀ ਨੂੰ। ਜੇ ਦੇਖੋ ਸਾਰਾ ਕੋਈ ਨੋਰਮਲ ਚੱਲ ਰਿਹਾ ਹੁੰਦਾ, ਸ਼ਾਇਦ ਇਹ ਮਤਾ ਜਾਂ ਇਹ ਜਿਹੜੀ ਰੈਕਮੈਂਡੇਸ਼ਨ ਸੀ ਇੱਥੇ ਕੱਲ੍ਹ ਵੋਟਿੰਗ ਵਗੈਰਾ ਹੋ ਜਾਂਦੀ। ਪਰ ਮੇਅਰ ਬ੍ਰੈਂਡਾ ਲੌਕ ਨੇ ਇਸ ਰੈਕਮੈਂਡੇਸ਼ਨ ਨੂੰ ਕੱਲ੍ਹ ਦੀ ਕਾਉਂਸਲ ਮੀਟਿੰਗ ਦੇ ਏਜੰਡੇ ਤੋਂ ਹੀ ਪਹਿਲਾਂ ਹੀ ਹਟਾ ਦਿੱਤਾ। ਉਹਦਾ ਰੀਜ਼ਨ ਇਹ ਸੀ ਕਿ ਜਿਹੜੀ ਕੰਪਨੀ ਤੋਂ ਇਹ ਬਲੀਚਰਸ ਖਰੀਦਣ ਦੀ ਗੱਲ ਸੀ, ਉਹ ਕੰਪਨੀ ਅਤੇ ਜਿਸ ਮੁਲਕ ਦੀ ਉਹ ਕੰਪਨੀ, ਉਹ ਹੁਣ ਬ੍ਰੈਂਡਾ ਲੌਕ ਨੂੰ ਨਾਗਵਾਰਾ ਸੀ,
ਅਮਰੀਕਾ ਦੀ ਕੰਪਨੀ। ਸੋ ਬਾਏ ਕੈਨੇਡੀਅਨ, ਹੁਣ ਇਹ ਜਿਹੜਾ ਇੱਕ ਸਾਡੀ ਦੇਸ਼ ਭਗਤੀ ਜਾਗੀ ਹੋਈ ਹੈ, ਸੋ ਉਹਦੇ ਤਹਿਤ ਇਹ ਕੀਤਾ ਗਿਆ, ਕਿਉਂਕਿ ਜੇ ਉਹ ਆਰਡਰ ਪਾਸ ਕਰ ਦਿੱਤਾ ਜਾਂਦਾ ਤਾਂ ਸਾਡੇ ਵਰਗਿਆਂ ਨੇ ਖਬਰਾਂ ਬਣਾ ਦੇਣੀਆਂ ਸੀ ਕਿ ਜੀ ਹੁਣ ਜਿੱਥੇ ਅਸੀਂ ਕਹਿ ਰਹੇ ਹਾਂ ਬਾਏ ਕੈਨੇਡੀਅਨ, ਸਾਨੂੰ ਕਿਹਾ ਜਾ ਰਿਹਾ ਮੇਡ ਇਨ ਕੈਨੇਡਾ, ਪ੍ਰੋਡਕਟ ਆਫ ਕੈਨੇਡਾ ਚੈੱਕ ਕਰਕੇ ਟੈਗ ਤੁਸੀਂ ਸਮਾਨ ਖਰੀਦੋ, ਅਤੇ ਵੀ ਸਾਡੀ ਜਿਹੜੀ ਕਾਉਂਸਲ ਹੈ ਵੀ ਅਮਰੀਕਾ ਦੀ ਕੰਪਨੀ ਨੂੰ 7,40,000 ਦਾ ਕੰਟਰੈਕਟ ਦੇ ਰਹੀ ਹੈ। ਸੋ ਪੋਲੀਟੀਕਲ ਇਨਵਾਇਰਮੈਂਟ ਨੂੰ ਧਿਆਨ 'ਚ ਰੱਖਦਿਆਂ ਹੋਇਆ,
ਬਟ ਦਿਸ ਇਜ਼ ਅ ਸਾਈਨ ਆਫ ਦ ਟਾਈਮਸ ਹੈ ਨਾ, ਦੇਖ ਲਓ। ਅੱਛਾ, ਫਿਰ ਮੇਅਰ ਨੇ ਇਹ ਗੱਲ ਵੀ ਆਖੀ ਹੈ ਕਿ 2020 ਤੋਂ ਲੈ ਕੇ ਹੁਣ ਤੱਕ ਜੇ ਦੇਖੋ ਵੀ ਸਿਟੀ ਆਫ ਸਰੀ ਨੇ ਜਿਹੜੀਆਂ ਪ੍ਰੋਕਿਓਰਮੈਂਟਸ ਕੀਤੀਆਂ ਨੇ, ਉਹਦੇ ਵਿੱਚੋਂ 99% ਤੋਂ ਵੀ ਵੱਧ ਜਿਹੜਾ ਹਿੱਸਾ ਹੈ ਉਹ ਕੈਨੇਡੀਅਨ ਕੰਪਨੀਆਂ ਤੋਂ ਸਮਾਨ ਪ੍ਰੋਕਿਓਰ ਕੀਤਾ ਗਿਆ। ਅਮਰੀਕਾ ਦੀਆਂ ਕੰਪਨੀਆਂ ਤੋਂ ਜੇ ਸਿਟੀ ਆਫ ਸਰੀ ਨੇ ਕੋਈ ਪ੍ਰੋਕਿਓਰਮੈਂਟ ਕੀਤੀ ਹੈ, ਦੈਟ ਇਜ਼ ਅਬਾਊਟ 5-8%। ਸੋ ਅੱਧੇ ਕੁ ਪਰਸੈਂਟ ਤੋਂ ਥੋੜ੍ਹਾ ਜਿਹਾ ਵੱਧ, ਸੋ ਓਵਰਆਲ ਜਿਹੜਾ ਅਮਾਊਂਟ ਆ ਮੇਅਰ ਨੇ ਇਸ ਗੱਲ ਨੂੰ ਇਹਦਾ ਇਸ਼ਾਰਾ ਕੀਤਾ ਕਿ ਅਸੀਂ ਵੈਸੇ ਹੀ ਮੈਜੋਰਿਟੀ ਆਫ ਦ ਮਨੀ ਕੈਨੇਡੀਅਨ ਇਕੋਨਮੀ ਦੇ ਵਿੱਚ ਹੀ ਖਰਚ ਰਹੇ ਹਾਂ, ਪਰ ਦਿਸ ਇਜ਼ ਅ ਸਾਈਨ ਆਫ ਦ ਟਾਈਮਸ ਕਿ ਬਲੀਚਰਸ ਵੀ ਅਸੀਂ ਹੁਣ ਅਮਰੀਕਾ ਦੀ ਕੰਪਨੀ ਤੋਂ ਨਹੀਂ ਖਰੀਦਣੇ, ਅਤੇ ਵਾਸੂ ਜੀ ਜਿਹੋ ਜਿਹੇ ਹਾਲਾਤ ਬਣ ਗਏ ਹੋਏ ਨੇ ਇਸ ਸਥਿਤੀ ਨਾਲ, ਹੁਣ ਜਿਹੜੀ ਇੱਦਾਂ ਦੀ ਰਿਟੈਲੀਏਸ਼ਨ ਆ $740,000 ਨਾਲ ਅਮਰੀਕਾ ਦੀ ਇਕੋਨਮੀ 'ਤੇ ਇਹਨੂੰ ਨਹੀਂ ਕੋਈ ਫਰਕ ਪੈਣਾ, ਪਰ ਜਿਹੜੀ ਕੰਪਨੀ ਨੂੰ ਇਹ ਔਡਰ ਮਿਲਣਾ ਸੀ, ਦੇਖੋ $740,000 ਜਿੰਨੀ ਮਰਜ਼ੀ ਵੱਡੀ ਕੰਪਨੀ ਵੀ ਹੋਵੇ, ਇਟਸ ਨੋਟ ਦੈਟ ਸਮਾਲ ਆਫ ਐਨ ਅਮਾਊਂਟ। ਸੋ ਇੱਦਾਂ ਹੀ ਜਿਹੜੇ ਕੁਝ ਟਾਰਗੇਟਿਡ ਇਨੀਸ਼ੀਏਟਿਵਸ ਨੇ ਜਾਂ ਕੁਝ ਮੈਜਰਸ ਨੇ, ਉਹਦੇ ਨਾਲ ਹੁਣ ਕੋਸ਼ਿਸ਼ ਤਾਂ ਇਹ ਕੀਤੀ ਜਾ ਰਹੀ ਹੈ ਕਿ ਟਰੰਪ ਨੂੰ ਕਿਸੇ ਤਰ੍ਹਾਂ ਕਨਵਿੰਸ ਕੀਤਾ ਜਾ ਸਕੇ ਕਿ ਭਾਈ ਜਿਹੜੇ ਟੈਰਿਫ ਲਗਾਉਣ ਵਾਲੀ ਗੱਲ ਆ ਇਹ ਦੋਨੋਂ ਪਾਸੇ ਨੁਕਸਾਨ ਵਾਲੀ ਗੱਲ ਆ।
ਯਾ ਕਿਉਂਕਿ ਜਿਹੜੇ ਅੰਕੜੇ ਨੇ ਉਹ ਤਾਂ ਡੋਨਲਡ ਟਰੰਪ ਦੇ ਖਾਨੇ ਪੈ ਨਹੀਂ ਰਹੇ, ਉਹਨਾਂ ਨੂੰ ਇਹ ਸਾਰੇ ਜਿਹੜੇ ਤਰਕ ਦੇ ਆਧਾਰ 'ਤੇ, ਅੰਕੜਿਆਂ ਦੇ ਆਧਾਰ 'ਤੇ ਜਦੋਂ ਗੱਲ ਕੀਤੀ ਜਾ ਰਹੀ ਹੈ, ਜੋ ਕਿ ਪਿਛਲੇ ਸਾਲ ਮੇਰਾ ਖਿਆਲ ਅਕਤੂਬਰ ਨਵੰਬਰ ਤੋਂ ਇਹ ਗੱਲਾਂ ਬਾਤਾਂ ਹੋ ਰਹੀਆਂ ਨੇ,
ਹਾਂਜੀ
ਉਹਨਾਂ ਨੂੰ ਜਾ ਕੇ ਉੱਥੇ ਮਾਰ-ਏ-ਲਾਗੋ ਮਿਲ ਰਹੇ ਸੀ ਸਾਰੇ ਆਫੀਸ਼ਲਸ, ਅਤੇ 29 ਨਵੰਬਰ ਨੂੰ ਤਾਂ ਪ੍ਰਧਾਨ ਮੰਤਰੀ ਆਪ ਚਲੇ ਗਏ ਸੀ, ਸੋ ਉਹ ਸਾਰੀਆਂ ਗੱਲਾਂ ਬਾਤਾਂ ਸਮਝ ਨਹੀਂ ਆ ਰਹੀਆਂ ਡੋਨਲਡ ਟਰੰਪ ਨੂੰ। ਸੋ ਮੇ ਬੀ ਜਦੋਂ ਉੱਥੇ ਦੇ ਜਿਹੜੇ ਪ੍ਰੈਸ਼ਰ ਗਰੁੱਪਸ ਨੇ, ਜਦੋਂ ਉੱਥੇ ਦੀ ਬਿਜ਼ਨਸ ਲੌਬੀ ਹੈ, ਇੰਡਸਟਰੀਜ਼ ਨੇ, ਜਿਹੜੇ ਬਿਜ਼ਨਸ ਲੀਡਰਸ ਨੇ, ਉਹ ਜਦੋਂ ਜਾ ਕੇ ਮਾਰ-ਏ-ਲਾਗੋ ਜਾ ਕੇ, ਹੁਣ ਤਾਂ ਚਲੋ ਵਾਸ਼ਿੰਗਟਨ ਜਾ ਕੇ, ਜਦੋਂ ਡੋਨਲਡ ਟਰੰਪ ਨੂੰ ਇਹ ਕਹਿਣਗੇ ਕਿ ਭਾਈ ਜੋ ਤੁਸੀਂ ਕਰ ਰਹੇ ਹੋ ਠੀਕ ਨਹੀਂ, ਅਤੇ ਖਾਸ ਤੌਰ 'ਤੇ ਸਵਿੰਗ ਸਟੇਟਸ ਦੇ ਵਿੱਚੋਂ ਜੇਕਰ ਇਹ ਆਵਾਜ਼ ਉੱਠਦੀ ਹੈ, ਅਤੇ ਫਿਰ ਸ਼ਾਇਦ ਡੋਨਲਡ ਟਰੰਪ ਨੂੰ ਮੇ ਬੀ ਰੀਅਲਾਈਜ਼ ਹੋਵੇ। ਬਟ ਐਜ਼ ਵੀ ਮੈਂਸ਼ਨਡ, ਇੱਕ ਦਿਨ ਪਹਿਲਾਂ ਵੀ ਆਪਣੀ ਗੱਲ ਹੋ ਰਹੀ ਸੀ ਕਿ ਉਹਨਾਂ ਦੀ ਇਹ ਸੈਕਿੰਡ ਟਰਮ ਆ, ਅਤੇ ਇਹ ਅਖੀਰਲੀ ਟਰਮ ਆ, ਤੇ ਇਸ ਤੋਂ ਬਾਅਦ, ਐਂਡ ਹੀ ਇਜ਼ ਵਿਦ ਹੀ ਇਜ਼ ਕਲੋਜ਼ ਟੂ 80 ਇਅਰਸ ਓਲਡ, ਹੀ ਹੈਜ਼ ਲੋਟ ਆਫ ਮਨੀ, ਹੀ ਇਜ਼ ਗੋਇੰਗ, ਹੀ ਇਜ਼ ਪ੍ਰੈਜ਼ੀਡੈਂਟ ਫਾਰ ਦ ਸੈਕਿੰਡ ਟਾਈਮ, ਹੀ ਇਜ਼ ਨਥਿੰਗ ਟੂ ਲੂਜ਼। ਸੋ ਉਹ ਇਸ ਵੇਲੇ ਉਹਨਾਂ ਨੇ ਆਪ ਹੀ ਕਿਹਾ ਸੀ ਨਾ, ਆਪਾਂ ਇਹ ਗੱਲ ਦੱਸੀ ਸੀ ਵੀ ਉਹਨਾਂ ਨੂੰ ਪੁੱਛਿਆ ਗਿਆ ਵੀ ਤੁਸੀਂ ਸੈਕਿੰਡ ਟਰਮ ਦੇ ਵਿੱਚ ਬੜੇ ਅਗਰੈਸਿਵ ਹੋ, ਚੱਕਰ ਕੀ ਹੈ? ਕਹਿੰਦੇ ਵੀ ਹੁਣ ਮੈਨੂੰ ਸਮਝ ਆ ਗਿਆ ਕਿ ਵਾਸ਼ਿੰਗਟਨ ਦੇ ਵਿੱਚ ਕਿਵੇਂ ਚੀਜ਼ਾਂ ਚੱਲਦੀਆਂ ਨੇ। ਕੱਲ ਹੀ ਆਪਣੀ ਗੱਲ ਹੋਈ ਉਹਨਾਂ ਨੇ, ਕਿਉਂਕਿ ਉਹ ਏਅਰ ਫੋਰਸ ਵਨ ਦੇ ਵਿੱਚ ਬੈਠ ਕੇ ਰਿਪੋਰਟਰਸ ਨੂੰ ਇਹ ਦੱਸਿਆ, ਕਹਿੰਦੇ ਵੀ ਪਹਿਲਾਂ ਮੈਨੂੰ ਪਤਾ ਨਹੀਂ ਸੀ, ਮੈਂ ਆਊਟਸਾਈਡਰ ਸੀ, ਹੁਣ ਮੇਰੀ ਗੱਲ ਸਮਝ ਆ ਗਈ ਹੈ ਵੀ ਕਿਵੇਂ ਵਾਸ਼ਿੰਗਟਨ ਡੀਸੀ ਦੇ ਵਿੱਚ ਸਿਆਸਤ ਚੱਲਦੀ ਹੈ। ਤੇ ਕਹਿੰਦੇ ਹੁਣ ਮੈਂ ਬੰਦੇ ਸਾਰੇ ਘਾਗ ਰੱਖੇ ਨੇ ਆਪਣੀ ਟੀਮ ਦੇ ਵਿੱਚ, ਤੇ ਜੋ ਮੇਰਾ ਮਨ ਕਰੇਗਾ, ਜਿੱਦਾਂ ਜਿੱਦਾਂ ਕਰੇਗਾ, ਕੈਨੇਡਾ ਨਹੀਂ ਅਮਰੀਕਾ ਵਾਸਤੇ, ਕਹਿੰਦੇ ਜੋ ਬੈਸਟ ਹੋਏਗਾ ਅਸੀਂ ਉਹ ਕਰਾਂਗੇ।
ਹਾਂ, ਕਈਆਂ ਦਾ ਹੁਣ ਇਹ ਵੀ ਕਹਿਣਾ ਵੀ ਡੋਨਲਡ ਟਰੰਪ ਦੇ ਦਮਗਿਆਂ ਕਰਕੇ, ਧਮਕੀਆਂ ਕਰਕੇ ਕੈਨੇਡਾ ਵਾਸਤੇ ਵੀ ਜਿਹੜੇ ਸਿਆਸਤਦਾਨ ਨੇ ਹੁਣ ਕੈਨੇਡਾ ਵਾਸਤੇ ਜੋ ਬੈਸਟ ਹੈ ਉਹ ਕਰਨ ਲਈ ਫਾਈਨਲੀ ਮਜਬੂਰ ਹੋ ਗਏ ਨੇ। ਸੋ ਕਈਆਂ ਦਾ ਇਹ ਕਹਿਣਾ ਕਿ ਡੋਨਲਡ ਟਰੰਪ ਦੇ ਇਹ ਧਮਕੀਆਂ ਕੈਨੇਡਾ ਵਾਸਤੇ ਵੀ ਇਟਸ ਅ ਬਲੈਸਿੰਗ ਇਨ ਡਿਸਗਾਈਜ਼। ਪਰ ਜਿਸ ਤਰ੍ਹਾਂ ਦੀਆਂ ਗੱਲਾਂ ਉਹ ਕਰ ਰਹੇ ਨੇ, ਵਾਰ ਵਾਰ ਕੈਨੇਡਾ ਨੂੰ 51st ਸਟੇਟ ਬਣਾਉਣਾ, ਕੈਨੇਡਾ ਦੇ ਉੱਪਰ ਕਬਜ਼ਾ ਕਰਨ ਦਾ ਜਿਹੜਾ ਉਹਨਾਂ ਦਾ ਸਿੱਧਾ ਸਿੱਧਾ ਇੱਕ ਇਸ਼ਾਰਾ, ਉਹ ਕਾਫੀ ਕੰਸਰਨਿੰਗ ਆ।
ਬਾਕੀਆਂ ਦਾ ਤਾਂ ਪਤਾ ਨਹੀਂ ਕੈਨੇਡਾ ਵਾਸਤੇ ਹੈ ਕਿ ਨਹੀਂ, ਲਿਬਰਲਸ ਵਾਸਤੇ ਡੈਫੀਨੇਟਲੀ ਇਟਸ ਪ੍ਰੂਵਿੰਗ ਟੂ ਬੀ ਅ ਬਲੈਸਿੰਗ ਇਨ ਡਿਸਗਾਈਜ਼।
ਯੂ ਆਰ ਰਾਈਟ। ਅੱਗੇ ਚੱਲ ਕੇ ਗੱਲ ਕਰਦੇ ਹਾਂ, ਪਹਿਲਾਂ ਆਪਾਂ ਸਰੀ ਵਾਲਾ ਕੰਮ ਨਿਬੇੜ ਲਈਏ, ਕਿਉਂਕਿ ਸਿਟੀ ਆਫ ਸਰੀ ਨੇ ਕੱਲ੍ਹ ਦੀ ਇਸ ਮੀਟਿੰਗ ਦੇ ਵਿੱਚ, ਜਿਹੜੀ ਪਹਿਲਾਂ ਫਾਈਨੈਂਸ ਕਮੇਟੀ ਦੀ ਮੀਟਿੰਗ ਹੋਈ, ਫਾਈਨੈਂਸ ਕਮੇਟੀ ਵਾਲੇ ਬੰਦੇ ਵੀ ਉਹੀ ਕਾਉਂਸਲਰ ਨੇ, ਪਹਿਲਾਂ ਉਹ ਐਜ਼ ਫਾਈਨੈਂਸ ਕਮੇਟੀ ਮਿਲ ਲੈਂਦੇ ਨੇ,
ਕੋਟ ਵੱਖਰਾ ਪਾ ਕੇ,
ਕੋਟ ਵੱਖਰਾ ਪਾ ਕੇ,
ਚਿੱਟਾ ਕੋਟ ਪਾ ਕੇ, ਡਾਕਟਰ ਕਾਲਾ ਪਾ ਕੇ ਵਕੀਲ, ਤੁਸੀਂ ਇਹ ਵਕੀਲ ਬਣੇ ਹੋ ਵਿਜੇ ਜਿਹਨੇ ਕਾਲਾ ਕੋਟ ਪਾਇਆ,
ਐਵੇਂ ਨਹੀਂ ਪਾਇਆ, ਖਰੀਦਿਆ ਸੀ ਤਾਂ ਪਾਇਆ,
ਖਰੀਦਿਆ
ਵਿਲਵਾ,
ਵਕਾਲਤ ਨਹੀਂ ਕੀਤੀ, ਖਰੀਦ ਕੇ ਪਾਇਆ, ਫੁੱਲ ਡਿਸਕਲੋਜ਼ਰ।
ਹੋਰ ਕੀ? ਅੱਛਾ ਵਾਸੂ ਜੀ, ਜਿਹੜੀ ਯੂਟੀਲਿਟੀ ਰੇਟਸ ਨੇ, ਯੂਟੀਲਿਟੀ ਰੇਟ ਕੇ ਭਾਵ ਜਿਹੜਾ ਅਸੀਂ ਪਾਣੀ ਜਾਂ ਜਿਹੜਾ ਵੇਸਟ ਵਾਟਰ ਇਸਤੇਮਾਲ ਹੁੰਦਾ, ਸੂਵੇਜ ਦਾ ਜਿਹੜਾ ਪੈਸੇ ਦੇਣੇ ਹੁੰਦੇ ਨੇ, ਉਸ ਸੰਬੰਧੀ ਜਿਹੜੇ ਰੇਟਸ ਦੇ ਵਿੱਚ ਹਾਈਕ ਕੀਤੀ ਗਈ ਹੈ, ਜਿਹੜੀ ਬਾਕੀ ਦੀਆਂ ਯੂਟੀਲਿਟੀ ਸਿਟੀ ਵੱਲੋਂ ਆਫਰ ਕੀਤੀਆਂ ਜਾਂਦੀਆਂ ਨੇ, ਉਹ ਵੀ ਰੇਟਸ ਹਾਈਕ ਕੀਤੇ ਗਏ ਨੇ। ਪਰ ਜਿਹੜਾ ਇੱਕ ਮੇਜਰ ਰੀਜ਼ਨ ਆ ਉਹ ਹੈਗਾ ਨੌਰਥ ਵੈਨਕੂਵਰ ਦੇ ਵਿੱਚ ਜਿਹੜਾ ਵੇਸਟ ਵਾਟਰ ਟਰੀਟਮੈਂਟ ਪਲਾਂਟ ਬਣਿਆ ਬੜੇ ਮਹਿੰਗੇ ਭਾਅ ਦਾ, ਅਤੇ ਮੈਟਰੋ ਵੈਨਕੂਵਰ ਦੇ ਜਿਹੜੇ ਮਣਾ ਮੂਹੀ ਖਰਚੇ ਨੇ, ਉਹਨਾਂ ਬਾਰੇ ਆਪਾਂ ਕਿੰਨੀਆਂ ਗੱਲਾਂ ਪਿਛਲੇ ਸਮੇਂ ਦੇ ਵਿੱਚ ਕਰਦੇ ਰਹੇ ਹਾਂ। ਸੋ ਉਹ ਜਿਹੜਾ $785 million ਦੇ ਵਿੱਚ ਬਣਨ ਵਾਲਾ ਵੇਸਟ ਵਾਟਰ ਟਰੀਟਮੈਂਟ ਪਲਾਂਟ ਅਲਟੀਮੇਟਲੀ ਬਣਦਾ ਤਕਰੀਬਨ $3.7 billion ਦੇ ਵਿੱਚ, ਸੋ ਆਲਮੋਸਟ ਅਬਾਊਟ 4.5 to 5 times ਦੀ ਓਰੀਜਨਲ ਬਜਟ, ਉਹਦਾ ਹੁਣ ਜਿਹੜਾ ਖਰਚਾ ਹੈ ਕਿਸੇ ਨਾ ਕਿਸੇ ਦੇ ਸਿਰ ਤਾਂ ਪੈਣਾ ਹੀ ਆ। ਇਹ ਗੱਲ ਅਸੀਂ ਪਹਿਲਾਂ ਵੀ ਡਿਸਕਸ ਕੀਤੀ ਹੋਈ ਹੈ ਕਿ ਮੈਟਰੋ ਵੈਨਕੂਵਰ ਰੀਜਨਲ ਡਿਸਟ੍ਰਿਕਟ ਦਾ ਜਿਹੜਾ ਉਹ ਨੌਰਥ ਵੈਨਕੂਵਰ ਵਾਲਾ ਵੇਸਟ ਵਾਟਰ ਟਰੀਟਮੈਂਟ ਪਲਾਂਟ ਆ, ਉਹ ਜਿਹੜਾ ਨਵਾਂ ਇਨਫਰਾਸਟ੍ਰਕਚਰ ਬਣਿਆ ਉਹਦਾ ਸਰੀ ਦੇ ਰੈਜੀਡੈਂਟਸ ਨੂੰ ਕੋਈ ਫਾਇਦਾ ਨਹੀਂ ਹੋਣਾ, ਈਵਨ ਵੈਨਕੂਵਰ ਦੇ ਰੈਜੀਡੈਂਟਸ ਨੂੰ ਵੀ ਉਹਦਾ ਫਾਇਦਾ ਨਹੀਂ ਹੋਣਾ, ਉਹ ਤਾਂ ਨੌਰਥ ਵੈਨਕੂਵਰ 'ਚ ਜਿਹੜਾ ਬਾਕੀ ਦਾ ਉੱਥੋਂ ਦਾ ਏਰੀਆ ਉਹ ਵਾਲੇ ਰੈਜੀਡੈਂਟਸ ਨੇ, ਉਹਨਾਂ ਵਾਸਤੇ ਉਹ ਇਨਫਰਾਸਟ੍ਰਕਚਰ ਆ, ਪਰ ਖਰਚਾ ਕਿਉਂਕਿ ਵੱਧ ਨਾ ਗਿਆ, ਉਹਦੀ ਜਿਹੜੀ ਗਾਜ਼ ਹੈ ਉਹ ਬਾਕੀ ਸਾਰੇ ਦੇ ਸਾਰੇ ਰੀਜਨ ਦੇ ਉੱਪਰ ਉਹ ਸੁੱਟ ਦਿੱਤੀ ਗਈ ਆ, ਅਤੇ ਆਉਂਦੇ ਕਈ ਸਾਲਾਂ ਤੱਕ ਜਿਹੜੇ ਉਹ ਪੈਸੇ ਨੇ ਉਹ ਪੂਰੇ ਖੇਤਰ ਦੇ ਰੈਜੀਡੈਂਟਸ ਨੂੰ ਭਰਨੇ ਪੈਣਗੇ।
ਸੋ ਜਿਹੜੇ ਨੌਰਥ ਸ਼ੋਰ ਇਲਾਕੇ ਦੇ ਜਿਹੜੇ ਵਸਨੀਕ ਨੇ ਉਹਨਾਂ ਨੂੰ 30 ਸਾਲਾਂ ਵਾਸਤੇ ਇਹ ਖਰਚਾ ਸਹੇੜਨਾ ਪਏਗਾ, ਜਿਹੜੀ ਵਧੀਆਂ ਹੋਈਆਂ ਯੂਟੀਲਿਟੀ ਰੇਟਸ। ਤੇ ਜਿਹੜੇ ਬਾਕੀ ਮੈਟਰੋ ਵੈਂਕੂਵਰ ਦੀਆਂ ਮਿਊਨਿਸਪੈਲਿਟੀਜ਼ ਨੇ ਇੰਕਲੂਡਿੰਗ ਸਰੀ, ਸਾਡੇ ਵਾਸਤੇ ਸਿਰਦਰਦ 15 ਸਾਲ ਤੱਕ ਰਹੇਗਾ, 15 ਈਅਰਸ।
ਇਹਨੂੰ ਲੈ ਕੇ ਜਦੋਂ ਵੋਟਿੰਗ ਪਿਛਲੇ ਸਮੇਂ 'ਚ ਹੋਈ ਸੀ, ਉਦੋਂ ਵੈਨਕੂਵਰ ਸਿਟੀ ਨੇ ਇਸ ਇਹਦੇ ਹੱਕ 'ਚ ਤਾਂ ਵੋਟ ਕਰਤਾ ਸੀ, ਉਹਨਾਂ ਨੇ ਵੀ ਆਪਣਾ ਨਵਾਂ ਵੇਸਟ ਵਾਟਰ ਟ੍ਰੀਟਮੈਂਟ ਪਲਾਂਟ ਲਾਉਣਾ ਆਯੋਨਾ ਬੀਚ 'ਤੇ। ਆਯੋਨਾ ਬੀਚ ਵਾਲਾ ਵੀ ਪਲਾਂਟ ਕਹਿੰਦੇ ਨੇ ਵੀ $10 to $11 billion ਦਾ ਪੈ ਸਕਦਾ
ਮਾਤਰ।
ਅਤੇ ਉਹਨਾਂ ਨੂੰ ਇਹ ਆ ਕਿ ਜੇ ਅਸੀਂ ਇਹਦੇ ਵਿੱਚ ਯੋਗਦਾਨ ਪਾ ਦਿੰਦੇ ਹਾਂ ਤਾਂ ਜਦੋਂ ਸਾਡੇ ਵਾਸਤੇ ਵੇਸਟ ਵਾਟਰ ਟ੍ਰੀਟਮੈਂਟ ਪਲਾਂਟ ਬਣਨਾ, ਉਦੋਂ ਫਿਰ ਬਾਕੀਆਂ ਨੂੰ ਫਿਰ ਕਹਾਂਗੇ ਹੁਣ ਤੁਸੀਂ ਵੀ ਪੈਸੇ ਦਿਓ। ਸੋ ਜਿਹੜੇ ਸਰੀ ਦੇ
ਸਰੀ ਵਾਲੇ ਪੁੱਛ ਰਹੇ ਕੀ ਖੱਟਿਆ ਮੈਂ ਤੇਰੀ ਹੀਰ ਬਣ ਕੇ,
ਹਾਂ ਸਹੀ ਗੱਲ
ਹੈ, ਅਸੀਂ ਮੈਟਰੋ ਵੈਂਕੂਵਰ ਦੇ ਵਿੱਚ ਸ਼ਾਮਲ ਹੋ ਕੇ ਸਾਨੂੰ ਮਿਲ ਕੀ ਰਿਹਾ।
ਵੈਲ ਵਾਸੂ ਜੀ, ਦੇਖੋ ਜਿਹੜਾ ਸਰੀ ਵਾਲਾ ਵੇਸਟ ਵਾਟਰ ਜਾਂਦਾ ਉਹ ਤਾਂ ਐਲਕਸ ਫ੍ਰੇਜ਼ਰ ਬ੍ਰਿਜ ਦੇ ਕੋਲ ਜਿਹੜਾ ਪਲਾਂਟ ਆ ਉੱਥੇ ਉਹ ਕਈ ਵਾਰੀ ਉਹਦਾ ਪ੍ਰਮਾਣ ਵੀ ਮਿਲ ਜਾਂਦਾ ਉੱਥੋਂ ਗੁਜ਼ਰਦੇ ਹੋਏ। ਸੋ ਉਹ ਦੈਟਸ ਦਾ ਵੇਸਟ ਵਾਟਰ ਟ੍ਰੀਟਮੈਂਟ ਪਲਾਂਟ ਜਿਹੜਾ ਸਰੀ ਅਤੇ ਡੈਲਟਾ ਨੂੰ ਸਰਵ ਕਰਦਾ। ਪਰ ਜਿਹੜੀ ਹੁਣ ਯੂਟੀਲਿਟੀ ਰੇਟਸ ਦੇ ਵਿੱਚ ਹਾਈਕਸ ਕੀਤੀਆਂ ਗਈਆਂ ਨੇ, ਜਿਹੜੇ ਵਾਧੇ ਹੋਏ ਨੇ, ਇਹ ਵਾਸੂ ਜੀ ਤਕਰੀਬਨ ਮੈਟਰੋ ਵੈਨਕੂਵਰ ਦੇ ਜਿਹੜੇ ਸੂਵੇਜ ਰੇਟਸ ਨੇ ਫੋਰ ਐਗਜ਼ਾਮਪਲ, ਉਹਦੇ ਵਿੱਚ 7.1% ਵਾਧਾ ਹੋਣਾ ਪਰ ਈਅਰ ਫੋਰ ਦਾ ਨੈਕਸਟ 4 ਈਅਰਸ।
ਵਿਜੇ ਜੀ, ਉਸ ਤੋਂ ਪਹਿਲਾਂ ਸੋ ਜਿਹੜਾ ਇਸ ਸਾਲ ਦਾ ਵਾਧਾ ਹੈ ਉਹ 37.6% ਦਾ
ਜੀ।
ਸੋ ਜਿਹੜੇ ਸੂਵਰ ਲੈਵੀ ਜਿਹਨੂੰ ਕਿਹਾ ਜਾਂਦਾ ਮੈਟਰੋ ਵੈਨਕੂਵਰ ਦੀ ਜਿਹੜੀਆਂ ਕੋਸਟ ਨੇ ਨਾ, ਸੋ ਜਿਹੜੇ ਸਾਡੇ ਬਿੱਲ ਦੇ ਵਿੱਚ ਐਡ ਹੁੰਦੀਆਂ ਨੇ, ਸੋ ਇਹ ਮੈਟਰੋ ਵੈਨਕੂਵਰ ਵਾਲਾ ਸ਼ੇਅਰ ਆ, ਮੈਟਰੋ ਵੈਨਕੂਵਰ ਸੂਵਰ ਲੈਵੀ ਫੋਰ ਸਰੀ ਇਹ 37.6% ਵਧੇਗਾ ਪਿਛਲੇ ਸਾਲ ਦੇ ਮੁਕਾਬਲੇ। ਤੇ ਇਹ ਜਿਹੜੀ ਰੈਕਮੈਂਡੇਸ਼ਨ ਹੈ ਇਹਨੂੰ ਪਾਸ ਕਰ ਦਿੱਤਾ ਗਿਆ, ਇਹਨੂੰ ਅਪਰੂਵ ਕਰ ਦਿੱਤਾ ਗਿਆ ਪਹਿਲਾਂ ਐਸ ਯੂ ਮੈਂਸ਼ਨ ਫਾਈਨੈਂਸ ਕਮੇਟੀ ਵੱਲੋਂ, ਫਿਰ ਫਾਰਮਲ ਅਪਰੂਵਲ ਦਿੱਤਾ ਗਿਆ ਸਾਡੀ ਸਿਟੀ ਕਾਉਂਸਲ ਵੱਲੋਂ। ਤੇ ਇਹਦੇ ਜਿਹੜਾ ਇਹ ਵਾਧਾ ਹੋਣਾ, ਇਸ ਵਾਧੇ ਦਾ 76% ਹਿੱਸਾ ਇਜ਼ ਐਟਰੀਬਿਊਟਿਡ ਟੂ ਦਾ ਨਾਰਥ ਸ਼ੋਰ ਵੇਸਟ ਵਾਟਰ ਟ੍ਰੀਟਮੈਂਟ ਪਲਾਂਟ, ਉਹਦੇ ਕਰਕੇ ਸਾਨੂੰ ਇਹ ਵਾਧਾ ਕਰਨਾ ਪੈਣਾ। ਬਾਕੀ ਜਿਹੜਾ 24% ਆ ਉਹ ਸਾਡਾ ਸਟੈਂਡਰਡ ਇਨਕਰੀਜ਼ ਆ ਸਿਟੀ ਆਫ ਸਰੀ ਦਾ। ਬਾਕੀ ਜੇ ਵਿਜੇ ਜੀ ਤੁਸੀਂ ਜਿਹੜੀ ਤੁਸੀਂ ਮੈਂਸ਼ਨ ਕੀਤਾ 7.1%, ਸੋ ਜਿਹੜਾ 5 ਈਅਰ ਪਲਾਨ ਹੈ ਬਾਕੀ ਜਿਹੜੇ 4 ਸਾਲ ਰਹੇ ਉਹਨਾਂ ਦੇ ਵਿੱਚ ਹਰ ਸਾਲ 7.1% ਹੋਰ ਵਾਧਾ
ਹੋਏਗਾ,
ਇਹ ਪ੍ਰੋਜੈਕਸ਼ਨ ਹੈ ਅਜੇ।
ਸੋ ਇਟਸ ਨਾਟ 7.1% ਓਵਰ 4 ਈਅਰਸ,
ਐਵਰੀ ਈਅਰ ਈਚ ਈਅਰ
7.1% ਈਚ ਈਅਰ,
ਤੇ ਇਸ ਸਾਲ 37.6%।
ਵਾਓ
ਯਾ, ਤੇ ਇਹਦੇ ਨਾਲ ਹੋਣਾ ਕੀ ਹੈ, ਕਹਿੰਦੇ ਕਿ $174 ਸਮਝ ਲਓ ਇੱਕ ਜਿਹੜਾ ਮੀਟਰਡ ਸਿੰਗਲ ਫੈਮਿਲੀ ਅਕਾਊਂਟ ਆ ਉਹਦਾ ਵਧੇਗਾ ਸਲਾਨਾ, ਇਸ ਸਾਲ ਦੀ ਗੱਲ ਕਰ ਰਿਹਾ। ਤੇ ਜਿਹੜਾ ਕੋਈ ਮੀਟਰਡ ਕਮਰਸ਼ਲ ਹੈ $967
ਆਲਮੋਸਟ $1,000,
ਤੇ ਜਿਹੜੇ ਨਾਨ ਮੀਟਰ ਰੈਜੀਡੈਂਸ਼ੀਅਲ ਨੇ ਉਹਨਾਂ ਦਾ $386 ਵਧੇਗਾ।
ਵਾਸੂ ਜੀ ਦੇਖੋ ਇਹੋ ਜਿਹੀ ਗੱਲ, ਕਮਾਲ ਦੇ ਇਹ ਜਿਹੜੇ ਖਰਚੇ ਨੇ, ਅੱਗੇ ਚੱਲ ਕੇ ਨਾ ਇਹਦੇ ਬਾਰੇ ਗੱਲ ਥੋੜ੍ਹੀ ਹੋਰ ਕਰਦੇ ਹਾਂ। ਜਿਹੜੀ ਵਾਸੂ ਜੀ ਜਿਹੜੇ ਕਾਉਂਸਲ ਲਿੰਡਾ ਐਨਐਸ ਨੇ ਉਹਨਾਂ ਨੇ ਇਹ ਗੱਲ ਆਖੀ ਹੈ, ਕਹਿੰਦੇ ਵੀ ਇਟਸ ਡੀਪਲੀ ਕੰਸਰਨਿੰਗ ਕਿ ਮੈਟਰੋ ਵੈਨਕੂਵਰ ਦੇ ਜਿਹੜੇ ਖਰਚਿਆਂ ਦੇ ਵਿੱਚ ਵਾਧਾ ਹੋ ਰਿਹਾ, ਜਿਹੜੀ ਸਿੰਗਲ ਫੈਮਿਲੀ ਘਰ ਦੀ ਲਾਗਤ ਮੈਟਰੋ ਵੈਨਕੂਵਰ ਦੀ ਫੀਸ ਦੇ ਵਿੱਚ ਹੀ ਤਕਰੀਬਨ $200 ਹੋ ਜਾਣੀ ਆ, $200 ਜਸਟ ਫੋਰ ਮੈਟਰੋ ਵੈਨਕੂਵਰ।
ਬਾਕੀ ਜਿਹੜੇ ਇਨਕਰੀਜ਼ ਨੇ ਉਹ ਵੀ ਕੱਲ੍ਹ ਅਪਰੂਵ ਕੀਤੇ ਗਏ ਨੇ, ਜਿਵੇਂ ਬਲਕ ਵਾਟਰ ਰੇਟ ਆ ਉਹ ਇਸ ਸਾਲ ਕਹਿੰਦੇ 5.5% ਵੱਧ ਜਾਏਗਾ। ਇਹਦੇ ਨਾਲ ਕੀ ਫਰਕ ਪੈਣਾ, ਜਿਹੜਾ ਮੀਟਰਡ ਸਿੰਗਲ ਫੈਮਿਲੀ ਰੈਜੀਡੈਂਸ ਹੈ ਉਹਦਾ ਤਕਰੀਬਨ $25 ਵੱਧ ਜਾਣਾ, ਜਿਹੜਾ ਮੀਟਰਡ ਕਮਰਸ਼ਲ ਹੈ $140 ਵੱਧ ਜਾਣਾ, ਨਾਨ ਮੀਟਰ ਰੈਜੀਡੈਂਸ਼ੀਅਲ 50 ਵੱਧ ਜਾਣਾ। ਤੇ ਇਹ ਜਿਹੜਾ ਹੈ ਇਸ ਸਾਲ 5.5%, ਤੇ ਉਸ ਤੋਂ ਬਾਅਦ ਅਗਲੇ 4 ਸਾਲ ਹਰ ਸਾਲ 3.3% ਇਹਦੇ ਵਿੱਚ ਵਾਧਾ ਹੋਣਾ।
ਜਿਹੜੇ ਡਰੇਨੇਜ ਦੇ ਰੇਟਸ ਨੇ ਵਾਸੂ ਜੀ ਉਹਦੇ ਵਿੱਚ ਵੀ ਵਾਧਾ ਕੀਤਾ ਜਾ ਰਿਹਾ, ਸੋ ਡਰੇਨੇਜ ਰੇਟ ਰੈਜੀਡੈਂਸ਼ੀਅਲ ਤੇ ਐਗਰੀਕਲਚਰਲ ਦਾ ਜਿਹੜਾ ਹੈਗਾ ਉਹ
ਸਿਰਫ $1 ਵਧਿਆ,
ਹਾਂ $247 ਹੋ ਰਿਹਾ, ਉਹ ਕੱਲਾ $1 ਵਧਿਆ।
ਸੋ ਪਿਛਲੇ ਸਾਲ
ਇੰਡਸਟਰੀਅਲ ਦਾ $3 ਵਧਿਆ, ਉਹ $604 ਹੋਣਾ।
ਮੇਨ ਜਿਹੜਾ ਬਲਕ ਵਾਟਰ ਵਾਲਾ ਤੇ ਜਿਹੜਾ ਪਹਿਲਾਂ ਸੂਅਰ ਵਾਲਾ, ਸੋ ਇਸ ਕਰਕੇ ਲਿੰਡਾ ਐਨਐਸ ਕਹਿੰਦੇ ਵੀ $200 ਜਿਹੜਾ ਇਹ ਬਣ ਜਾਣਾ,
ਜਿਹੜਾ ਮੈਟਰੋ ਵੈਨਕੂਵਰ ਦੇ ਖਰਚਿਆਂ ਦਾ ਜੋ ਭਾਰ ਹੈ ਕੱਲਾ ਉਹ $200 ਤਾਂ ਉਹਦਾ ਹੀ ਪੋਰਸ਼ਨ ਆ
ਬਿਲਕੁਲ। ਤੇ ਉਹਦੇ ਵਿੱਚੋਂ ਵੀ ਜੇ ਆਪਾਂ ਦੇਖੀਏ ਜ਼ਿਆਦਾ ਜਿਹੜਾ ਹਿੱਸਾ 90-95% ਜਿਹੜਾ ਹਿੱਸਾ ਹੈਗਾ, ਸੋ ਇਨ ਬਲਕ ਵਾਟਰ ਰੇਟ ਦੇ ਕੇਸ ਦੇ ਵਿੱਚ 95% ਇਸ ਐਟਰੀਬਿਊਟੇਬਲ ਟੂ ਦ ਨਾਰਥ ਸ਼ੋਰ ਵੇਸਟ ਵਾਟਰ ਟ੍ਰੀਟਮੈਂਟ ਪਲਾਂਟ, ਜਿਹੜਾ ਵਾਧਾ ਹੋ ਰਿਹਾ। ਤੇ ਜਿਹੜਾ ਸੀਗਾ ਸੂਵਰ ਲੈਵੀ ਉਹ 76% ਇਜ ਐਟਰੀਬਿਊਟੇਬਲ ਟੂ ਦ ਨਾਰਥ ਸ਼ੋਰ ਵੇਸਟ ਵਾਟਰ ਟ੍ਰੀਟਮੈਂਟ,
ਕਿਉਂਕਿ ਉਹਦੇ ਖਰਚੇ ਹੀ ਇੰਨੇ ਜ਼ਿਆਦਾ ਵੱਧ ਗਏ ਸੀ। ਵਾਸੂ ਜੀ ਦੇਖੋ ਮੈਟਰੋ ਵੈਨਕੂਵਰ ਵਾਲੇ ਖਰਚੇ ਇੰਨੇ ਕਰਦੇ ਨੇ, ਉਹਨਾਂ ਨੇ ਲੇਟਰ ਦਿਸ ਈਅਰ ਇੱਕ ਕਾਨਫਰੰਸ ਰੱਖੀ ਆ ਕੋਸਟ ਰਿਡਕਸ਼ਨ ਵਾਸਤੇ। $360,000 ਲੱਗਣਾ ਉੱਥੇ, $360,000 ਔਨ ਅ ਕਾਨਫਰੰਸ। ਉਹਦਾ ਪਰਪਸ ਕੀ ਆ ਕਿ ਜੀ ਆਪਾਂ ਖਰਚੇ ਘਟਾ ਲਈਏ, ਕਿੱਦਾਂ ਦੇਖੀਏ ਖਰਚੇ ਕਿਵੇਂ ਘਟਾਏ ਜਾ ਸਕਦੇ ਆ। ਕਮਾਲ ਹੈ ਯਾਰ ਹੱਦ ਆ, ਜਦੋਂ ਇੰਨਾ ਪਬਲਿਕ ਪ੍ਰੈਸ਼ਰ ਪਿਆ ਉਹ ਤੋਂ ਬਾਅਦ 10 ਕੁ ਦਿਨ ਪਹਿਲਾਂ ਜਿਹੜੇ ਪੋਰਟ ਕੋਕਿਟਲਮ ਦੇ ਮੇਅਰ ਨੇ ਬ੍ਰੈਡ ਵੈਸਟ, ਉਹਨਾਂ ਨੇ ਹੁਣ ਇੱਕ ਮਤਾ ਪੇਸ਼ ਕੀਤਾ। ਉਹ ਕਹਿੰਦੇ ਮਤਾ ਪੇਸ਼ ਕਰਨਗੇ ਉਹ ਕਿ ਜਿਹੜੀਆਂ ਉਹ ਸਟਾਈਪੈਂਡ ਦਿੱਤੇ ਜਾਂਦੇ ਨੇ, ਜਿਹੜੇ ਪੈਸੇ ਦਿੱਤੇ ਜਾਂਦੇ ਨੇ ਮੀਟਿੰਗ ਅਟੈਂਡ ਕਰਨ ਦੇ, ਉਹਨਾਂ ਨੂੰ ਅੱਧਿਆ ਕਰ ਦਿੱਤਾ ਜਾਵੇ, ਅਤੇ ਜਿਹੜੀਆਂ ਕਮੇਟੀਆਂ ਦੀ ਗਿਣਤੀ ਆ ਉਹਦੇ ਵਿੱਚ ਕਟੌਤੀ ਕੀਤੀ ਜਾਵੇ। ਯਾਰ 41 ਡਾਇਰੈਕਟਰ ਨੇ ਮੈਟਰੋ ਵੈਨਕੂਵਰ ਰੀਜਨਲ ਡਿਸਟ੍ਰਿਕਟ ਦੇ, ਕੈਸ਼ ਹੀਡ ਕੁਝ ਦਿਨ ਪਹਿਲਾਂ ਪ੍ਰੋਗਰਾਮ ਸ਼ਾਮਿਲ ਹੋਏ ਸੀ, ਉਹਨਾਂ ਦੀ ਕਹੀ ਗੱਲ ਮੈਨੂੰ ਭੁੱਲਦੀ ਨਹੀਂ ਕਿ ਫੈਡਰਲ ਕੈਬਨਿਟ ਦੇ ਵਿੱਚ 38 ਮੰਤਰੀ ਨੇ ਜਸਟਿਨ ਟਰੂਡੋ ਦੀ ਕੈਬਨਿਟ ਦੇ ਵਿੱਚ, ਜਿਨ੍ਹਾਂ ਨੇ ਪੂਰੇ ਮੁਲਕ ਦੇ ਵਿੱਚ ਵੱਖੋ ਵੱਖਰੇ ਮੰਤਰਾਲੇ ਦੇਖਣੇ ਨੇ। ਆਹ ਮੈਟਰੋ ਵੈਨਕੂਵਰ ਵਾਲਿਆਂ ਨੇ 41 ਡਾਇਰੈਕਟਰ ਅਤੇ ਉਹਨਾਂ ਦੀਆਂ 16 ਕਮੇਟੀਆਂ, ਉਹਨਾਂ ਦੀ ਕਦੀ ਫਲਾਨੀ ਮੀਟਿੰਗ ਕਦੇ ਢਮਕਾਨੀ ਮੀਟਿੰਗ, ਅਤੇ ਇਸੇ ਖਰਚੇ ਤਾਂ ਆਪਣੇ ਆਪ ਵਧਣੇ ਆ।
ਅਤੇ ਜਿਹੜੀ ਉਹ ਫੈਡਰਲ ਕੈਬਨਿਟ ਆ ਉਹਦੇ ਬਾਰੇ ਵੀ ਕਿਹਾ ਜਾਂਦਾ ਕਿ ਇਟਸ ਵੈਰੀ ਬਲੋਟਿਡ, ਇਹਨੀ ਚਾਹੀਦੀ ਨਹੀਂ,
ਕਰੈਕਟ,
ਇਹਨੂੰ ਟ੍ਰਿਮ ਡਾਊਨ ਕਰੋ। ਕ੍ਰਿਸਟੀਆ ਫਿਲਰ ਨੇ ਕਿਹਾ ਵੀ ਉਹ ਵੀਕ 'ਤੇ ਕੈਪ ਕਰਨਗੇ ਫੈਡਰਲ ਕੈਬਨਿਟ ਨੂੰ, ਅਤੇ ਸਾਡੇ ਇੱਥੇ ਜਿਹੜੇ ਮੈਟਰੋ ਵੈਨਕੂਵਰ ਰੀਜਨਲ ਡਿਸਟ੍ਰਿਕਟ ਦੇ ਜਿਹੜੇ ਡਾਇਰੈਕਟਰ ਨੇ ਉਹ 41 ਨੇ।
ਅੱਛਾ, 41 ਡਾਇਰੈਕਟਰ ਹੋਣ ਦੇ ਬਾਅਦ ਨਾ, ਜਾਂ ਤੁਸੀਂ ਕਹੋ
ਕੰਮ ਕਾਜ ਬਹੁਤ ਵਧੀਆ
ਹੋਇਆ, 800 million dollars ਦੇ ਪਲਾਨ ਨਾਲ ਅਸੀਂ ਲਿਆਂਦਾ ਸੀ ਇੱਕ ਪ੍ਰੋਜੈਕਟ, ਅਸੀਂ ਦੇਖੋ 600 'ਚ ਕਰਕੇ ਦਿਖਾਤਾ।
800 'ਚ ਹੀ ਕਰ ਦਿਓ,
800 'ਚ ਹੀ ਕਰ, ਇੱਥੇ 800 ਵਾਲਾ 786 million ਸਮਥਿੰਗ ਵਾਲਾ ਉਹ ਜਾਂਦਾ ਹੈਗਾ ਤਕਰੀਬਨ 4 billion ਦੇ ਨੇੜੇ, ਸੋ ਹਾਊ ਇਜ਼ ਦੈਟ ਜਸਟੀਫਾਈਡ। ਸੋ ਇਹ ਸਾਰਾ ਕੁਝ ਚੱਲਦਾ ਪਿਆ ਜੀ। ਬਾਕੀ ਹੁਣ ਦੇਖੋ ਜਿਹੜੀ ਉਹ ਨਵੰਬਰ ਦੇ ਵਿੱਚ ਮੀਟਿੰਗ ਰੱਖੀ ਆ, ਕੋਸਟ ਕਟਿੰਗ ਵਾਸਤੇ ਰੱਖੀ ਗਈ ਮੀਟਿੰਗ, ਜਿਹਦੇ ਉੱਪਰ 360,000 ਦਾ ਖਰਚਾ ਆਲਮੋਸਟ ਆਉਣ ਦੇ ਆਸਾਰ ਨੇ, ਉਹਦਾ ਵੇਖੋ ਕੀ ਬਣਦਾ ਹੁਣ। ਵਾਸੂ ਜੀ, ਵਟਸਐਪ 'ਤੇ ਬਹੁਤ ਸਾਰੇ ਮੈਸੇਜਿਸ ਨੇ। ਇੱਕ ਮੈਸੇਜ ਆਇਆ ਸੀ, ਕਹਿੰਦੇ ਵੀ ਵੀ ਸਟਿਲ ਹੈਵ, ਅੱਛਾ ਆਯੋਨਾ ਵੇਸਟ ਵਾਟਰ ਟ੍ਰੀਟਮੈਂਟ ਪਲਾਂਟ ਦਾ ਉਹਨਾਂ ਨੇ ਜ਼ਿਕਰ ਕੀਤਾ, ਨੀਡਸ ਅ ਮੇਜਰ ਓਵਰਹੌਲ। ਉਹ ਵੀ ਡਬਲ ਡਿਜਿਟ ਬਿਲੀਅਨਸ ਦੇ ਵਿੱਚ ਉਹ ਪ੍ਰੋਜੈਕਟ ਪੈਣਾ।
ਨਿਤਿਨ ਸ਼ਰਮਾ ਜੀ ਕਹਿ ਰਹੇ ਨੇ, ਕਹਿੰਦੇ ਜਸਪਾਲ ਭੱਟੀ ਯਾਦ ਆ ਰਹੇ ਨੇ, ਉਹਨਾਂ ਦਾ ਸੀਰੀਅਲ ਉਲਟਾ ਪੁਲਟਾ।
ਮੈਨ, ਹੀ ਵਾਜ਼ ਵੇ ਅਹੈਡ ਆਫ ਹਿਸ ਟਾਈਮ। ਜਸਪਾਲ ਭੱਟੀ ਦਾ ਈਵਨ ਜਿਹੜਾ ਫਲੋਪ ਸ਼ੋ ਸੀ ਉਹਦੇ ਵਿੱਚ ਇਸੇ ਤਰ੍ਹਾਂ ਦੀਆਂ ਸਾਰੀਆਂ ਗੱਲਾਂ ਸੀ ਵੀ ਸਰਕਾਰੀ ਮਹਿਕਮਿਆਂ ਦੇ ਵਿੱਚ ਕਿਸ ਤਰ੍ਹਾਂ ਦੀਆਂ ਇਨਐਫੀਸ਼ੀਐਂਸੀਜ਼ ਨੇ ਤੇ ਕਿਸ ਤਰ੍ਹਾਂ ਦਾ ਉੱਥੇ ਕਾਰਗੁਜ਼ਾਰੀ ਕਿਹੋ ਜਿਹੀ ਰਹਿੰਦੀ ਆ। ਉੱਥੇ ਬੜਾ ਤਗੜਾ ਸੈਟ ਆਇਆ ਤੇ ਕਟਾਕਸ਼ ਆ ਉਹ,
ਤੇ ਆਫਿਸ ਆਫਿਸ ਮੁਸੱਦੀ ਲਾ।
ਹਾਂ, ਯੈਸ ਯੈਸ ਦੈਟਸ ਟਰੂ। ਵਾਸੂ ਜੀ, ਡੋਨਲਡ ਟਰੰਪ ਨੇ ਜਿਹੜੀ ਟੈਰਿਫ ਦੀ ਥ੍ਰੈਟ ਦਿੱਤੀ ਆ, ਪਹਿਲਾਂ ਦੇਖੋ ਖਲਾਰੇ ਦੇ ਵਿੱਚ ਫਰਦਰ ਖਲਾਰੇ, ਇੱਕ ਤਾਂ ਹੁੰਦਾ ਕਿ ਪਹਿਲਾਂ ਗੱਲ ਕੀਤੀ ਟੈਰਿਫ ਲੱਗੂ, ਫਿਰ ਕਿਹਾ ਚਲੋ ਇੱਕ ਮਹੀਨੇ ਦਾ ਸਮਾਂ ਦਿੱਤਾ, ਫਿਰ ਕੱਲ੍ਹ ਜਦੋਂ ਐਗਜੈਕਟਿਵ ਆਰਡਰ ਸਾਈਨ ਕੀਤਾ ਉਹਨੂੰ ਲੈ ਕੇ ਵੀ ਕਲੈਰਿਟੀ ਨਹੀਂ ਸੀ ਐਗਜੈਕਟਲੀ, ਕਿਉਂਕਿ ਵਾਈਟ ਹਾਊਸ ਦੇ ਕੁਝ ਅਫੀਸ਼ਲਸ ਕਹਿੰਦੇ ਰਹੇ ਟੈਰਿਫ ਲਾਗੂ ਹੋ ਰਿਹਾ 4 ਤਰੀਕ ਤੋਂ, ਕੱਲ੍ਹ ਸਾਰਾ ਦਿਨ ਇਹੀ ਗੱਲ ਚੱਲਦੀ ਰਹੀ, 4 ਮਾਰਚ ਤੋਂ ਲੱਗ ਰਿਹਾ ਟੈਰਿਫ, 4 ਮਾਰਚ ਤੋਂ ਲੱਗ ਰਿਹਾ ਸਟੀਲ ਅਤੇ ਅਲੂਮਨੀਅਮ 'ਤੇ 25%, ਦੋਹਾਂ 'ਤੇ 25%। ਦੁਨੀਆ ਤੋਂ ਕਿਤੇ ਵੀ ਸਟੀਲ ਅਤੇ ਅਲੂਮਨੀਅਮ ਜੇ ਅਮਰੀਕਾ ਦੇ ਵਿੱਚ ਆਉਂਦਾ ਪਿਆ ਤਾਂ ਉੱਤੇ 25% ਟੈਰਿਫ ਲੱਗੇਗਾ। ਹੁਣ ਅਮਰੀਕਾ ਨੂੰ ਸਭ ਤੋਂ ਵੱਧ ਸਟੀਲ ਅਤੇ ਅਲੂਮਨੀਅਮ ਜੇ ਕੋਈ ਮੁਲਕ ਸਪਲਾਈ ਕਰਦਾ, ਦੈਟ ਇਜ਼ ਕੈਨੇਡਾ। ਆਪਾਂ ਕੱਲ੍ਹ ਵੀ ਇਸ ਬਾਰੇ ਗੱਲ ਕੀਤੀ ਸੀ, ਅੱਗੇ ਹੋਰ ਚਰਚਾ ਕਰਦੇ ਹਾਂ। ਪਰ ਸਪੀਕਿੰਗ ਆਫ ਦੀ ਲੈਕ ਆਫ ਕਲੈਰਿਟੀ ਪੋਲਿਸੀ ਦੇ ਵਿੱਚ ਜਦੋਂ ਇਸ ਤਰ੍ਹਾਂ ਗੰਧਲਾਪਨ ਹੁੰਦਾ, ਕੱਲ੍ਹ ਸਾਰਾ ਦਿਨ ਇਹ ਗੱਲ ਚੱਲਦੀ ਰਹੀ ਵੀ 4 ਮਾਰਚ ਤੋਂ ਲੱਗ ਰਿਹਾ ਟੈਰਿਫ। ਈਵਨ ਇਹ ਐਨਾਲਿਸਿਸ ਦੇ ਵਿੱਚ ਵੱਖੋ ਵੱਖਰੇ ਕਮੈਂਟੇਟਰਸ ਕਹਿੰਦੇ ਰਹੇ ਕਿ 4 ਮਾਰਚ ਤੱਕ ਦਾ ਹੀ ਸਮਾਂ ਮਿਲਿਆ ਹੋਇਆ 30 ਤਰੀਕ ਤੱਕ ਦਾ, 30 ਦਿਨਾਂ ਦਾ, ਕਿ ਜਿਹੜੇ ਬਾਕੀ ਦੇ ਟੈਰਿਫ ਵੀ ਲੱਗਣੇ ਨੇ, ਸੋ ਉਹਦੇ ਨਾਲ ਕੋਇਨਸਾਈਡ ਕਰੇਗਾ। ਮਤਲਬ ਕਿ ਜੇ 4 ਤਰੀਕ ਤੋਂ ਇਹ ਟੈਰਿਫ ਲੱਗਦਾ ਪਿਆ ਤਾਂ ਜਿਹੜੇ ਬਾਕੀ ਦੇ ਟੈਰਿਫਸ ਨੇ ਕਿ ਉਹ ਵੀ ਫਿਰ 4 ਤੋਂ ਲਾਗੂ ਹੋਣਗੇ। ਕਾਫੀ ਕੁਝ ਇਹਨੂੰ ਲੈ ਕੇ ਬੈਕ ਐਂਡ ਫੋਰਥ ਚੱਲਦਾ ਰਿਹਾ। ਫਿਰ ਵਾਸੂ ਜੀ, ਹੁਣ ਖਬਰ ਅੱਜ ਸਵੇਰ ਤੋਂ ਸਾਰੇ ਪਾਸੇ ਇਹ ਚੱਲ ਰਹੀ ਆ, ਚੁੱਪ ਚੁਪੀਤੇ ਇੱਕ ਤਾਂ ਹੁੰਦਾ ਨਾ ਵੀ ਇਹ ਕਿਹਾ ਜਾਵੇ, ਗਲਤੀ ਦੇਖੋ ਕਿਸੇ ਤੋਂ ਵੀ ਲੱਗ ਸਕਦੀ ਆ। ਅਗਲਾ ਕਹੇ ਜੀ ਪਹਿਲਾਂ 4 ਤਰੀਕ ਕਹਿ ਹੋ ਗਿਆ ਸੀ, ਐਕਚੁਲੀ ਇਹ 4 ਤੋਂ ਨਹੀਂ, ਇਹ ਫਲਾਨੀ ਤਰੀਕ ਤੋਂ ਲੱਗਣੇ ਨੇ। ਚੁੱਪ ਚੁਪੀਤੇ ਤਰੀਕ ਅੱਜ ਸਾਰੇ ਪਾਸੇ ਬਦਲ ਕੇ ਕਰ ਦਿੱਤੀ ਗਈ ਹੈ ਜੀ, ਟੈਰਿਫ ਲੱਗਣੇ ਨੇ 12 ਮਾਰਚ ਤੋਂ।
ਸੋ ਕੱਲ ਐਕਚੁਲੀ ਰੋਇਟਰਸ ਨੇ ਰਿਪੋਰਟ ਕੀਤਾ, ਕਹਿੰਦੇ ਵਾਈਟ ਹਾਊਸ ਤੇ ਇੱਕ ਅਫੀਸ਼ੀਅਲ ਨੇ ਕਨਫਰਮ ਕੀਤੀ ਹੈ ਕਿ 4 ਮਾਰਚ ਤੋਂ ਇਹ ਨਵੀਆਂ ਜਿਹੜੀਆਂ ਸਟੀਲ ਤੇ ਅਲੂਮੀਨੀਅਮ ਵਾਲੀਆਂ ਟੈਰਿਫਸ ਲੱਗਣਗੀਆਂ 25% ਸਾਰੇ ਮੁਲਕਾਂ ਦੇ ਉੱਤੇ ਜਿਹੜੇ ਵੀ ਸਾਨੂੰ ਸਟੀਲ ਅਲੂਮੀਨੀਅਮ ਭੇਜਣਗੇ, ਇਹ 4 ਮਾਰਚ ਤੋਂ ਲੱਗਣਗੀਆਂ। ਵਾਈਟ ਹਾਊਸ ਦੇ ਅਫੀਸ਼ੀਅਲ ਨੇ ਕਨਫਰਮ ਕੀਤਾ, ਰੋਇਟਰਸ ਨੇ ਰਿਪੋਰਟ ਕੀਤਾ। ਹੁਣ ਸਾਰੇ ਪਾਸੇ ਇਹ ਲਿਖਿਆ ਹੋਇਆ ਕਿ ਜੀ ਉਹ ਐਗਜੈਕਟਿਵ ਆਰਡਰ ਵਿੱਚ 12 ਮਾਰਚ ਆ ਤਰੀਕ। ਸੋ ਇਹਦਾ ਮਤਲਬ ਕੀ ਹੋਇਆ ਕਿ ਵਾਈਟ ਹਾਊਸ ਦੇ ਅਫੀਸ਼ੀਅਲਸ ਨੂੰ ਵੀ ਕਲੈਰਿਟੀ ਨਹੀਂ ਹੈ
ਕਿ
ਡੋਨਲਡ ਟਰੰਪ ਕੀ ਸੋਚੀ ਜਾਂਦੇ ਆ।
ਉਹ ਪੈਨ ਸਾਂਭਣ ਤੇ ਬਿਜ਼ੀ ਆ ਨਾ।
ਵਿਜੇ ਜੀ, ਇੱਕ ਗੱਲ ਬੜੀ ਇੰਟਰਸਟਿੰਗ ਜਸਟਿਨ ਟਰੂਡੋ ਨੇ ਕੀਤੀ ਸੀ ਬਿਜ਼ਨਸ ਲੀਡਰਸ ਨਾਲ ਪਿਛਲੇ ਸ਼ੁੱਕਰਵਾਰ। ਉਹ ਕਹਿੰਦੇ ਕਿ ਜਦੋਂ ਮੈਂ ਕਹਿੰਦੇ ਪਹਿਲੀ ਫੋਨ ਕਾਲ ਕੀਤੀ, ਜਦੋਂ
ਜਿਸ ਦਿਨ 2 ਕਾਲਾਂ ਹੋਈਆਂ ਸੀ ਸਵੇਰੇ 1 ਫਰਵਰੀ ਨੂੰ।
ਸੋ ਹਾਂ, ਸੋ ਕਹਿੰਦੇ 2 ਫੋਨ ਕਾਲਸ ਹੋਈਆਂ ਨਹੀਂ, ਜਿਹੜੀ ਪਹਿਲੀ ਵਾਰ ਜਿਹੜੀ ਫੋਨ ਕਾਲ ਹੋਈ ਸੀ ਫੋਰ ਦਾ ਫਸਟ ਟਾਈਮ ਜਸਟਿਨ ਟਰੂਡੋ ਟਾਕ ਟੂ ਡੋਨਲਡ ਟਰੰਪ।
ਓਕੇ,
ਕਹਿੰਦੇ ਉਹਦੇ ਵਿੱਚ ਡੋਨਲਡ ਟਰੰਪ ਨੇ ਕਹਿੰਦੇ ਮੇਰੇ ਨਾਲ 4 ਪੇਜਾਂ ਦਾ ਇੱਕ ਮੈਮੋ ਸਾਂਝਾ ਕੀਤਾ ਸੀ, ਜਿਹਦੇ ਵਿੱਚ ਉਹਨਾਂ ਦੇ 4 ਪੇਜਾਂ ਦੇ ਵਿੱਚ ਡਿਮਾਂਡ ਸੀਗੀਆਂ ਉਹਨਾਂ ਦੀਆਂ ਸਾਰੀਆਂ।
ਅੱਛਾ,
ਤੇ ਕਹਿੰਦੇ ਉਸ ਤੋਂ ਉਹਦੇ ਵਿੱਚ ਸਾਰੀਆਂ ਗੱਲਾਂ ਸੀ, ਬੈਂਕ ਵਾਲੀ ਗੱਲ ਵੀ ਲਿਖੀ ਹੋਈ ਸੀ, ਬੈਂਕ ਨਹੀਂ ਖੋਲਣ ਦਿੰਦੇ, ਸਾਰਾ ਕੁਝ, ਜਾਂ ਡੇਅਰੀ ਸੈਕਟਰ ਦੀ ਜਿਹੜਾ ਸਪਲਾਈ ਜੋ ਮੈਨੇਜਮੈਂਟ ਸਿਸਟਮ ਸਾਰਾ, ਉਹ ਸਾਰਾ ਕੁਝ ਕਹਿੰਦੇ ਉਹਨਾਂ ਨੇ 4 ਸਫ਼ੇ ਤਿਆਰ ਕੀਤੇ ਹੋਏ ਸੀ, ਮੈਮੋ ਸੀ ਜਿਹੜਾ ਉਹਨਾਂ ਨੇ ਮੇਰੇ ਨਾਲ ਸਾਂਝਾ ਕੀਤਾ। ਉਸ ਤੋਂ ਬਾਅਦ ਕਹਿੰਦੇ ਅਸੀਂ ਉੱਥੇ ਕਾਫੀ ਕੰਮ ਕੁੰਮ ਵੀ ਕਰਦੇ ਰਹੇ, ਬਾਅਦ ਵਿੱਚ ਕਹਿੰਦੇ ਸਾਡੇ ਅਫੀਸ਼ਲਸ ਨੇ ਜਾ ਕੇ ਉੱਥੇ ਜਾ ਕੇ ਮੀਟਿੰਗਸ ਕੀਤੀਆਂ, ਜਦੋਂ ਕਹਿੰਦੇ ਉਹਨਾਂ ਨਾਲ ਜਾ ਕੇ ਗੱਲ ਕੀਤੀ ਹਾਰਵਰਡ ਲਟਨਿਕ ਦੇ ਨਾਲ, ਮਾਰਕੋ ਰੂਬੀਓ ਦੇ ਨਾਲ, ਕਿ ਯਾਰ ਵੀ ਆ ਤੁਹਾਡੇ ਜਿਹੜੇ ਆ ਉਹਨਾਂ ਦੱਸੀਆਂ ਸਾਨੂੰ ਆ ਚਾਰ ਪੇਜਾਂ ਵਾਲੀਆਂ ਡਿਮਾਂਡਾਂ, ਅਸੀਂ ਉਹਨਾਂ 'ਤੇ ਕੰਮ, ਕਹਿੰਦੇ ਕਿਹੜੀਆਂ ਚਾਰ ਪੇਜਾਂ ਵਾਲੀਆਂ ਡਿਮਾਂਡਾਂ? ਕਹਿੰਦੇ ਨਾ ਹਾਵਰ ਲਟਨਿਕ ਨੂੰ ਪਤਾ ਉਹਦੇ ਬਾਰੇ, ਨਾ ਮਾਰਕੋ ਰੂਬੀਓ ਨੂੰ ਪਤਾ ਉਹਦੇ ਬਾਰੇ. ਸਵਾਲ ਇਹ ਆ ਫਿਰ ਉਹ ਜਿਹੜੇ ਚਾਰ ਪੇਜਾਂ ਦੀ ਡਿਮਾਂਡਸ ਨੇ ਜਿਹੜੀਆਂ, ਉਹ ਡੋਨਲਡ ਟਰੰਪ ਨੂੰ ਲਿਖ ਕੇ ਕਿਹਨੇ ਦਿੱਤੀਆਂ?
ਚੈਟ GPT
ਉਹ ਜਾਂ ਫਿਰ ਇਲਨ ਮਸਕ. ਅੱਛਾ ਬਾਏ ਦ ਵੇ,
ਕਿਉਂਕਿ ਇਹ ਜ਼ਰੂਰੀ ਅੱਜ ਖਬਰ ਬੜੀ ਚੱਲਦੀ ਪਈ ਆ. ਓਪਨ AI ਜਦੋਂ ਬਣੀ ਸੀ, ਇਲਨ ਮਸਕ ਇਹ ਕਹਿੰਦੇ ਰਹੇ ਕਿ ਉਹਨੂੰ ਜਿਹੜੇ ਪੈਸੇ ਦਿੱਤੇ ਸੀਡ ਮਨੀ ਦੇਣ ਵਾਲਿਆਂ ਦੇ ਵਿੱਚੋਂ, ਇਲਨ ਮਸਕ ਵਾਸ ਵਨ ਆਫ ਦ ਪਰਸਨਸ, ਕਿ ਉਹ ਤੋਂ ਬਗੈਰ ਓਪਨ AI ਜਿਹੜੀ ਕਿ ਚੈਟ GPT ਨੂੰ ਚਲਾਉਂਦੀ ਆ, ਕਿ ਉਹ ਐਗਜ਼ਿਸਟ ਨਹੀਂ ਸੀ ਕਰ ਸਕਦੀ. ਓਪਨ AI ਐਸਟੈਬਲਿਸ਼ ਕੀਤੀ ਗਈ ਸੀ ਬੇਸਿਕਲੀ ਐਜ਼ ਅ ਨੋਨ ਪ੍ਰੋਫਿਟ. ਹੁਣ ਓਪਨ AI ਦੇ ਜਿਹੜੇ CEO ਨੇ ਸੈਮ ਆਲਟਮੈਨ, ਉਹ ਹੁਣ ਉਹਨੂੰ ਲੈ ਕੇ ਜਾਣਾ ਚਾਹੁੰਦੇ ਨੇ ਫੋਰ ਪ੍ਰੋਫਿਟ ਵਾਲੀ ਦਿਸ਼ਾ ਦੇ ਵਿੱਚ. ਇਲਨ ਮਸਕ ਨੇ ਕੱਲ੍ਹ ਇਹ ਆਖਿਆ, ਇਲਨ ਮਸਕ ਨੇ ਨਹੀਂ ਡਾਇਰੈਕਟਲੀ, ਪਰ ਉਹਨਾਂ ਦਾ ਗਰੁੱਪ ਹੈ ਇੱਕ ਜਿਹਨੂੰ ਉਹ ਲੀਡ ਕਰਦੇ ਨੇ, ਕੰਸੋਰਸ਼ੀਅਮ ਆ, ਉਹ ਕਹਿੰਦੇ ਓਪਨ AI ਸਾਨੂੰ ਵੇਚ ਦਿਓ $97.6 billion ਦੇ ਵਿੱਚ. ਸੋ ਆਲਮੋਸਟ $100 billion, ਜਦਕਿ ਓਪਨ AI ਦੀ ਜਿਹੜੀ ਇਸ ਵੇਲੇ ਵੈਲਿਊਏਸ਼ਨ ਆ ਵਾਸੂ ਜੀ, ਉਹ ਮੇਰੇ ਖਿਆਲ $27-30 billion ਦੇ ਨੇੜੇ ਆ. ਸੋ ਉੱਥੋਂ ਤਕਰੀਬਨ 3 ਗੁਣਾ ਤੋਂ ਵੀ ਜ਼ਿਆਦਾ ਪੈਸੇ ਉਹ ਔਫਰ ਕਰਦੇ ਪਏ ਨੇ ਕਿ ਸਾਨੂੰ, ਕਿਉਂਕਿ ਉਹਨਾਂ ਦਾ ਮਕਸਦ ਕੀ ਹੈ ਇਲਨ ਮਸਕ ਦਾ, ਕਿ ਉਹਨੂੰ ਫੋਰ ਪ੍ਰੋਫਿਟ ਬਣਨ ਤੋਂ ਰੋਕਿਆ ਜਾ ਸਕੇ. ਇਲਨ ਮਸਕ ਸੈਮ ਆਲਟਮੈਨ ਨੂੰ ਪਸੰਦ ਵੀ ਨਹੀਂ ਕਰਦੇ. ਇੱਕ ਵਾਰ ਡੋਨਲਡ ਟਰੰਪ ਨੂੰ ਵੀ ਪੁੱਛਿਆ ਗਿਆ ਸੀ ਨਾ, ਜਦੋਂ ਉਹ ਡੇਟਾ ਸੈਂਟਰ ਵਾਲੀ ਅਨਾਊਂਸਮੈਂਟ ਕੀਤੀ ਸੀ ਓਰੇਕਲ ਨਾਲ ਅਤੇ ਹੋਰ ਬਾਕੀ ਕੰਪਨੀਆਂ ਨਾਲ, ਕਿ ਜੀ ਇਲਨ ਮਸਕ ਤਾਂ ਬੜੀ ਉਹਦੀ ਨਿਖੇਧੀ ਕਰ ਰਹੇ ਨੇ, ਕਹਿੰਦੇ ਹਾਂ ਇੱਕ ਬੰਦੇ ਨੂੰ ਹੀ ਡਜ਼ਨਟ ਲਾਈਕ ਵਨ ਆਫ ਦ ਗਾਇਜ਼ ਔਨ ਦੈਟ ਗਰੁੱਪ. ਕਹਿੰਦੇ ਠੀਕ ਆ, ਕਹਿੰਦੇ ਮੈਂ ਕੁਛ ਬੰਦੇ ਇੱਦਾਂ ਵੀ ਹੈਗੇ ਨੇ, ਮੈਂ ਵੀ ਨਹੀਂ ਕਈਆਂ ਨੂੰ ਪਸੰਦ ਕਰਦਾ, ਇਟਸ ਆਲ ਫਾਈਨ. ਸੋ ਇਲਨ ਮਸਕ ਚਾਹੁੰਦੇ ਨੇ ਵੀ ਸੈਮ ਆਲਟਮੈਨ ਨੂੰ, ਓਪਨ AI ਦੇ CEO ਨੂੰ ਕਿਸ ਤਰ੍ਹਾਂ ਰੋਕਿਆ ਜਾ ਸਕੇ. ਸੋ ਉਹਨਾਂ ਨੇ ਇਹ ਜਿਹੜੀ ਆਫਰ ਦਿੱਤੀ, ਸੈਮ ਆਲਟਮੈਨ ਨੇ ਵੈਸੇ ਜਵਾਬ ਵੀ ਦਿੱਤਾ ਫਿਰ,
ਕਹਿੰਦੇ ਤੁਹਾਡਾ ਐਕਸ ਖਰੀਦ ਲਈਏ,
ਐਕਸ ਦੇ ਉੱਪਰ ਹੀ ਭਾਵ ਟਵਿੱਟਰ ਦੇ ਉੱਪਰ ਹੀ ਪੋਸਟ ਕੀਤੀ.
ਯਾ ਉਹਨਾਂ ਨੇ ਕਿੰਨਾ, 16-17 billion
$9.7 billion ਉਹਨਾਂ ਨੇ $97.6 billion ਆਫਰ
ਕੀਤਾ.
ਤੇ ਉਹਨਾਂ ਨੇ ਕਿਹਾ ਵੀ ਐਂ ਕਰੋ, ਤੁਹਾਡਾ ਜਿਹੜਾ ਟਵਿੱਟਰ ਜਾਂ ਐਕਸ ਆ, ਕਹਿੰਦੇ ਇਹ ਅਸੀਂ ਖਰੀਦ ਲੈਂਦੇ ਹਾਂ $9.7 billion 'ਚ. ਹੁਣ ਇਹ ਸਾਰਿਆਂ ਨੂੰ ਯਾਦ ਹੋਣਾ ਕਿ ਇਲਨ ਮਸਕ ਨੇ ਟਵਿੱਟਰ ਜਦੋਂ ਖਰੀਦਿਆ ਸੀ ਤਾਂ ਉਹ $44 billion ਦੇ ਵਿੱਚ ਖਰੀਦਿਆ ਗਿਆ ਸੀ. ਯਾ ਸੋ ਚਲੋ, ਇਹ ਇੱਧਰੋਂ ਆਪਾਂ ਡਿਟੂਰ ਲੈ ਕੇ ਹੁਣ ਵਾਪਸ ਆਈਏ. ਲੈਕ ਆਫ ਕਲੈਰਿਟੀ ਤੇ ਹੋਰ ਜਿਹੜੇ ਸਿਰ ਜਿਹੜੇ ਪੰਗੇ ਨੇ ਵੀ ਡੋਨਲਡ ਟਰੰਪ ਨੂੰ ਇਹ ਚੀਜ਼ਾਂ ਲਿਖ ਕੇ ਕੌਣ ਦੇ ਰਿਹਾ ਜਦੋਂ ਉਹਨਾਂ ਦੇ ਇਨਰ ਸਰਕਲ ਦੇ ਬੰਦਿਆਂ ਨੂੰ ਵੀ ਨਹੀਂ ਪਤਾ?
ਨਹੀਂ ਪਤਾ. ਸੋ ਇਹ ਉਹੀ ਗੋਜ਼ ਬੈਕ ਟੂ ਦ ਸੇਮ ਥਿੰਗ, ਕਿ ਜਿਹੜੇ ਵਾਈਟ ਹਾਊਸ ਦੇ ਆਫੀਸ਼ਲਸ ਨੇ, ਉਹਨਾਂ ਨੂੰ ਉਹ 4 ਤਰੀਕ ਕਹਿੰਦੇ ਸੀ, ਐਗਜ਼ੈਕਟਿਵ ਆਰਡਰ ਵਿੱਚ ਅਪੈਰੈਂਟਲੀ 12 ਤਰੀਕ ਲਿਖੀ ਹੋਈ ਹੈ.
ਅੱਛਾ, ਜਦੋਂ ਡੋਨਲਡ ਟਰੰਪ ਨੇ ਗੱਲ ਕਹੀ ਕਿ ਸਟੀਲ ਤੇ ਅਲੂਮੀਨੀਅਮ ਤੇ ਸਾਰੇ ਪਾਸਿਓਂ ਲੱਗ ਰਿਹਾ ਟੈਰਿਫ, ਕਰ ਲਓ ਕੀ ਕਰਨਾ, ਫਿਰ ਥੋੜ੍ਹੀ ਦੇਰ ਬਾਅਦ ਇੱਕ ਹੋਰ ਕਲੈਰਿਟੀ ਆਈ, ਇੱਕ ਹੋਰ ਉਹਨਾਂ ਨੇ ਅਪਡੇਟ ਦਿੱਤੀ. ਆਸਟ੍ਰੇਲੀਆ ਦੇ ਪ੍ਰਾਈਮ ਮਿਨਿਸਟਰ ਐਂਥਨੀ ਐਲਬਨੀਜ਼ ਦੇ ਨਾਲ ਉਹਨਾਂ ਦੀ ਫੋਨ 'ਤੇ ਗੱਲ ਹੋਈ, ਕਹਿੰਦੇ ਆਸਟ੍ਰੇਲੀਆ ਨੂੰ ਸ਼ਾਇਦ ਐਗਜ਼ੈਂਪਟ ਕਰ ਦੇਵਾਂਗੇ, ਕਿਉਂਕਿ ਆਸਟ੍ਰੇਲੀਆ ਦੇ ਨਾਲ ਅਮਰੀਕਾ ਦਾ ਟ੍ਰੇਡ ਸਰਪਲਸ ਆ. ਸੋ 2022 ਦੇ ਵਿੱਚ ਜਿੰਨਾ ਸਮਾਨ ਆਸਟ੍ਰੇਲੀਆ ਨੇ ਅਮਰੀਕਾ ਤੋਂ ਖਰੀਦਿਆ ਵਰਸਿਸ ਜਿੰਨਾ ਅਮਰੀਕਾ ਨੇ ਆਸਟ੍ਰੇਲੀਆ ਤੋਂ ਖਰੀਦਿਆ, ਆਸਟ੍ਰੇਲੀਆ ਨੇ ਅਮਰੀਕਾ ਤੋਂ ਤਕਰੀਬਨ $27 billion ਦਾ ਜ਼ਿਆਦਾ ਸਮਾਨ ਖਰੀਦਿਆ ਸੀ. ਸੋ ਟਰੰਪ ਦਾ ਇੱਕ ਮੇਨ ਰੀਜ਼ਨ ਕੀ ਆ ਇਹ ਸਾਰੇ ਟੈਰਿਫ ਟੂਰਿਫ ਲਗਾਉਣ ਦਾ, ਕਿ ਜਿਹੜੇ ਮੁਲਕ ਸਾਡੇ ਤੋਂ ਘੱਟ ਸਮਾਨ ਖਰੀਦਦੇ ਨੇ ਅਸੀਂ ਉਹਨਾਂ ਤੋਂ ਜ਼ਿਆਦਾ ਸਮਾਨ ਖਰੀਦਦੇ ਹਾਂ, ਵੀ ਸਾਡਾ ਟ੍ਰੇਡ ਡੈਫਿਸਿਟ ਆ, ਵੀ ਅਸੀਂ ਉਹਨਾਂ ਤੋਂ ਜ਼ਿਆਦਾ ਸਮਾਨ ਕਿਉਂ ਖਰੀਦੀਏ, ਉਹ ਵੀ ਸਾਡੇ ਤੋਂ ਜ਼ਿਆਦਾ ਸਮਾਨ ਖਰੀਦਣ.
ਨਾਲੇ ਕਹਿੰਦੇ ਸੀਗੇ ਜਦੋਂ ਇਹਨਾਂ ਨੇ ਵੀਕਐਂਡ 'ਤੇ ਗੱਲ ਕੀਤੀ ਆ ਐਤਵਾਰ, ਕਿ ਅਸੀਂ ਸੋਮਵਾਰ ਸਟੀਲ ਅਤੇ ਅਲੂਮੀਨੀਅਮ ਟੈਰਿਫਸ ਅਨਾਊਂਸ ਕਰਨੀਆਂ, ਫਿਰ ਮੰਗਲਵਾਰ ਜਾਂ ਬੁੱਧਵਾਰ ਰੈਸੀਪ੍ਰੋਕਲ ਟੈਰਿਫਸ ਅਨਾਊਂਸ ਕਰਾਂਗੇ.
ਹਾਂ,
ਉਹ ਹੋਣਗੀਆਂ ਜੋ ਤੁਸੀਂ ਮੈਂਸ਼ਨ ਕਰ ਰਹੇ ਹੋ, ਵੀ ਜਿਹਨਾਂ ਦੇ ਨਾਲ ਸਾਡੇ ਟੈਰਿਫ ਜ਼ਿਆਦਾ ਘੱਟ ਹੈ, ਵੀ ਅਸੀਂ ਉਹਨਾਂ ਨੂੰ ਬਰਾਬਰ ਕਰਨਾ ਟੈਰਿਫ ਨੂੰ. ਸੋ ਫਿਰ ਇਹ ਤਾਂ ਅੱਡ ਅੱਡ ਦੋ ਚੀਜ਼ਾਂ ਸੀਗੀਆਂ. ਤੇ ਤੀਸਰੀ ਚੀਜ਼ ਸੀ ਕੈਨੇਡਾ ਤੇ ਮੈਕਸੀਕੋ ਨੂੰ ਤੁਸੀਂ ਟਾਰਗੇਟ ਕਰ ਰਹੇ ਹੋ ਕਿਉਂਕਿ ਬਾਰਡਰ ਸਿਕਿਓਰ ਨਹੀਂ ਹੈਗੇ. ਹੁਣ ਤੁਸੀਂ ਸਾਰੀਆਂ ਚੀਜ਼ਾਂ ਨੂੰ ਡਲਗੜ ਕਰੀ ਜਾਂਦੇ ਹੋ. ਸੋ ਕਲੈਰਿਟੀ ਦੀ ਘਾਟ ਹੈ ਹੀ ਨਹੀਂ, ਸੋਰੀ ਕਲੈਰਿਟੀ ਹੈ ਹੀ ਨਹੀਂ, ਕਲੈਰਿਟੀ ਦੀ ਘਾਟ ਹੀ ਹੈ.
ਕਲੈਰਿਟੀ ਦੀ ਘਾਟ ਇੰਨੀ ਆ ਕਿ ਦੇਖੋ ਵਾਸੂ ਜੀ ਵਰਗਾ ਬੰਦਾ ਵੀ ਸਾਡਾ ਥੋੜਾ ਜਿਹਾ ਸੈਂਟੈਂਸ ਦੇ ਵਿੱਚ ਕਨਫਿਊਜ਼ ਹੋ ਗਿਆ.
ਕੀ ਕਰੀਏ ਨਾ ਵਿਜੇ ਜੀ, ਇੰਨਾ ਇਹਨਾਂ ਨੇ ਮਿਲਗੋਬਾ ਕਰਤਾ ਸਾਰੀਆਂ ਗੱਲਾਂ ਦਾ,
ਅਨਬਿਲੀਵੇਬਲ,
ਸੋ ਡਿਫਿਕਲਟ ਟੂ ਕੀਪ ਟਰੈਕ ਆਫ ਇਟ.
ਤੁਸੀਂ ਇੱਕ ਚੀਜ਼ ਪੜ੍ਹ ਕੇ ਬੰਦਾ ਸੋਚਦਾ ਚੱਲ ਠੀਕ, ਮਤਲਬ ਲਿਟਰਲੀ ਜੇ ਆਪਾਂ ਬਿਲਕੁਲ ਬੇਸਿਕ ਲੈਵਲ ਦੀ, ਤੁਹਾਨੂੰ ਵੀ ਪਤਾ ਹੀ ਹੈ ਗੱਲ ਇਹ, ਜੇ ਆਪਾਂ ਕਰੀਏ ਨਾ, ਤੁਸੀਂ ਨਾ ਰਾਤ ਨੂੰ ਇੱਕ ਖਬਰ ਪੜ੍ਹ ਲੈਂਦੇ, ਠੀਕ ਹੈ ਪਤਾ ਇਹ ਚਾਹ ਫੈਕਟਸ ਨੇ, ਠੀਕ ਆ ਇਹ ਖਬਰ ਤਾਂ ਆਪਣੀ ਤਿਆਰ ਆ, ਮਾੜਾ ਜਿਹਾ ਸਵੇਰੇ ਦੁਬਾਰਾ ਦੇਖ ਲਾਂਗੇ. ਉਹ ਕਈ ਵਾਰੀ ਸਵੇਰੇ ਉੱਠ ਕੇ ਸਾਰੀ ਗੱਲ ਹੀ ਬਦਲੀ ਹੁੰਦੀ ਆ,
4 ਮਾਰਚ ਨੂੰ ਜਾ ਕੇ ਟਰੂਥ ਸੋਸ਼ਲ ਤੇ ਪੋਸਟ ਕਰ ਦਿੰਦੇ ਆ.
ਹਾਂ, ਅੱਛਾ ਹੁਣ 4 ਮਾਰਚ ਤੇ 12 ਮਾਰਚ ਇੱਦਾਂ ਨਹੀਂ ਨਾ ਹੈਗਾ, ਵੈਨ ਯੂ ਵਾਂਟ ਟੂ ਬੀ ਫੈਕਚੁਅਲੀ ਕਰੈਕਟ. ਆਪਾਂ ਤਾਂ ਇਹੋ ਜਿਹੇ ਬਿਜ਼ਨਸ ਦੇ ਵਿੱਚ ਹਾਂ, ਆਪਣੀ ਉਹ ਬੜੇ ਜ਼ਿੰਮੇਵਾਰਾਨਾ ਤਰੀਕੇ ਨਾਲ ਆਪਾਂ ਗੱਲ ਸਾਂਝੀ ਕਰਨੀ ਚਾਹੁੰਦੇ ਹਾਂ ਹਮੇਸ਼ਾ ਸਾਰੀ. ਹੁਣ ਆਪਾਂ ਕਹਿ ਦਈਏ ਵੀ 4 ਮਾਰਚ, ਕਿਉਂਕਿ ਵਾਈਟ ਹਾਊਸ ਅਫੀਸ਼ੀਅਲ ਨੇ ਇਸ ਗੱਲ ਦੀ ਪੁਸ਼ਟੀ ਕੀਤੀ ਆ, ਅਸਲ ਦੇ ਵਿੱਚ ਉਹ ਤਰੀਕ ਹੈ 12 ਮਾਰਚ, ਕਿਉਂਕਿ ਵਾਈਟ ਹਾਊਸ ਦੇ ਅਫੀਸ਼ੀਅਲ ਨੇ ਵੀ ਅਸਲ ਦੇ ਵਿੱਚ ਐਗਜ਼ੈਕਟਿਵ ਆਰਡਰ ਦੀ ਜਿਹੜੀ ਵਰਡਿੰਗ ਆ ਇਨ ਬਿਨ ਉਹ ਪੜ੍ਹੀ ਨਹੀਂ. ਸੋ ਜਿਹੜੀ ਲੈਕ ਆਫ ਕਮਿਊਨੀਕੇਸ਼ਨ ਆ ਉਹ ਇਸ ਲੈਵਲ ਦੀ. ਅੱਛਾ, ਹੁਣ ਇਹਦੇ ਵਿੱਚ ਵਾਸੂ ਜੀ ਟਰੰਪ ਨੇ ਕੱਲ੍ਹ ਹੋਰ ਕੀ ਕੁਝ ਆਖਿਆ, ਉਹ ਕਹਿੰਦੇ ਵੀ ਜਿਹੜਾ ਇਹ ਸਟੀਲ ਅਤੇ ਅਲੂਮੀਨੀਅਮ ਆ ਸਾਨੂੰ ਹੋਰ ਕਿਸੇ ਕੰਟਰੀ ਤੋਂ ਚਾਹੀਦਾ ਨਹੀਂ, ਕਹਿੰਦੇ ਐਜ਼ ਐਨ ਐਗਜ਼ਾਮਪਲ ਕੈਨੇਡਾ, ਫਿਰ ਕੈਨੇਡਾ ਨੂੰ ਫਿਰ ਉਹਨਾਂ ਨੇ ਇਨਵੋਕ ਕੀਤਾ ਨਾਮ, ਕਹਿੰਦੇ ਜੇ ਅਸੀਂ ਇਹਨੂੰ ਆਪ ਬਣਾ ਲੈਂਦੇ ਹਾਂ, ਕਹਿੰਦੇ ਇਫ ਵੀ ਮੇਕ ਇਟ ਇਨ ਦਾ ਯੂ ਐਸ ਵੀ ਡੋਂਟ ਨੀਡ ਇਟ ਟੂ ਬੀ ਮੇਡ ਇਨ ਕੈਨੇਡਾ, ਕਹਿੰਦੇ ਸਾਰੀਆਂ ਨੌਕਰੀਆਂ ਇੱਥੇ ਅਮਰੀਕਾ ਦੇ ਵਿੱਚ ਹੋਣਗੀਆਂ, ਦੈਟਸ ਵਾਈ ਕੈਨੇਡਾ ਸ਼ੁੱਡ ਬੀ ਦਾ 51st ਸਟੇਟ.
ਯਾ, ਅਤੇ ਉਸ ਤੋਂ ਬਾਅਦ ਫਿਰ ਕਹਿੰਦੇ ਮੈਂ ਹੋਰ ਐਡੀਸ਼ਨਲ ਟੈਰਿਫ ਆਰਡਰ ਕਹਿੰਦੇ ਮੈਂ ਸਾਈਨ ਕਰਨੇ ਨੇ ਬਹੁਤ ਸਾਰੇ, ਮੇ ਬੀ ਔਨ ਅ ਵੀਕਲੀ ਬੇਸਿਸ, ਹਫ਼ਤਾਵਾਰ ਹੀ ਬਣਾ ਦੇਣਾ ਆਪਾਂ ਇਹਨਾਂ ਨੂੰ.
ਪਹਿਲਾਂ ਉਹਨਾਂ ਨੇ ਕਿਹਾ ਕਿ ਐਡੀਸ਼ਨਲ ਟੈਰਿਫ ਆਰਡਰ ਇਨ ਦਾ ਕਮਿੰਗ ਮੰਥਸ, ਐਂਡ ਦੈਨ ਹੀ ਗੋਸ ਮੇ ਬੀ ਔਨ ਅ ਵੀਕਲੀ ਬੇਸਿਸ,
ਮੇ ਬੀ ਔਨ ਅ ਵੀਕਲੀ ਬੇਸਿਸ. ਅਤੇ ਫਿਰ ਕਹਿੰਦੇ ਕਿ ਆਟੋਮੋਬਾਈਲ ਸੈਕਟਰ, ਫਾਰਮਾਸਿਊਟੀਕਲਸ, ਕੰਪਿਊਟਰ ਚਿਪਸ, ਕਹਿੰਦੇ ਇਹਨਾਂ ਦੇ ਉੱਤੇ ਕਹਿੰਦਾ ਮੇਰਾ ਫੋਕਸ ਰਹਿਣਾ. ਕਾਰਸ ਇਜ਼ ਗੋਇੰਗ ਟੂ ਬੀ ਅ ਵੈਰੀ ਬਿਗ ਵਨ ਐਂਡ ਅ ਵੈਰੀ ਇੰਪੋਰਟੈਂਟ ਵਨ.
ਬਸ ਜੀ, ਉਹ ਜਿਹੜਾ ਓਨਟੈਰੀਓ ਦੇ ਵਿੱਚ ਆਟੋ ਸੈਕਟਰ ਆ, ਭਾਵੇਂ ਉਹ ਆਟੋ ਮੈਨੂਫੈਕਚਰਿੰਗ ਜਿਹੜੇ ਪਲਾਂਟਸ ਨੇ ਜਾਂ ਜਿਹੜੇ ਪਾਰਟਸ ਮੈਨੂਫੈਕਚਰਿੰਗ ਵਾਲੀਆਂ ਕੰਪਨੀਆਂ ਓਨਟੈਰੀਓ 'ਚ ਬਹੁਤ ਨੇ, ਉਹਨਾਂ ਨੂੰ ਟਾਰਗੇਟ ਕਰ ਰਹੇ ਨੇ. ਸੋ ਡੋਨਲਡ ਟਰੰਪ ਨੇ ਜਿਹੜਾ ਇੱਕ ਆਹ ਨੈਰੇਟਿਵ ਫਲੋਟ ਕੀਤਾ, ਜਿਹੜੀ ਉਹ ਲੈਵਲ ਆਫ ਸੀਰੀਅਸਨੈਸ ਆ ਕਿ ਉਹ ਕੈਨੇਡਾ ਨੂੰ ਸੱਚਮੁੱਚ ਕੈਨੇਡਾ 'ਤੇ ਕਬਜ਼ਾ ਕਰਨਾ ਚਾਹੁੰਦੇ ਨੇ, ਇਹ ਤਾਂ ਹੁਣ ਜਦੋਂ ਰੋਜ਼ਾਨਾ ਉਹ ਗੱਲ ਨੂੰ ਦੁਹਰਾਈ ਜਾ ਰਹੇ ਨੇ. ਹੈਰਾਨੀ ਫਿਰ ਉਸੇ ਗੱਲ ਦੀ, ਆਪਾਂ ਕੱਲ੍ਹ ਵੀ ਇਹ ਗੱਲ ਕੀਤੀ ਸੀ ਕਿ ਕੈਨੇਡਾ ਨੂੰ ਅਮਰੀਕਾ ਦੀ 51st ਸਟੇਟ ਬਣਾਉਣ ਵਾਲੀ ਗੱਲ 'ਤੇ ਕੋਈ ਵੀ ਹੋਰ ally, ਕੋਈ ਵੀ ਹੋਰ ਮੁਲਕ ਡੋਨਲਡ ਟਰੰਪ ਦੇ ਉੱਤੇ ਨਿਖੇਧੀ ਨਹੀਂ ਕਰਦਾ. ਟੈਰਿਫ ਲਗਾਉਣ ਵਾਲੀ ਗੱਲ 'ਤੇ ਯੂਰੋਪੀਅਨ ਯੂਨੀਅਨ ਵਾਲੇ ਵੀ ਕਹਿ ਰਹੇ ਨੇ, ਕੱਲ੍ਹ ਓਲਫ ਸ਼ੋਲਜ਼ ਨੇ ਵੀ ਕਿਹਾ ਕਿ ਜੇ ਯੂਰੋਪੀਅਨ ਯੂਨੀਅਨ 'ਤੇ ਡੋਨਲਡ ਟਰੰਪ ਨੇ ਟੈਰਿਫ ਲਗਾਇਆ, ਅਸੀਂ 1 ਘੰਟੇ ਦੇ ਅੰਦਰ ਅੰਦਰ ਜਵਾਬ ਸਾਡਾ ਰੈਡੀ ਆ. ਅਤੇ ਸੋ ਪਰ ਕੈਨੇਡਾ ਨੂੰ ਅਨੈਕਸ ਕਰਨ ਦੀ ਜਿਹੜੀ ਉਹ ਗੱਲ ਕਰਦੇ ਨੇ, ਉਹਦੇ ਬਾਰੇ ਡੋਨਲਡ ਟਰੰਪ ਦੀ ਨਿਖੇਧੀ ਕਿਸੇ ਵੱਲੋਂ ਨਹੀਂ ਕੀਤੀ ਜਾ ਰਹੀ.
ਦੇਖੋ, ਜਦੋਂ ਇਹ ਬਿਲਕੁਲ ਸਹੀ ਗੱਲ ਹੈ, ਇਹਦੇ ਬਾਰੇ ਗੱਲ ਹੋਰ ਹੋਣੀ ਚਾਹੀਦੀ ਆ ਕਿ ਜਦੋਂ ਇਹ ਕਿਹਾ ਜਾਂਦਾ ਕਿ ਜੀ ਕਿਸੇ ਵੀ ਯੂਰੋਪੀਅਨ ਮੁਲਕ ਦੀ ਸੁਰੱਖਿਆ ਨੂੰ ਜਦੋਂ ਕੋਈ ਖਤਰਾ ਹੋਏਗਾ ਤੇ ਜੀ ਸਾਰੇ ਨੇਟੋ ਮੈਂਬਰ ਆ ਜਾਣਗੇ, ਯੂਕਰੇਨ ਨੇਟੋ ਮੈਂਬਰ ਹੈ ਵੀ ਨਹੀਂ, ਅਸੀਂ ਉਹਨਾਂ ਨੂੰ ਬਚਾਉਣ ਵਾਸਤੇ ਸਾਰੇ ਕਾਲੇ ਨੇ, ਕੈਨੇਡਾ ਨੇਟੋ ਮੈਂਬਰ ਨਹੀਂ ਹੈ,
ਕੀ ਕੈਨੇਡਾ ਨੇਟੋ ਮੈਂਬਰ?
ਸੋ ਵਾਟ ਹੈਪਨਸ ਜੇ ਨੇਟੋ ਦੇ ਹੀ ਇੱਕ ਮੈਂਬਰ ਵੱਲੋਂ ਨੇਟੋ ਦੇ ਦੂਜੇ ਮੈਂਬਰ ਨੂੰ ਧਮਕੀ ਦਿੱਤੀ ਜਾ ਰਹੀ ਹੋਵੇ ਕਿ ਮੈਂ ਤੇਰੇ ਤੇ ਕਬਜ਼ਾ ਕਰ ਲੈਣਾ, ਫਿਰ ਬਾਕੀ ਜਿਹੜੇ ਮੈਂਬਰਸ ਨੇ ਫਿਰ ਉਹ ਆਰਟੀਕਲ 5 ਇਨਵੋਕ ਕਰਨਗੇ?
ਸਹੀ ਗੱਲ ਆ.
ਗੱਲ ਇਹੀ ਆ ਨਾ ਕਿ ਸਭ ਤੋਂ ਵੱਡਾ ਜਿਹੜਾ ਸਭ ਤੋਂ ਤਕੜਾ ਜਿਹੜਾ ਬੁਲੀ ਹੈ ਉਹ ਝਿੜਕਾ ਮਾਰਿਆ, ਤੇ ਸਾਰੇ ਕਹਿ ਰਹੇ ਵੀ ਚਲੋ ਇਹਨਾਂ ਦਾ ਆਪਸੀ ਮਸਲਾ ਹੈ, ਇਹ ਆਪਸ ਵਿੱਚ ਹੀ ਨਜਿੱਠ ਲੈਣ, ਅਸੀਂ ਆਪਣਾ ਵਿੱਚ ਪੈ ਕੇ ਨੁਕਸਾਨ ਕਾਹਨੂੰ ਕਰਨਾ.
ਬਸ ਜੀ, ਕੱਲ੍ਹ ਜਿਹੜੇ ਬਿਲ ਮੇਅਰ ਦੇ ਸ਼ੋਅ 'ਤੇ ਕੋਈ ਇੱਕ ਕਾਂਗਰਸਮੈਨ ਸੀਗੇ, ਉਹਨਾਂ ਨੇ ਵੀ ਕੈਨੇਡਾ ਨੂੰ ਅਨੈਕਸ ਕਰਨ ਬਾਰੇ ਜਿਹੀ ਟਿੱਪਣੀ ਕੀਤੀ ਆ ਪਬਲਿਕਲੀ ਟੀਵੀ 'ਤੇ ਜਾ ਕੇ. ਇਟਸ ਕੁਆਈਟ ਕੰਸਰਨਿੰਗ. ਇਟ ਜਸਟ ਬੇਸਿਕਲੀ ਲੁਕਸ ਲਾਈਕ ਕੈਨੇਡਾ ਇਜ਼ ਔਨ ਇਟਸ ਓਨ. ਜਦੋਂ ਅਸੀਂ ਇੰਟਰਨੈਸ਼ਨਲ ਪੋਲੀਟਿਕਸ ਦੇ ਵਿੱਚ ਦੇਖ ਰਹੇ ਹਾਂ ਇਸ ਤਰ੍ਹਾਂ ਦੀ ਸੋਵਰਨਟੀ ਦੀਆਂ ਗੱਲਾਂ, ਤੁਸੀਂ ਜਿਹੜਾ ਮਰਜ਼ੀ ਮੁਲਕ ਲੈ ਲਓ, ਜਿੱਥੇ ਵੀ ਡੈਮੋਕ੍ਰੇਸੀ ਹੈ, ਜਿੱਥੇ ਵੋਟਾਂ ਪੈ ਕੇ ਚੁਣੇ ਜਾਂਦੇ ਨੇ ਲੀਡਰ, ਉਹ ਸੋਵਰਨਟੀ ਦੀ ਗੱਲ ਨੂੰ ਲੈ ਕੇ ਇਹੋ ਜਿਹੇ ਲੰਬੇ ਲੰਬੇ ਭਾਸ਼ਣ ਅਤੇ ਤਕਰੀਰਾਂ ਕਰਨਗੇ. ਹੁਣ ਜਦੋਂ ਕੈਨੇਡਾ ਨੂੰ ਇਸ ਚੀਜ਼ ਨੂੰ ਲੈ ਕੇ ਪਹਿਲਾਂ ਟੌਂਟ ਕੀਤਾ ਗਿਆ, ਫਿਰ ਉਸ ਤੋਂ ਬਾਅਦ ਇਸ ਗੱਲ ਨੂੰ ਬੜਾ ਹੁਣ ਸੀਰੀਅਸਲੀ ਵਾਰ ਵਾਰ ਰਿਪੀਟ ਕੀਤਾ ਜਾਂਦਾ, ਉਹਦੇ ਬਾਰੇ ਕੋਈ ਕੁਸਕਦਾ ਨਹੀਂ.
ਯਾ, ਜੈਸ ਬੋਲਾ ਜੀ ਕਈ ਦਿਨਾਂ ਤੋਂ ਕਹਿ ਰਹੇ ਨੇ, ਕਹਿੰਦੇ ਵੀ ਅਸੀਂ ਤਾਂ ਵੈਸੇ ਮੋਨਰਕੀ ਹਾਂ, ਸਾਡੇ ਵਾਸਤੇ ਤਾਂ ਇੰਗਲੈਂਡ ਵੀ ਨਹੀਂ ਬੋਲਦਾ, ਰਾਜਾ ਵੀ ਨਹੀਂ ਬੋਲਦਾ.
ਉਹ ਯਾਰ, ਨਿਕਲੀ ਜਾਂਦੇ ਨੇ, ਇਸ ਤਰ੍ਹਾਂ ਇੱਕ ਨਿਊਜ਼ ਹਾਈਵੇ, ਫਿਰ ਐਗਜ਼ਿਟ ਆਉਂਦਾ ਜਾਂਦਾ, ਇੱਧਰ ਨੂੰ ਚਲੇ ਜਾਈਏ,
ਕਾਫੀ ਲੈ ਲਈਏ,
ਕਾਫੀ ਲੈ ਲਈਏ. ਯਾਰ, ਪ੍ਰਿੰਸ ਹੈਰੀ ਨੇ ਜਦੋਂ ਅਮਰੀਕਾ ਦੇ ਵਿੱਚ ਇਮੀਗ੍ਰੇਸ਼ਨ ਲਈ ਤੇ ਇਮੀਗ੍ਰੇਸ਼ਨ ਦੀ ਅਰਜ਼ੀ ਉਹਨਾਂ ਨੇ ਵੀ ਲਗਾਈ ਆਫਕੋਰਸ, ਕਿਉਂਕਿ ਮੇਗਨ ਮਾਰਕਲ ਉਹਨਾਂ ਦੇ ਵਾਈਫ ਉਹ ਅਮੈਰੀਕਨ ਸਿਟੀਜ਼ਨ ਨੇ. ਇੱਕ ਕੰਜ਼ਰਵੇਟਿਵ ਗਰੁੱਪ ਹੈਗਾ, ਉਹਨਾਂ ਨੇ 2 ਸਾਲ ਮਈ 2023 ਦੇ ਵਿੱਚ ਨਾ ਅਰਜ਼ੀ ਲਗਾਈ ਇੱਕ ਅਦਾਲਤ ਦੇ ਵਿੱਚ. ਉਹਨਾਂ ਨੇ ਕਿਹਾ ਕਿ ਜਿਹੜੀ ਪ੍ਰਿੰਸ ਹੈਰੀ ਦੀ ਇਮੀਗ੍ਰੇਸ਼ਨ ਦੀ ਅਰਜ਼ੀ ਸੀ, ਐਪਲੀਕੇਸ਼ਨ ਸੀ, ਉਹ ਰਿਲੀਜ਼ ਕਰੋ, ਕਿ ਉਹਦੇ ਉੱਪਰ ਉਹਨਾਂ ਨੇ ਡਿਸਕਲੋਜ਼ਰ ਕੀ ਕੁਝ ਕੀਤਾ ਸੀ. ਕਿਉਂਕਿ ਪ੍ਰਿੰਸ ਹੈਰੀ ਨੇ ਆਪਣੀ ਇੱਕ ਜੀਵਨੀ ਲਿਖੀ, ਉਸ ਜੀਵਨੀ ਦੇ ਵਿੱਚ ਉਹਨਾਂ ਨੇ ਇਹ ਗੱਲ ਮੰਨ ਲਈ ਕਿ ਉਹਨਾਂ ਨੇ ਪਹਿਲਾਂ ਡਰੱਗਸ ਵਗੈਰਾ ਕੰਜ਼ਿਊਮ ਕੀਤੀਆਂ ਨੇ. ਸੋ ਉਸ ਗਰੁੱਪ ਦਾ ਇਹ ਕਹਿਣਾ ਹੈ ਕਿ ਕੀ ਪ੍ਰਿੰਸ ਹੈਰੀ ਨੇ ਡਰੱਗਸ ਕੰਜ਼ਿਊਮ, ਆਪਣਾ ਡਰੱਗਸ ਕੰਜ਼ਿਊਮ ਕਰਨ ਦੀ ਗੱਲ ਆਪਣੀ ਇਮੀਗ੍ਰੇਸ਼ਨ ਅਰਜ਼ੀ ਦੇ ਉੱਪਰ ਉਹਦਾ ਖੁਲਾਸਾ ਕੀਤਾ ਸੀ ਕਿ ਨਹੀਂ. ਜੇ ਨਹੀਂ ਸੀ ਕੀਤਾ ਤਾਂ ਮਤਲਬ ਗਲਤ ਜਾਣਕਾਰੀ ਦੇ ਕੇ ਅਮਰੀਕਾ ਦੀ ਇਮੀਗ੍ਰੇਸ਼ਨ ਹਾਸਲ ਕੀਤੀ ਆ, ਉਹਨਾਂ ਨੂੰ ਡਿਪੋਰਟ ਕੀਤਾ ਜਾਵੇ. ਉੱਧਰ ਲਹਿਦਾ ਇਹੋ ਜਿਹਾ ਕੰਮ ਪਿਆ ਹੋਇਆ, ਮੈਨੂੰ ਲੱਗਦਾ ਰਾਜਾ ਵਿਚਾਰਾ ਤਾਂ ਨਹੀਂ ਬੋਲਦਾ ਕਿੰਗ, ਵੀ ਕਿਤੇ ਮੇਰੇ ਪੁੱਤ ਨੂੰ ਹੀ ਨਾ ਤੁਰਦਾ ਕਰ ਦੇਣ. ਹਾਲਾਂਕਿ ਡੋਨਲਡ ਟਰੰਪ ਨੇ ਉਸ ਬਾਰੇ ਵੀ ਸਟੇਟਮੈਂਟ ਦਿੱਤੀ ਆ.
ਯਾ, ਡੋਨਲਡ ਟਰੰਪ ਕਹਿੰਦੇ ਮੇ ਬੀ ਮੈਂ ਬਖਸ਼ ਦੇਣਾ, ਕਹਿੰਦੇ ਕੋਈ ਗੱਲ ਨਹੀਂ.
ਪਰ ਅੱਗੇ ਗੱਲ ਸੁਣੀ
ਕੀ ਕਹਿੰਦੇ ਉਹਨੇ? ਯਾ ਕਹਿੰਦੇ ਉਹ ਤਾਂ ਆਪਣੀ ਕਹਿੰਦੇ ਵਾਈਫ ਤੋਂ ਹੀ ਬੜਾ ਪਰੇਸ਼ਾਨ.
ਕਹਿੰਦੇ ਹਾਂ, ਕਹਿੰਦੇ ਉਹਦੀ ਆਪਣੀ ਘਰ ਵਾਲੀ ਨਾਲ ਹੀ ਬਹੁਤ ਜ਼ਿਆਦਾ ਪ੍ਰੋਬਲਮਸ ਨੇ.
ਯਾ, ਸੋ ਮੇਗਨ ਮਾਰਕਲ ਉਹਨਾਂ ਦੇ ਕਾਫੀ ਵੱਡੇ ਕ੍ਰਿਟਿਕ ਰਹੇ ਨੇ. ਮੇਗਨ ਮਾਰਕਲ ਈਵਨ ਜਦੋਂ ਉਹਨਾਂ ਦਾ ਵਿਆਹ ਨਹੀਂ ਸੀ ਹੋਇਆ ਪ੍ਰਿੰਸ ਹੈਰੀ ਦੇ ਨਾਲ, ਉਸ ਤੋਂ ਪਹਿਲਾਂ ਤੋਂ ਉਹ ਡੋਨਲਡ ਟਰੰਪ ਨੂੰ ਕ੍ਰਿਟੀਸਾਈਜ਼ ਕਰਦੇ ਨੇ ਪਬਲਿਕਲੀ, ਸਟੇਟਮੈਂਟਸ ਵਗੈਰਾ ਉਹਨਾਂ ਨੇ ਕੁਝ ਇੰਟਰਵਿਊਜ਼ ਵਿੱਚ ਦਿੱਤੀਆਂ. ਤੇ ਉਦੋਂ ਡੋਨਲਡ ਟਰੰਪ ਨੇ ਕਿਹਾ ਸੀ, ਕਹਿੰਦੇ ਆਈ ਡਿਡਨਟ ਨੋ ਦੈਟ ਸ਼ੀ ਇਜ਼ ਵੈਰੀ ਟੌਕਸਿਕ ਜਾਂ ਵਿਸ਼ੀਅਸ, ਇਦਾਂ ਦਾ ਕੋਈ ਕਮੈਂਟ ਉਹਨਾਂ ਨੇ ਕੋਈ ਯੂਜ਼ ਕੀਤਾ ਸੀ. ਇਹਨਾਂ ਦੀ ਆਪਸ ਬਣਦੀ ਨਹੀਂ. ਤੇ ਸੋ ਉਹਨਾਂ ਨੇ ਕਿਹਾ ਆਈ ਵਿਸ਼ ਪ੍ਰਿੰਸ ਹੈਰੀ ਬੈਸਟ ਆਫ ਲੱਕ, ਕਿ ਉਹਦਾ ਆਪਣੀ ਵਾਈਫ ਤੋਂ ਬੜੇ ਪਰੇਸ਼ਾਨ ਹੋਣਗੇ ਕਿਉਂਕਿ ਉਹਨਾਂ ਦੀ ਵਾਈਫ ਚੰਗੀ ਨਹੀਂ. ਮੈਂ ਰਿਪੋਰਟ ਨਹੀਂ, ਮੈਂ ਬਖਸ਼ ਦੇਣਾ. ਤੇ ਪਰ ਇੰਟਰਸਟਿੰਗਲੀ ਵਿਜੇ ਜੀ, ਬਰਗਰ ਨਹੀਂ ਖਾਣਾ ਵੈਸੇ
ਅਮੈਰੀਕਨ
ਸੋ ਇਹਨਾਂ ਨੇ ਨਾਲ ਇਹ ਕਿਹਾ ਕਹਿੰਦੇ ਵੀ ਜਿਹੜੇ ਪ੍ਰਿੰਸ ਵਿਲੀਅਮ ਨੇ ਕਹਿੰਦੇ ਉਹ ਬੰਦਾ ਠੀਕ ਆ
ਹਾਂ ਉਹਦੀ ਤਾਰੀਫ ਕੀਤੀ
ਹਾਂ ਹੈਰੀ ਕਹਿੰਦੇ ਉਹ ਆਪਣੇ ਮਤਲਬ ਵਾਈਫ ਕਰਕੇ ਠੀਕ ਨਹੀਂ ਮਤਲਬ ਸਮਝ ਗਏ ਤੁਸੀਂ ਤੇ ਕਹਿੰਦੇ ਪਰ ਪ੍ਰਿੰਸ ਵਿਲੀਅਮ ਕਹਿੰਦੇ ਉਹ ਬੰਦਾ ਸਿਆਣ
ਕਹਿੰਦੇ ਉਹ ਤੁਹਾਨੂੰ ਕੜੀ ਸੀ ਫਿਰਦੀ ਅਰੇ ਬਾਬੂ ਜਿਸ ਤਰ੍ਹਾਂ ਦੀ ਤੁਸੀਂ ਟ੍ਰਾਂਸਲੇਸ਼ਨ ਕਰੋ ਨਾ ਉਹ ਕਰੋ ਬਲੀਮਿੰਗ ਟ੍ਰੰਪ ਲਾਈਕ ਯਾ ਦੈਟਸ ਨਾਟ ਇਵਨ ਗੈਟਿੰਗ ਟੂ ਆਲ ਦੈਟ
ਗਲਤ ਜੀ ਗੱਲ ਹੈ ਉਹ ਕਰਨੀ ਨਹੀਂ ਚਾਹੀਦੀ ਸੋ ਪ੍ਰਿੰਸ ਵਿਲੀਅਮ ਦੀ ਉਹਨਾਂ ਨੇ ਤਾਰੀਫ ਕੀਤੀ ਹੈ ਕਹਿੰਦੇ ਉਹ ਬੰਦਾ ਠੀਕ ਆ ਸੋ ਫਿਰ ਜਿਹੜੀ ਗੱਲ ਹੈ ਵੀ ਸਾਡੇ ਵਾਸਤੇ ਪ੍ਰਿੰਸ ਵਿਲੀਅਮ ਨੂੰ ਹੀ ਇੰਗੇਜ ਕਰ ਲਈਏ ਕਿ ਭਾਈ ਤੁਸੀਂ ਵਿੱਚ ਪੈ ਕੇ ਸਾਡਾ ਕੋਈ ਰਾਜ਼ੀਨਾਮਾ ਜਿਹਾ ਕਰਾ ਦਿਓ ਡੋਨਲਡ ਟਰੰਪ ਨੂੰ ਸਮਝਾਓ ਤੁਹਾਨੂੰ ਪਸੰਦ ਕਰਦੇ ਹੋ ਘੱਟ ਹੀ ਬੰਦੇ ਨੇ ਦੁਨੀਆ ਜਿਹਨਾਂ ਨੂੰ ਡੋਨਲਡ ਟਰੰਪ ਪਸੰਦ ਕਰਦੇ
ਨੇ ਤਾਰੀਫ ਕਰਦੇ ਆ
ਇਲਨ ਮਸਕ ਆ ਦੇ ਮਤਲਬ ਦੂਜੇ ਫਿਰ ਪ੍ਰਿੰਸ ਵਿਲੀਅਮ ਨੇ
ਹਾਂ ਜਾਂ ਚਲੋ ਕੁਝ ਬੰਦੇ ਹੋਰ ਨੇ ਉਹਨਾਂ ਦੇ ਇਨਰ ਸਰਕਲ ਦੇ
ਆਪਣੇ ਇਨਰ ਸਰਕਲ ਵਾਲਿਆਂ ਨੂੰ ਕਹਿੰਦੇ ਕਹਿੰਦੇ ਘਾਕ ਬੰਦੇ ਰੱਖੇ
ਹਾਂ
ਹਾਵਰਡ ਲਟਨੇਕ ਮਾਰਕੋ ਰੂਬੀਓ ਪਸੰਦ ਕਰਦੇ
ਜ਼ਬਰਦਸਤ ਬੰਦੇ ਮਾਰਕੋ ਰੂਬੀਓ ਦੇਖੋ
ਥੋੜੀ ਦੇਰ ਹੀ ਤੁਸੀਂ ਦੇਖਿਓ ਪਹਿਲਾਂ ਮਾਈਕ ਪੈਂਸ ਨੂੰ ਵੀ ਦੇ ਕਹਿੰਦੇ
ਸੀ ਇਹ ਵੀ ਗੱਲ ਸਹੀ ਆ ਇਹ ਵੀ ਗੱਲ ਸਹੀ ਆ ਇਹ ਕਦੋਂ ਤੱਕ ਇਸ ਤਰ੍ਹਾਂ ਦੀ ਜਿਹੜੀਆਂ ਯਾਰੀਆਂ ਨੇ ਉਹ ਨਿਭਦੀਆਂ ਨੇ ਦੈਟ ਰਿਮੇਨਸ ਟੂ ਬੀ ਸੀਨ
ਵਿਜੇ ਜੀ ਉਹਨਾਂ ਦੇ ਤੁਸੀਂ ਐਂਗਜ਼ਾਇਟੀ ਲੈਵਲ ਸੋਚ ਕੇ ਦੇਖੋ ਡੋਨਲਡ ਟਰੰਪ ਦੀ ਟੀਮ ਦਾ ਕਿੰਨਾ ਹੋਏਗਾ
ਹਾਂ ਸਹੀ ਗੱਲ ਆ
ਉਹਨਾਂ ਦੇ ਖਾਸ ਤੌਰ ਤੇ ਜਿਹੜੀ ਕਮਿਊਨੀਕੇਸ਼ਨ ਟੀਮ ਦੇ ਵਿੱਚ ਨੇ ਜਿਹੜੇ ਪ੍ਰੈਸ ਸੈਕਟਰੀ ਨੇ ਤੇ ਹੋਰ ਜਿਹੜੇ ਲੋਕ ਨੇ
ਜਿਨ੍ਹਾਂ ਨੇ ਪੋਚੇ ਪਾਉਣੇ ਨੇ ਟਰੰਪ ਦੀਆਂ ਕਈਆਂ ਤੇ
ਸੋ ਮਿਡਲ ਈਸਟ ਦੇ ਵਿੱਚ ਦੇਖੋ ਕੀ ਕੀਤਾ ਵਿਜੇ ਜੀ ਇਹਨਾਂ ਨੇ ਜਦੋਂ ਇਹਨਾਂ ਨੇ ਕਿਹਾ ਵੀ ਅਸੀਂ ਉਹਨੂੰ ਰਿਵੀਅਰ ਆਫ ਮਿਡਲ ਈਸਟ ਬਣਾ ਦੇਣਾ ਫਿਰ ਕਹਿੰਦੇ ਅਸੀਂ ਪੈਲਸਟੀਨੀਅਨਸ ਜਿਹੜੇ ਨੇ ਆਪਣੀ ਗੱਲਾਂ 'ਚ ਕਹਿ ਕੇ ਕਹਿੰਦੇ ਪਰਮਨੈਂਟਲੀ ਰਿਮੂਵ ਕਰ ਦੇਣੇ ਆ
ਫਿਰ ਜਿਹੜੀ ਕੱਲ ਹੁਣ ਗੱਲ ਕਹਿ ਦਿੱਤੀ ਆ
ਫਿਰ ਫੌਕਸ ਨਿਊਜ਼ ਨੂੰ ਜਿਹੜੀ ਇੰਟਰਵਿਊ ਦਿੱਤੀ ਇਹਨਾਂ ਨੇ ਉਹਦੇ ਵਿੱਚ ਇਹਨਾਂ ਨੇ ਪੁੱਛਿਆ ਉਹਨਾਂ ਸੋ ਉਸ ਤੋਂ ਬਾਅਦ ਕੀ ਹੋਇਆ ਪਹਿਲਾਂ ਇਹ ਕਹਿੰਦੇ ਕਿ ਪਰਮਨੈਂਟਲੀ ਰਿਮੂਵ ਕਰ ਦੇਣਾ
ਜੀ
ਫਿਰ ਉਸ ਤੋਂ ਬਾਅਦ ਇਹਨਾਂ ਦੀ ਟੀਮ ਦੇ ਮੈਂਬਰਸ ਆ ਕੇ ਇੱਕ ਕਰਕੇ ਪੋਚਾ ਪਾਉਂਦੇ ਰਹੇ ਕਹਿੰਦੇ ਕਿ ਇਹ ਨਹੀਂ ਨਹੀਂ ਉਹਨਾਂ ਦਾ ਮਤਲਬ ਸੀ ਵੀ ਟੈਂਪੋਰਰੀਲੀ ਰਿਮੂਵ ਕਰਾਂਗੇ ਉੱਥੇ ਕੰਸਟਰਕਸ਼ਨ ਬਹੁਤ ਜ਼ਿਆਦਾ ਹੋਣੀ ਖਲਾਰਾ ਬਹੁਤ ਪਿਆ ਹੋਇਆ ਜਦੋਂ ਉੱਥੇ ਉਹ ਰਿਵੀਰਾ ਬਣ ਗਿਆ ਜਦੋਂ ਸ਼ਾਨਦਾਰ ਆਲੀਸ਼ਾਨ ਜਗ੍ਹਾ ਉਹ ਬਣ ਗਈ ਤੇ ਫਿਰ ਉਹ ਪੈਲਸਟੀਨੀਅਨਸ ਵਾਪਸ ਆ ਜਾਣਗੇ ਇਹਨਾਂ ਦੇ ਟੀਮ ਮੈਂਬਰਸ ਨੇ ਇੱਕ ਕਰਕੇ ਸਾਰਿਆਂ ਨੇ ਕਲੈਰੀਫਿਕੇਸ਼ਨ ਦਿੱਤੀ ਪੋਚੇ ਪਾਉਣ ਦੀ ਕੋਸ਼ਿਸ਼ ਕੀਤੀ ਪਰ ਡੋਨਲਡ ਟਰੰਪ ਫਿਰ ਫੌਕਸ ਨਿਊਜ਼ ਤੇ ਗਏ ਚਾਂਬਲ ਗਏ ਉੱਥੇ ਜਾ ਕੇ ਜਦੋਂ ਰਿਪੋਰਟਰ ਨੇ ਪੁੱਛਿਆ ਕਹਿੰਦੇ ਨਾ ਕਹਿੰਦੇ ਦੇ ਵਿਲ ਨਾਟ ਹੈਵ ਅ ਰਾਈਟ ਟੂ ਰਿਟਰਨ ਪੁੱਛਿਆ ਗਿਆ ਕਹਿੰਦੇ ਵਿਲ ਦੇ ਹੈਵ ਅ ਰਾਈਟ ਟੂ ਰਿਟਰਨ ਕਹਿੰਦੇ ਨੋ
ਦੇ ਵੁਡਨਟ ਅੱਛਾ ਵਾਸੂ ਜੀ ਹੁਣ ਚਲੋ ਜਿਹੜਾ
ਉਸ ਤੋਂ ਬਾਅਦ ਵਿਜੇ ਜੀ ਜੋ ਹਮਾਸ ਵਾਲਿਆਂ ਨੇ ਜੋ ਗੱਲ ਕੀਤੀ ਆ ਕਹਿੰਦੇ ਹੁਣ ਜਿਹੜੇ ਅੱਗੋਂ ਅਸੀਂ ਰਿਲੀਜ਼ ਕਰਨੇ ਆ ਜਿਹੜੇ ਪ੍ਰਿਜ਼ਨਰਸ ਸੋਰੀ ਜਿਹੜੇ ਹੋਸਟੇਜਸ ਕਹਿੰਦੇ ਉਹ ਅਸੀਂ ਡਿਲੇ ਕਰਾਂਗੇ
ਤੇ ਉਹਦੇ ਜਵਾਬ ਦੇ ਵਿੱਚ ਟਰੰਪ ਨੇ ਇੱਕ ਅਲਟੀਮੇਟਮ ਦੇ ਦਿੱਤਾ ਕਹਿੰਦੇ ਸ਼ਨੀਵਾਰ ਤੱਕ ਹਮਾਸ ਵਾਲੇ ਸਾਰੇ ਦੇ ਸਾਰੇ ਜਿਹੜੇ ਉਹਨਾਂ ਨੇ ਹੋਸਟੇਜ ਰੱਖੇ ਨੇ ਇਜ਼ਰਾਈਲ ਵਾਲੇ ਸਾਰਿਆਂ ਨੂੰ ਰਿਲੀਜ਼ ਕਰਨ ਕਹਿੰਦੇ ਇੱਦਾਂ ਨਹੀਂ ਦੋ ਦੋ ਤਿੰਨ ਤਿੰਨ ਕਰਕੇ ਨਹੀਂ ਤੁਸੀਂ ਰਿਲੀਜ਼ ਕਰਨੇ ਜੇ ਸ਼ਨੀਵਾਰ ਦੁਪਹਿਰ 12 ਵਜੇ ਤੱਕ ਸਾਰੇ ਹੋਸਟੇਜ ਰਿਲੀਜ਼ ਨਾ ਕੀਤੇ ਗਏ ਫਿਰ ਉਹੀ ਜਿਹੜੀ ਗੱਲ ਪਹਿਲਾਂ ਵੀ ਕਹਿੰਦੇ ਸੀ ਆਲ ਹੈਲ ਵਿਲ ਬ੍ਰੇਕ ਲੂਜ਼ ਇੱਕ ਤਾਂ ਉਹ ਵਾਲਾ ਪਹਿਲੂ ਆ ਫਿਰ ਵਾਸੂ ਜੀ ਅੱਜ ਡੋਨਲਡ ਟਰੰਪ ਦੀ ਮੀਟਿੰਗ ਹੋ ਰਹੀ ਹੈ ਜਾਰਡਨ ਦੇ ਕਿੰਗ ਦੇ ਨਾਲ ਜਾਰਡਨ ਦਾ ਕਿੰਗ ਉਹ ਵੀ ਬੜਾ ਵਿਸਾਰਾ ਉਹ ਬਹੁਤ ਕਸੂਤੇ ਫਸੇ ਨੇ ਕਿਉਂਕਿ ਅਮੈਰੀਕਨ ਏਡ ਦੇ ਉੱਪਰ ਉਹ ਡਿਪੈਂਡ ਕਰਦੇ ਨੇ ਅਮੈਰੀਕਨ ਇੱਕ ਐਲਾਈ ਹੈਗਾ ਉਹ ਮਿਡਲ ਈਸਟ ਦੇ ਵਿੱਚ ਅਮਰੀਕਾ ਦਾ ਡੋਨਲਡ ਟਰੰਪ ਜਾਰਡਨ ਦੇ ਉੱਪਰ ਜਾਰਡਨ ਇਜ਼ ਵਨ ਆਫ ਦ ਕੰਟਰੀਜ਼ ਜਿਨ੍ਹਾਂ ਦੇ ਉੱਪਰ ਡੋਨਲਡ ਟਰੰਪ ਵੱਲੋਂ ਇਹ ਦਬਾਅ ਪਾਇਆ ਜਾ ਰਿਹਾ ਕਿ ਜਿਹੜੇ 2 ਮਿਲੀਅਨ ਪੈਲਸਟੀਨੀਅਨਜ਼ ਨੇ ਉਹਨਾਂ ਨੂੰ ਤੁਸੀਂ ਆਪਣੇ ਮੁਲਕ ਦੇ ਵਿੱਚ ਜ਼ਮੀਨ ਦੇ ਦਿਓ ਰਹਿਣ ਵਾਸਤੇ ਤੇ ਡੋਨਲਡ ਟਰੰਪ ਦੀ ਅੱਖ ਹੁਣ ਜਿਵੇਂ ਇੱਕ ਰੀਅਲ ਸਟੇਟ ਡਿਵੈਲਪਰ ਹੁੰਦਾ ਨਾ ਫਿਲਮਾਂ 'ਚ ਵੇਖਦੇ ਹਾਂ ਅਸੀਂ ਇੱਦਾਂ
ਜਿਹੜੀ ਹਮਾਸ ਵਾਲਿਆਂ ਨੇ ਇਹੀ ਸ਼ਬਦ ਇਸਤੇਮਾਲ ਕੀਤਾ ਡਿਵੈਲਪਰ ਵੀ ਨੇ ਡੀਲਰ ਕਿਹਾ ਉਹਨਾਂ
ਡੀਲਰ ਕਿਹਾ
ਹਮਾਸ ਵਾਲੇ ਕਹਿੰਦੇ ਤੁਸੀਂ ਪੈਲਸਟੀਨੀਅਨ ਕੌਜ਼ ਨੂੰ ਤੁਸੀਂ ਡੀਲ ਕਰਨ ਦੀ ਕੋਸ਼ਿਸ਼ ਕਰ ਰਹੇ ਹੋ ਵਿਦ ਅ ਮੈਂਟੈਲਿਟੀ ਆਫ ਅ ਰੀਅਲ ਐਸਟੇਟ ਡੀਲਰ ਕਹਿੰਦੇ ਇਟਸ ਅ ਰੈਸਿਪੀ ਫਾਰ ਫੇਲੀਅਰ ਵੀ ਇਹ ਜੋ ਤੁਸੀਂ ਕਰ ਰਹੇ ਹੋ ਠੀਕ ਨਹੀਂ ਹੈ ਤੇ ਕਹਿੰਦੇ ਜੋ ਤੁਸੀਂ ਸਾਨੂੰ ਇੱਥੋਂ ਡਿਸਪਲੇਸ ਤੇ ਡਿਪੋਰਟ ਕਰਨ ਦੀ ਗੱਲ ਕਰ ਰਹੇ ਹੋ ਕਹਿੰਦੇ ਅਸੀਂ ਤੁਹਾਡੇ ਮਨਸੂਬੇ ਪੂਰੇ ਨਹੀਂ ਹੋਣ ਦੇਣੇ
ਜਿਹੜੀ ਵਾਸੂ ਜੀ
ਜਿਹੜੀ ਸੀਜ਼ ਫਾਇਰ ਡੀਲ ਆ ਉਹ ਬਹੁਤ
ਵੱਡੇ
ਖਤਰੇ 'ਚ
ਪੈ ਗਈ ਦੈਟਸ ਦ ਮੇਨ ਪੁਆਇੰਟ ਆਫ ਦਿਸ ਹੁਣ ਵਾਪਸ ਆ ਰਹੀਆਂ ਵਾਸੂ ਜੀ ਟੈਰਿਫ ਵਾਲੇ ਪਾਸੇ ਕਿਉਂਕਿ ਆਹ ਜਿਹੜੀਆਂ ਬਾਕੀ ਦੀਆਂ ਖਬਰਾਂ ਵੀ ਕਿਉਂਕਿ ਇਹ ਵੀ ਅੱਜ ਚਰਚਾ ਦੇ ਵਿੱਚ ਕਾਫੀ ਜੁੜੀਆਂ ਹੋਈਆਂ ਨੇ ਇਹ ਸਾਰੇ ਦੇਖੋ ਟਰੰਪ ਦੇ ਖਿਲਾਰੇ ਨੇ ਕਿਉਂਕਿ ਇੱਕ ਚੰਗੀ ਭਲੀ ਹੋਈ ਸੀਜ਼ ਫਾਇਰ ਡੀਲ ਉਹ ਖਤਰੇ 'ਚ ਪੈ ਗਈ ਚੰਗੀ ਭਲੀ ਚੱਲਦੀ ਇੱਕ ਜਿਹੜੀ ਟ੍ਰੇਡ ਵਾਲੀ ਸਿਚੁਏਸ਼ਨ ਸੀ ਉਹ ਹੁਣ ਖਤਰੇ 'ਚ ਪਈ ਹੋਈ ਆ ਜਿਹੜੀ ਖੁਦ ਉਹਨਾਂ ਨੇ ਕਮਿਟਮੈਂਟ ਕੀਤੀ ਕਿ 30 ਦਿਨਾਂ ਦਾ ਸਮਾਂ ਦਿੰਦਾ ਉਦੋਂ ਤੱਕ ਦੇਖਦੇ ਹਾਂ ਅਜੇ ਤਾਂ ਪਤਾ ਨਹੀਂ ਹੋਰ ਕੀ ਕੁਝ ਹੋਣਾ ਪਰ ਜਿਹੜੀ ਇਹ ਦੇਖੋ ਜਿੰਨਾ ਵੀ ਕੈਨੇਡਾ ਦੇ ਵਿੱਚ ਸਟੀਲ ਪ੍ਰੋਡਿਊਸ ਹੁੰਦਾ ਉਹਦਾ ਅੱਧਾ ਹਿੱਸਾ ਤੇ ਜਿੰਨਾ ਵੀ ਕੈਨੇਡਾ ਦੇ ਵਿੱਚ ਅਲੂਮੀਨੀਅਮ ਪ੍ਰੋਡਿਊਸ ਹੁੰਦਾ ਉਹਦਾ 90% ਹਿੱਸਾ ਦੈਟ ਗੈਟ ਸੈਂਟ ਟੂ ਦ US ਤਕਰੀਬਨ $35 billion ਦਾ ਸਟੀਲ ਤੇ ਅਲੂਮੀਨੀਅਮ ਕੈਨੇਡਾ ਨੇ ਪਿਛਲੇ ਸਾਲ ਅਮਰੀਕਾ ਨੂੰ ਭੇਜਿਆ ਅਮਰੀਕਾ ਦੀ ਜਿਹੜੀ ਆਪਣੀ ਵੀ ਵਾਸੂ ਜੀ ਜ਼ਰੂਰਤ ਹੈਗੀ ਆ ਅਸੀਂ ਪਿਛਲੇ ਦਿਨਾਂ 'ਚ ਵੀ ਇਹ ਨੰਬਰਸ ਵਗੈਰਾ ਸਾਂਝੇ ਕਰਦੇ ਰਹੇ ਹਾਂ ਕਿ ਅਮਰੀਕਾ ਦੀ ਜਿਹੜੀ ਆਪਣੀ 5 million tons ਦੀ ਸਾਲਾਨਾ ਕੰਜਮਸ਼ਨ ਆ ਆਪ ਪ੍ਰੋਡਿਊਸ ਕਰਦੇ ਨੇ 7.5 lakh tons ਓਨਲੀ ਸੋ ਲੋੜ ਹੈਗੀ ਆ 50 lakh tons ਦੀ ਪ੍ਰੋਡਿਊਸ ਕਰਦੇ ਨੇ 7.5 lakh tons ਅਤੇ ਤਕਰੀਬਨ 31 lakh tons ਅਲੂਮੀਨੀਅਮ ਉਹ ਕੈਨੇਡਾ ਤੋਂ ਜਾਂਦਾ ਸੋ ਕੈਨੇਡਾ ਇਜ਼ ਅ ਵੈਰੀ ਕਰੂਸ਼ਲ ਸਪਲਾਇਰ ਫਾਰ ਦ US
ਯਾ ਸੋ ਸਟੀਲ ਵਾਸਤੇ ਮੇਨ ਓਨਟੈਰੀਓ ਅਲੂਮੀਨੀਅਮ ਵਾਸਤੇ ਮੇਨ ਕੁਬੈ ਸਮੈਲਟਰ ਹੈ ਤੇ ਉਹ ਟੋਟਲ ਜਿੰਨੀ ਸਾਡੀ ਐਲੂਮੀਨੀਅਮ ਦੀ ਪ੍ਰੋਡਕਸ਼ਨ ਹੈ ਉਹਦਾ ਤਕਰੀਬਨ 14% ਸਾਡੀ ਬੀ ਸੀ ਵਾਲੇ ਸਮੈਲਟਰ ਦੇ ਵਿੱਚੋਂ ਆਉਂਦਾ। ਸੋ ਇੱਥੇ ਵੀ ਸਾਡੇ 1500 ਵਰਕਰਸ ਨੇ ਤੇ ਸਾਡੀ ਜੀ ਡੀ ਪੀ ਬੀ ਸੀ ਦੀ ਜੀ ਡੀ ਪੀ ਦੇ ਵਿੱਚ ਤਕਰੀਬਨ ਹਾਫ ਆ ਬਿਲੀਅਨ ਡਾਲਰ ਹਰ ਸਾਲ, ਪਿਛਲੇ ਸਾਲ ਦੀ ਗੱਲ ਹੈ, ਉਹਨਾਂ ਨੇ ਯੋਗਦਾਨ ਪਾਇਆ। ਸੋ ਇਹਦੇ ਬਾਰੇ ਕੱਲ ਜਿਹੜੇ ਸਾਡੇ ਰਵੀ ਕਾਲੋ ਨੇ, ਵੈਸੇ ਹਾਊਸਿੰਗ ਮਿਨਿਸਟਰ ਨੇ, ਭਾਜੀ ਟਾਸਕ ਫੋਰਸ ਬਣਾਈ ਹੈ ਯੂ ਐਸ ਮਿਸ਼ਨਸ ਵਾਲੀ, ਉਹਦੇ ਉਹ ਪ੍ਰਧਾਨ ਨੇ ਤੇ ਰਵੀ ਕਾਲੋ ਨੇ ਰਿਸਪੋਂਡ ਕੀਤਾ ਸੀ, ਕਹਿੰਦੇ ਵੀ ਉਹਨਾਂ ਨੂੰ ਪੂਰੀ ਉਮੀਦ ਹੈ ਕਿ ਇਹ ਜਿਹੜੇ ਰੀਓ ਟਿੰਟੋ ਵਾਲੇ ਨੇ ਵੀ ਇਹ ਨਵੇਂ ਗਾਹਕ ਬਹੁਤ ਜਲਦੀ ਲੱਭ ਲੈਣਗੇ ਜੇ ਡੋਨਲਡ ਟਰੰਪ ਵੱਲੋਂ ਅਮਰੀਕਾ ਵੱਲੋਂ ਟੈਰਿਫ ਲਗਾ ਦਿੱਤੀ ਜਾਂਦੀ ਹੈ। ਵਿਜੇ ਜੀ, ਇਹਦੇ ਵਿੱਚ ਹੁਣ ਜੇ ਆਪਾਂ ਦੇਖੀਏ ਓਵਰਆਲ ਸਾਡੀ ਸਟੀਲ ਇੰਡਸਟਰੀ ਦੇ ਵਿੱਚ ਤਕਰੀਬਨ 23,000 ਵਰਕਰਸ ਨੇ ਤੇ ਐਲੂਮੀਨੀਅਮ ਇੰਡਸਟਰੀ ਦੇ ਵਿੱਚ ਤਕਰੀਬਨ 9500 ਵਰਕਰਸ ਨੇ ਕੈਨੇਡਾ ਵਾਈਡ ਜਿਹੜੇ ਪ੍ਰਭਾਵਿਤ ਹੋ ਸਕਦੇ ਨੇ ਇਹਨਾਂ ਟੈਰਿਫਸ ਦੇ ਨਾਲ। ਤੇ ਐਜ਼ ਯੂ ਮੈਂਸ਼ਨ ਵੀ ਅਮਰੀਕਾ ਵਾਲਿਆਂ ਨੂੰ ਸਾਡੇ ਨਾਲੋਂ ਵੀ ਜ਼ਿਆਦਾ ਲੋੜ ਹੈ ਸਾਡੀ ਸਟੀਲ ਤੇ ਐਲੂਮੀਨੀਅਮ ਦੀ। ਇਹਦੇ ਬਾਰੇ ਪ੍ਰੀਮੀਅਰ ਡੇਵਿਡ ਈਬੀ ਨੇ ਵੀ ਕੱਲ ਕਿਹਾ, ਕਹਿੰਦੇ ਵੀ ਉਹ ਕਿੱਥੇ ਜਾਣਗੇ, ਅਮਰੀਕਾ ਵਾਲਿਆਂ ਨੂੰ ਸਾਡੇ ਤੋਂ ਹੀ ਕਹਿੰਦੇ ਐਲੂਮੀਨੀਅਮ ਲੈਣੀ ਪੈਣੀ ਹੈ, ਸਾਡੇ ਤੋਂ ਹੀ ਸਟੀਲ ਲੈਣੀ ਪੈਣੀ ਹੈ।
ਟਰੰਪ ਦਾ ਸਾਰੀ ਕੈਲਕੂਲੇਸ਼ਨ ਕੀ ਹੈ ਕਿ ਜਿਹੜੇ ਸਟੀਲ ਜਾਂ ਐਲੂਮੀਨੀਅਮ ਪ੍ਰੋਡਿਊਸਰਸ ਕੈਨੇਡਾ 'ਚ ਹੈਗੇ ਨੇ ਵੀ ਉਹ ਆਪਣੀ ਸ਼ੋਪ ਜਾਂ ਆਪਣੀ ਜਿਹੜੀ ਮੈਨੂਫੈਕਚਰਿੰਗ ਆ ਜਿਹੜੀ ਰਸਟ ਬੈਲਟ ਹੋਇਆ ਕਰਦੀ ਸੀ ਨਾ ਅਮਰੀਕਾ ਦੇ ਵਿੱਚ, ਇਹਦੇ ਵਿੱਚ ਕਿ ਨਿਊਯਾਰਕ ਸਟੇਟ ਆਉਂਦੀ, ਮਿਸ਼ੀਗਨ ਆਉਂਦੀ ਆ, ਓਹਾਇਓ ਵੀ ਆਉਂਦੀ ਆ, 6-7 ਸਟੇਟਸ ਨੇ ਵੀ ਉੱਥੇ ਉਹ ਸਮੈਲਟਰਸ ਵਗੈਰਾ ਲੱਗਣ, ਪਰ ਸਮੈਲਟਰਸ ਕਿਹੜਾ ਵਾਸੂ ਜੀ ਰਾਤੋਂ ਰਾਤ ਲੱਗ ਜਾਣੇ ਆ।
ਜਾਂ ਐਂਡ ਇੰਟਰਸਟਿੰਗਲੀ ਵਿਜੇ ਜੀ, ਇਹਦਾ ਜ਼ਿਆਦਾ ਜ਼ਿਕਰ ਨਹੀਂ ਹੋ ਰਿਹਾ, ਕੱਲ ਜਿਹੜਾ ਐਗਜ਼ੈਕਟਿਵ ਆਰਡਰ ਸਾਈਨ ਕੀਤਾ ਗਿਆ ਉਹਨੂੰ ਲੈ ਕੇ ਦੇਖੋ ਐਂਬੀਗੁਇਟੀ ਬੜੀ ਆ। ਤੇ ਐਂਡ ਫੁੱਲ ਡਿਸਕਲੋਜ਼ਰ, ਮੈਂ ਕੋਈ ਐਗਜ਼ੈਕਟਿਵ ਆਰਡਰ ਪੂਰਾ ਪੜਿਆ ਵੀ ਨਹੀਂ ਆ, ਪਰ ਜੋ ਰਿਪੋਰਟਸ ਵਗੈਰਾ ਨੇ, ਕਿਤੇ ਇਹ ਵੀ ਮੈਂ ਪੜਿਆ ਕਿ ਨਾਲ ਉਹਦੇ ਵਿੱਚ ਇੱਕ ਨਵਾਂ ਨਾਰਥ ਅਮਰੀਕਨ ਸਟੈਂਡਰਡ ਵੀ ਸਥਾਪਿਤ ਕੀਤਾ ਜਾ ਰਿਹਾ ਕਿ ਜਿਹੜਾ ਵੀ ਕੋਈ ਸਟੀਲ ਐਲੂਮੀਨੀਅਮ ਕੈਨੇਡਾ ਅਮਰੀਕਾ ਪਹੁੰਚੇਗਾ, ਦਾਖਲ ਹੋਏਗਾ, ਇੰਪੋਰਟ ਕੀਤਾ ਜਾਏਗਾ, ਟੈਰਿਫ ਤਾਂ ਲੱਗਣੀ ਲੱਗਣੀ ਹੈ, ਪਰ ਇੰਪੋਰਟ ਸਿਰਫ ਉਹੀ ਸਟੀਲ ਤੇ ਐਲੂਮੀਨੀਅਮ ਹੋ ਸਕੇਗਾ, ਸਟੀਲ ਉਹ ਜਿਹੜਾ ਮੈਲਟਿਡ ਤੇ ਪੋਰਡ ਨਾਰਥ ਅਮਰੀਕਾ ਵਿੱਚ ਹੋਇਆ ਹੋਵੇ, ਐਲੂਮੀਨੀਅਮ ਉਹ ਜਿਹੜਾ ਸਮੈਲਟਿਡ ਤੇ ਕੈਸਟ ਨਾਰਥ ਅਮਰੀਕਾ ਦੇ ਵਿੱਚ ਹੋਵੇ।
ਠੀਕ ਹੈ,
ਸੋ ਇਹਦਾ ਮਤਲਬ ਇਹ ਹੋਇਆ,
ਕੈਨੇਡਾ ਹੋ ਗਿਆ,
ਫਿਰ ਕੈਨੇਡਾ ਹੋਇਆ ਨਾ, ਟੈਰਿਫ ਫੇਰ ਵੀ ਲੱਗੇਗੀ,
ਟੈਰਿਫ ਫੇਰ ਵੀ ਲੱਗਣਾ,
ਸੋ ਟੈਰਿਫ ਲੱਗਣੀ ਲੱਗਣੀ ਹੈ। ਬਾਕੀ ਜਿਹੜੇ ਮੁਲਕਾਂ ਤੋਂ ਐਲੂਮੀਨੀਅਮ ਤੇ ਸਟੀਲ ਆਉਂਦਾ ਇੱਕ ਤਰੀਕੇ ਨਾਲ, ਉਹਦੇ ਤੇ ਤਾਂ ਫਿਰ ਬੈਨ ਹੀ ਹੋ ਗਿਆ।
ਵਾਸੂ ਜੀ, ਪਿਛਲੇ ਸਾਲ ਅਗੇਨ ਕੈਨੇਡਾ ਵਾਸ ਦਾ ਲਾਰਜੈਸਟ ਸਪਲਾਇਰ ਅਮਰੀਕਾ ਵਾਸਤੇ ਫੋਰ ਆਇਰਨ ਐਂਡ ਸਟੀਲ, ਦੂਜੇ ਨੰਬਰ ਤੇ ਚਾਈਨਾ ਸੀ, ਤੀਜੇ ਨੰਬਰ ਤੇ ਮੈਕਸੀਕੋ ਆ, ਚੌਥੇ ਤੇ ਸਾਊਥ ਕੋਰੀਆ, ਪੰਜਵੇਂ ਤੇ ਜਰਮਨੀ,
ਤੇ ਕੈਨੇਡਾ ਲੀਡਿੰਗ ਸਪਲਾਇਰ।
ਇਹੀ ਸਥਿਤੀ ਐਲੂਮੀਨੀਅਮ ਦੀ,
ਬਾਇਆ ਹਿਊਜ ਮਾਰਜਨ ਆ।
ਯੈਸ ਯੈਸ, ਕਿਉਂਕਿ ਜਿਹੜਾ ਜੇ ਆਪਾਂ ਗੱਲ ਕਰਦੇ ਹਾਂ ਆਇਰਨ ਸਟੀਲ ਦੀ, 13 ਬਿਲੀਅਨ ਡਾਲਰ ਦਾ ਆਇਰਨ ਐਂਡ ਸਟੀਲ ਕੈਨੇਡਾ ਨੇ ਪਿਛਲੇ ਸਾਲ ਭੇਜਿਆ, ਦੂਜੇ ਨੰਬਰ ਤੇ ਚਾਈਨਾ, ਉਹ 12 ਬਿਲੀਅਨ ਆ। ਸੋ ਆਇਰਨ ਐਂਡ ਸਟੀਲ ਦੇ ਵਿੱਚ ਤੇ ਭਾਵੇਂ ਨੰਬਰ 1 ਸਪਲਾਇਰ ਆ, ਪਰ
ਐਲੂਮੀਨੀਅਮ ਦੇ ਵਿੱਚ ਬਹੁਤ
ਐਲੂਮੀਨੀਅਮ ਗੈਪ ਬਹੁਤ ਆ। ਐਲੂਮੀਨੀਅਮ ਪਿਛਲੇ ਸਾਲ ਕੈਨੇਡਾ ਨੇ ਭੇਜਿਆ 11 ਬਿਲੀਅਨ ਡਾਲਰ ਦਾ, ਫਿਰ ਦੂਜੇ ਨੰਬਰ ਤੇ ਆਉਂਦਾ ਚਾਈਨਾ 3 ਬਿਲੀਅਨ ਡਾਲਰ, ਤੀਜੇ ਨੰਬਰ ਤੇ ਮੈਕਸੀਕੋ 2 ਬਿਲੀਅਨ ਡਾਲਰ। ਸੋ ਕਿੱਥੇ ਕੈਨੇਡਾ ਦਾ 11 ਬਿਲੀਅਨ ਤੇ ਚਾਈਨਾ ਤੇ ਮੈਕਸੀਕੋ ਦਾ 3 ਤੇ 2 ਬਿਲੀਅਨ।
ਇੱਕ ਬ੍ਰਾਜ਼ੀਲ ਵੀ ਸੀ,
ਬ੍ਰਾਜ਼ੀਲ ਦਾ ਟੌਪ 5 ਦੇ ਨੰਬਰ ਦੇ ਵਿੱਚ ਨਹੀਂ ਆਇਆ ਯਾਰ। ਮੈਂ ਆਈ ਵਾਜ਼ ਲੁਕਿੰਗ ਐਟ ਦਿਸ, ਕਿਉਂਕਿ ਜਿਹੜੀ ਉਹਨਾਂ ਨੇ ਐਗਜ਼ੈਂਪਸ਼ਨ ਖਤਮ ਕੀਤੀ ਆ, ਐਗਜ਼ੈਂਪਸ਼ਨ ਦੇ ਵਿੱਚ ਉਹਨਾਂ ਨੇ ਕਿਹਾ ਵੀ ਨਾ ਅਸੀਂ ਕੈਨੇਡਾ ਨੂੰ ਐਗਜ਼ੈਂਪਸ਼ਨ ਦੇਣੀ, ਨਾ ਮੈਕਸੀਕੋ ਨੂੰ ਐਗਜ਼ੈਂਪਸ਼ਨ ਦੇਣੀ, ਨਾ ਬ੍ਰਾਜ਼ੀਲ ਨੂੰ ਦੇਣੀ। ਪਰ ਜਦੋਂ ਤੁਸੀਂ ਸਟੀਲ ਤੇ ਐਲੂਮੀਨੀਅਮ ਦੇ ਟੌਪ 5 ਸਪਲਾਇਰਸ ਐਟਲੀਸਟ ਪਿਛਲੇ ਸਾਲ ਦੇ ਵੇਖਦੇ ਹੋ, ਉਸ ਤੋਂ ਪਿੱਛੇ ਦੇ ਨੰਬਰ,
ਲਾਸਟ ਈਅਰ ਕੁਝ ਹੋਇਆ ਹੋਵੇਗਾ ਕੁਝ ਚੇਂਜ,
ਰਾਈਟ,
ਪਰ ਬ੍ਰਾਜ਼ੀਲ ਵਾਸ ਆਲਸੋ ਵਨ ਆਫ ਦ,
ਬ੍ਰਾਜ਼ੀਲ ਵਾਸ ਵਨ ਆਫ ਦ ਟੌਪ ਸਪਲਾਇਰਸ,
ਤੀਜੇ ਨੰਬਰ ਤੇ ਸੀ।
ਹਾਂ, ਪਰ ਜਿਹੜੇ ਪਿਛਲੇ ਸਾਲ ਦੇ ਨੰਬਰਸ ਨੇ ਉਹਦੇ ਚੋਂ ਨਹੀਂ ਆਉਂਦਾ ਟੌਪ 5 ਦੇ ਵਿੱਚ। ਸੋ ਵੇਖਦੇ ਹਾਂ ਵਾਸੂ ਜੀ ਕੀ ਬਣਦਾ। ਤੇ ਅੱਜ ਅੱਛਾ ਪ੍ਰੀਮੀਅਰ ਡੇਵਿਡ ਈਬੀ ਆਲਰੇਡੀ ਵਾਸ਼ਿੰਗਟਨ ਡੀਸੀ ਵਾਸਤੇ ਕੱਲ ਰਾਤੀ ਰਵਾਨਾ ਹੋ ਗਏ ਸੀ, ਉਹਨਾਂ ਨੇ ਛੇਤੀ ਫਲਾਈਟ ਲਈ ਹੈ ਬਿਕਾਜ਼ ਆਫ ਦ ਵੈਦਰ, ਕਿਉਂਕਿ ਉੱਥੇ ਵਾਸ਼ਿੰਗਟਨ ਦੇ ਵਿੱਚ ਈਸਟਰਨ ਹਿੱਸਿਆਂ ਦੇ ਵਿੱਚ ਕੋਈ ਸਨੋ ਸਟੋਰਮ ਦੀ ਜਿਹੜੀ ਪੇਸ਼ੈਂਟ ਗੋਈ ਆ, ਉਹਦੇ ਕਰਕੇ ਉਹਨਾਂ ਨੂੰ ਇਸ ਕਿਤੇ ਫਲਾਈਟ ਵਗੈਰਾ ਮਿਸ ਹੀ ਨਾ ਹੋ ਜਾਵੇ, ਲੇਟ ਨਾ ਹੋ ਜਾਈਏ। ਸੋ ਈਬੀ ਉੱਥੇ ਪਹੁੰਚੇ ਨੇ, ਜਿੰਨੇ ਵੀ ਸਾਡੇ ਸੂਬਾਈ ਪ੍ਰੀਮੀਅਰਸ ਨੇ, ਕੱਲ੍ਹ ਉਹਨਾਂ ਨੇ ਮੁਲਾਕਾਤ ਕਰਨੀ ਹੈ 12 ਤਰੀਕ ਨੂੰ। ਸੋ ਉਹ ਵੀ ਇਸੇ ਵਾਸਤੇ ਸਭ ਨੂੰ ਲਾਮਬੰਦ ਕਰਨ ਦੀ ਕੋਸ਼ਿਸ਼ ਕਰ ਰਹੇ ਨੇ ਕਿ ਭਾਈ ਇਹ ਦੋਨੋਂ ਪਾਸੇ ਨੁਕਸਾਨ ਕਰਨ ਵਾਲੀ ਇੱਕ ਵੈਦ ਹੋਏਗੀ, ਜਿਹੜੇ ਟੈਰਿਫ ਲਗਾਉਣ ਦੀ ਗੱਲ ਟਰੰਪ ਕਰ ਰਹੇ ਨੇ। ਵਾਸੂ ਜੀ, ਟਰੰਪ ਦੀ ਟੈਰਿਫ ਦੀ ਧਮਕੀ ਦੇ ਸੰਦਰਭ ਦੇ ਵਿੱਚ ਜਦੋਂ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੂੰ ਪੈਰਿਸ ਦੇ ਵਿੱਚ ਸਵਾਲ ਸਵੂਲ ਪੁੱਛੇ ਗਏ, ਉਹਨਾਂ ਨੇ ਕੀ ਆਖਿਆ?
ਸੋ ਜਸਟਿਨ ਟਰੂਡੋ ਨੇ ਇਹੀ ਕਿਹਾ, ਕਹਿੰਦੇ ਕਿ ਅਸੀਂ ਆਪਣੇ ਇੰਟਰਨੈਸ਼ਨਲ ਪਾਰਟਨਰਸ ਨਾਲ ਗੱਲਬਾਤ ਕਰਾਂਗੇ, ਕਿਉਂਕਿ ਇਹ ਜਿਹੜੀ ਟੈਰਿਫ ਹੈ ਸਾਰੇ ਮੁਲਕਾਂ 'ਤੇ ਲੱਗਣੀ ਹੈ ਜਿਹੜੇ ਵੀ ਸਟੀਲ ਐਲੂਮੀਨੀਅਮ ਭੇਜਦੇ ਨੇ। ਸੋ ਇਟਸ ਨੋਟ ਜਸਟ ਲਿਮਿਟਡ ਟੂ ਕੈਨੇਡਾ ਐਂਡ ਮੈਕਸੀਕੋ। ਕਹਿੰਦੇ ਇੰਟਰਨੈਸ਼ਨਲ ਪਾਰਟਨਰਸ ਦੇ ਨਾਲ ਅਸੀਂ ਗੱਲਬਾਤ ਕਰ ਰਹੇ ਹਾਂ ਕਿ ਅਮੈਰੀਕਨ ਐਡਮਿਨਿਸਟ੍ਰੇਸ਼ਨ ਨਾਲ ਕਿਵੇਂ ਨਜਿੱਠਣਾ, ਅਤੇ ਨਾਲ ਉਹਨਾਂ ਨੇ ਕਿਹਾ, ਕਹਿੰਦੇ ਵੀ ਅਸੀਂ ਕੁਝ ਗੱਲਾਂ ਬਾਤਾਂ ਕੀਤੀਆਂ ਵੀ ਨੇ, ਫ੍ਰੈਂਚ ਵਿੱਚ ਉਹਨਾਂ ਨੇ ਇਹ ਗੱਲ ਕਹੀ ਸੀ, ਕਹਿੰਦੇ ਕਿ ਅਸੀਂ ਕੁਝ ਡਿਸਕਸ਼ਨਸ ਵਗੈਰਾ ਸਾਡੇ ਪਾਰਟਨਰਸ ਨਾਲ ਹੋਈਆਂ ਵੀ ਨੇ, ਅਤੇ ਜੋ ਵੀ ਸਾਡਾ ਰਿਸਪੋਂਸ ਹੋਏਗਾ ਬੜਾ ਫਰਮ ਅਤੇ ਬੜਾ ਕਲੀਅਰ ਹੋਏਗਾ। ਇਸ ਤੋਂ ਪਹਿਲਾਂ ਫਰਾਂਸਾ ਫਿਲਿਪ ਸ਼ੈਂਪੇਨ, ਜਿਹੜੇ ਸਾਡੇ ਇੰਡਸਟਰੀ ਮਿਨਿਸਟਰ ਨੇ, ਉਹਨਾਂ ਨੇ ਕੱਲ੍ਹ ਸ਼ਾਮ ਐਕਸ ਦੇ ਉੱਤੇ ਪੋਸਟ ਪਾਈ ਸੀ ਆਪਣਾ ਰਿਸਪੋਂਸ ਉਹਨਾਂ ਨੇ ਕਿਹਾ ਸੀ ਵੀ ਸਾਡਾ ਵੀ ਉਹਨਾਂ ਨੇ ਵੀ ਇਹ ਗੱਲ ਕਹੀ ਕਿ ਅਸੀਂ ਆਪਣੇ ਇੰਟਰਨੈਸ਼ਨਲ ਪਾਰਟਨਰਸ ਨਾਲ ਡਿਸਕਸ ਵਗੈਰਾ ਕਰਾਂਗੇ ਤੇ ਸਾਡਾ ਜਿਹੜਾ ਰਿਸਪਾਂਸ ਹੋਏਗਾ ਬੜਾ ਕਲੀਅਰ ਐਂਡ ਕੈਲੀਬਰੇਟਿਡ ਹੋਏਗਾ। ਸੋ ਸੇਮ ਗੱਲ ਕਰ ਰਹੇ ਨੇ ਤੇ ਮੋਸਟ ਲਾਈਕਲੀ ਵਿਜੇ ਜੀ ਜਿਵੇਂ 2018 ਦੇ ਵਿੱਚ ਜਦੋਂ ਡੋਨਲਡ ਟਰੰਪ ਨੇ ਪਹਿਲਾਂ ਟੈਰਿਫਸ ਲਗਾਈਆਂ ਸੀ, ਰਿਸਪਾਂਸ ਦੇ ਵਿੱਚ ਅਸੀਂ $16.6 billion ਦੇ ਪ੍ਰੋਡਕਟਸ ਦੇ ਉੱਤੇ ਕਾਊਂਟਰ ਟੈਰਿਫਸ ਦੀ ਸੂਚੀ ਬਣਾ ਕੇ ਤਿਆਰ ਕਰ ਲਈ ਸੀ ਤੇ ਉਸ ਤੋਂ ਬਾਅਦ ਥੋੜੇ ਸਮੇਂ ਬਾਅਦ ਡੋਨਲਡ ਟਰੰਪ ਨੇ ਕੈਨੇਡਾ ਨੂੰ ਐਗਜ਼ੈਂਪਸ਼ਨ ਵੀ ਦੇ ਦਿੱਤੀ ਸੀ। ਸੋ ਉਸੇ ਤਰ੍ਹਾਂ ਦਾ ਰਿਸਪਾਂਸ ਮੇ ਬੀ ਇਸ ਵਾਰ ਤਿਆਰ ਕੀਤਾ ਜਾਏਗਾ, ਪਰ ਇਸ ਵਾਰ ਥੋੜਾ ਜਿਹਾ ਵਾਚ ਕੇ ਚੱਲ ਰਹੇ ਨੇ ਕਿਉਂਕਿ ਡੋਨਲਡ ਟਰੰਪ ਦਾ ਪਤਾ ਕੁਝ ਨਹੀਂ ਕਿ ਅੱਜ ਇੱਧਰ ਹੈ ਕੱਲ ਨੂੰ ਉੱਧਰ ਵੀ ਹੋ ਸਕਦਾ। ਸੋ ਇਸ ਕਰਕੇ ਮੇ ਬੀ ਥੋੜਾ ਜਿਹਾ ਰੁਕ ਰੁਕ ਕੇ ਸੋਚ ਵਿਚਾਰ ਕੇ ਉਹ ਕਦਮ ਚੁੱਕਣਗੇ। ਯੂਰੋਪੀਅਨ ਯੂਨੀਅਨ ਵੱਲੋਂ ਜਿਹੜੇ ਉਹਨਾਂ ਦੇ ਚੀਫ ਨੇ ਉਰਸੁਲਾ ਵੌਨ ਡਰ ਲੈਨ, ਉਹਨਾਂ ਨੇ ਵੀ ਕਿਹਾ ਕਹਿੰਦੇ ਕਿ ਜਿਹੜੀਆਂ US ਟੈਰਿਫਸ ਨੇ ਦੇ ਵਿਲ ਨਾਟ ਗੋ ਅਨਆਨਸਰਡ, ਕਿ ਅਸੀਂ ਵੀ ਪੂਰਾ ਜਵਾਬ ਦੇਵਾਂਗੇ।
27 ਮੁਲਕਾਂ ਦਾ ਬਲੌਕ ਸਾਡਾ ਤਿਆਰ ਆ, ਫਿਰ
ਤਿਆਰ ਆ ਬਿਲਕੁਲ। ਤੇ ਜਗਮੀਤ ਸਿੰਘ ਨੇ ਵੀ ਅੱਜ ਸਵੇਰੇ ਸਟੇਟਮੈਂਟ ਇਸ਼ੂ ਕਰਤੀ ਹੈ ਤੇ ਉਹ ਕਹਿੰਦੇ ਵੀ ਟ੍ਰੇਡ ਵਾਰ ਜਿਹੜੀ ਆ ਇਟ ਕੈਨੋਟ ਗੋ ਅਨਆਨਸਰਡ ਤੇ ਵਰਕਰ ਜਿਹੜੇ ਬਹੁਤ ਚਿੰਤਤ ਨੇ ਤੇ ਨਾਲ ਉਹਨਾਂ ਨੇ ਕਿਹਾ ਵੀ ਡਾਲਰ ਫੋਰ ਡਾਲਰ ਟੈਰਿਫ ਹੋਣੀਆਂ ਚਾਹੀਦੀਆਂ ਨੇ ਅਰਜੈਂਟਲੀ ਤੇ ਟੈਸਲਾ ਦੇ ਉੱਤੇ 100% ਟੈਰਿਫ ਹੋਣਾ ਚਾਹੀਦਾ ਤੇ ਨਾਲ ਉਹ ਕਹਿ ਰਹੇ ਨੇ ਕਿ ਜਿਹੜੇ ਗਵਰਨਮੈਂਟ ਪ੍ਰੋਕਿਓਰਮੈਂਟ ਹੈਗੀ ਆ ਉਹਦੇ ਵਿੱਚ ਕੈਨੇਡੀਅਨ ਕੰਪਨੀਆਂ ਨੂੰ ਪ੍ਰਾਇਓਰਟਾਈਜ਼ ਕਰਨਾ ਚਾਹੀਦਾ ਤੇ ਕੈਨੇਡੀਅਨ ਸਟੀਲ ਤੇ ਅਲੂਮੀਨੀਅਮ ਨੂੰ ਪ੍ਰਾਇਓਰਟਾਈਜ਼ ਕਰਨਾ ਚਾਹੀਦਾ ਸਰਕਾਰੀ ਪ੍ਰੋਕਿਓਰਮੈਂਟ ਵਿੱਚ ਵੀ। ਪੀਅਰ ਪੋਲੀਅਵ ਨੇ ਕੱਲ ਇਸੇ ਤਰ੍ਹਾਂ ਦੀ ਸਟੇਟਮੈਂਟ ਕੀਤੀ ਸੀ ਜਦੋਂ ਇਕਵੈਲੂਏਟ ਵਿੱਚ ਉਹ ਗੱਲ ਕਰ ਰਹੇ ਸੀ, ਉਦੋਂ ਉਹਨਾਂ ਨੇ ਕਿਹਾ ਸੀ ਕਹਿੰਦੇ ਡਾਲਰ ਫੋਰ ਡਾਲਰ ਸਟੀਲ ਤੇ ਅਲੂਮੀਨੀਅਮ ਕਾਊਂਟਰ ਟੈਰਿਫਸ ਹੋਣੀਆਂ ਚਾਹੀਦੀਆਂ ਨੇ ਜੇ ਡੋਨਲਡ ਟਰੰਪ ਲਗਾਉਂਦੇ ਨੇ, ਜੋ ਡੋਨਲਡ ਟਰੰਪ ਨੇ ਅਨਾਊਂਸ ਤਾਂ ਕਰਤੀਆਂ ਕੱਲ ਦੁਪਹਿਰ। ਸੋ ਨਾਲ ਅੱਛਾ ਪੀਅਰ ਪੋਲੀਅਵ ਨੇ ਵੀ ਕਿਹਾ ਸੀ ਕਿ ਜਿਹੜਾ ਰੈਵਨਿਊ ਇਕੱਠਾ ਹੋਏਗਾ ਕੈਨੇਡੀਅਨ ਟੈਰਿਫਸ ਤੋਂ ਉਹ ਫਿਰ ਇੰਡਸਟਰੀਜ਼ ਨੂੰ ਦਿੱਤਾ ਜਾਵੇ ਤੇ ਜਿਹੜਾ ਕੋਈ ਸਰਪਲਸ ਬਚੇ ਉਹਨਾਂ ਟੈਕਸ ਵਿੱਚ ਕਟੌਤੀ ਕੀਤੀ ਜਾਵੇ। ਸੋ ਇਹ ਸਾਰੀ ਗੱਲਬਾਤ ਆ ਮੋਟੇ ਤੌਰ ਤੇ। ਪ੍ਰੀਮੀਅਰ ਡੇਵਿਡ ਈਬੀ ਨੇ ਵੀ ਕੱਲ ਜਾਣ ਤੋਂ ਪਹਿਲਾਂ ਏਅਰਪੋਰਟ ਤੋਂ ਜਿਵੇਂ ਪ੍ਰੈਸ ਕਾਨਫਰੰਸ ਕੀਤੀ ਵੀ ਮੈਂ ਚੱਲਿਆ ਜੀ ਉੱਥੋਂ ਚਿੱਠੀ ਲਿਖਾਂਗਾ। ਸੋ ਉਹਨਾਂ ਨੇ ਵੀ ਇਹੀ ਗੱਲਾਂ ਕੀਤੀਆਂ, ਕਹਿੰਦੇ ਵੀ ਦਿਸ ਇਜ਼ ਮਿਊਚੁਅਲੀ ਅਸ਼ੋਰਡ ਡੈਮੇਜ ਹੋਏਗਾ ਦੋਨੋਂ
ਧਿਰਾਂ,
ਦੋਨਾਂ ਦਾ ਹੀ ਨੁਕਸਾਨ ਹੋਏਗਾ। ਕਹਿੰਦੇ ਅਸੀਂ ਨਹੀਂ ਚਾਹੁੰਦੇ ਕਿ ਅਮਰੀਕਾ ਵਾਲੇ ਇੱਦਾਂ ਕਰਨ। ਸੋ ਯਾ ਉਹਨਾਂ ਕਿਹਾ ਕੁਝ ਵੀ ਸਟੇਟ ਤਾਂ ਅਸੀਂ ਨਹੀਂ ਬਣਨਾ, ਬਿਲਕੁਲ ਇਹ ਕਦੇ ਵੀ ਹੋ ਨਹੀਂ ਸਕਦਾ ਤੇ ਸਾਡੀ ਕੋਸ਼ਿਸ਼ ਇਹ ਆ ਵੀ ਅਸੀਂ ਉਹਨਾਂ ਨਾਲ ਗੱਲਬਾਤ ਕਰਕੇ ਉਹਨਾਂ ਨੂੰ ਸਮਝਾ ਸਕੀਏ ਕਿ ਵੀ ਇਹਦੇ ਵਿੱਚ ਦੋਨਾਂ ਦਾ ਹੀ ਫਾਇਦਾ ਹੈ ਜੇ ਅਸੀਂ ਆਪਸ ਦੇ ਵਿੱਚ ਰਲ ਕੇ ਟ੍ਰੇਡ ਕਰੀਏ ਤੇ ਜੇ ਅਸੀਂ ਇੱਦਾਂ ਟੈਰਿਫ ਵਾਲੀ ਵਾਰ ਦੇ ਵਿੱਚ ਇੰਡਲਜ ਕਰਦੇ ਹਾਂ ਦੈਨ ਦਿਸ ਵਿਲ ਬੀ ਮਿਊਚੁਅਲੀ ਅਸ਼ੋਰਡ
ਮਿਊਚੁਅਲ ਡੈਮੇਜ
ਅਸ਼ੋਰਡ ਸੋ ਮਿਊਚੁਅਲੀ ਅਸ਼ੋਰਡ ਡੈਮੇਜ ਉਹਨਾਂ ਨੇ ਇੱਦਾਂ
ਕੀਤਾ।
ਕੋਟ ਕਰ ਹਰਸਿਮਰਨ ਸਿੰਘ ਜੀ ਨੇ ਅਗਲੀ ਖਬਰ ਵਾਸਤੇ ਬੜਾ ਵਧੀਆ ਸੈਗਵੇ ਪ੍ਰਦਾਨ ਕੀਤਾ। ਕਹਿੰਦੇ ਸਤਿ ਸ੍ਰੀ ਅਕਾਲ ਜੀ ਫ੍ਰੈਂਚ ਵਿੱਚ। ਸੋ ਕੱਲ ਲਿਬਰਲ ਪਾਰਟੀ ਨੇ ਵੀਕਐਂਡ ਤੇ ਉਹਨਾਂ ਨੇ ਅਨਾਊਂਸ ਕੀਤਾ ਕਿ ਦੋ ਡਿਬੇਟਸ ਕਰਾਣੀਆਂ, ਇੱਕ ਫ੍ਰੈਂਚ ਚ ਕਰਾਣੀ ਤੇ ਇੱਕ ਅੰਗਰੇਜ਼ੀ ਵਿੱਚ। ਫ੍ਰੈਂਚ ਵਾਲੀ ਡਿਬੇਟ 24 ਤਰੀਕ ਨੂੰ ਤੇ ਅੰਗਰੇਜ਼ੀ ਵਾਲੀ 25 ਤਰੀਕ ਨੂੰ। ਰੂਬੀ ਢਾਲਾ ਇੱਕ ਕੰਟੈਂਡਰ ਨੇ ਇਸ ਰੇਸ ਦੇ ਵਿੱਚ, ਲਿਬਰਲ ਪਾਰਟੀ ਦੇ ਲੀਡਰ ਬਣਨਾ ਚਾਹੁੰਦੇ ਨੇ, ਕੈਨੇਡਾ ਦੇ ਅਗਲੇ ਪ੍ਰਧਾਨ ਮੰਤਰੀ ਬਣਨਾ ਚਾਹੁੰਦੇ ਨੇ ਤੇ ਉਹਨਾਂ ਨੇ ਕਿਹਾ ਕਹਿੰਦੇ ਦੇਖੋ ਫ੍ਰੈਂਚ ਤਾਂ ਮੈਨੂੰ ਆਉਂਦੀ ਹੈ, 12ਵੀਂ ਤੱਕ ਕਹਿੰਦੇ ਮੈਂ ਫ੍ਰੈਂਚ ਪੜ੍ਹੀ ਵੀ ਹੈ ਤੇ ਜਿਹੜੀ ਕੋਈ ਡਿਬੇਟ ਹੋਏਗੀ ਉਹਦੇ ਚ ਮੈਂ ਪਾਰਟੀਸਪੇਟ ਵੀ ਕਰਨਾ, ਜਿਹੜੀ ਉਹਦੀ ਓਪਨਿੰਗ ਤੇ ਕਲੋਜਿੰਗ ਸਟੇਟਮੈਂਟ ਹੋਏਗੀ ਮੈਂ ਫ੍ਰੈਂਚ ਵਿੱਚ ਦਵਾਂਗੀ, ਪਰ ਰੈਸਟ ਆਫ ਦ ਡਿਬੇਟ ਵਾਸਤੇ ਮੈਨੂੰ ਟਰਾਂਸਲੇਟਰ ਚਾਹੀਦਾ।
ਇਹ ਉਹੀ ਗੱਲ ਹੈ ਨਾ ਵੀ ਐਸੇ ਯਾਦ ਕਰਕੇ ਇੱਕ ਚਲੇ ਗਏ ਬਹੁਨਾ ਕਹਿੰਦਾ, ਉਸ ਤੋਂ ਬਾਅਦ ਸੱਜੇ ਖੱਬੇ ਕੁਝ ਪਤਾ ਨਹੀਂ। ਆਪਾਂ ਵੀ ਬਸ ਜੀ ਐਂ ਕਰਦੇ ਹਾਂ ਨਾ, ਆਪਾਂ ਕੋ ਵੀ ਸਵੇਰ ਵਾਲਾ ਸ਼ੋ, ਸ਼ਾਮ ਵਾਲਾ ਸ਼ੋ, ਬਾਕੀ ਸਾਰਾ ਹੀ ਸਟੇਸ਼ਨ ਹੁਣ ਫ੍ਰੈਂਚ ਵਿੱਚ ਵੀ, ਨਾਲ ਟਰਾਂਸਲੇਟਰ ਰੱਖ ਲਓ,
ਟਰਾਂਸਲੇਟਰ ਚਾਹੀਦਾ।
ਗੱਲ ਆਪਾਂ ਉਹੀ ਕਰਾਂਗੇ ਪੰਜਾਬੀ ਚ।
ਮੈਂ ਤਾਂ ਵਿਜੇ ਜੀ ਡਰ ਇਸ ਗੱਲ ਦਾ ਕਿ ਜੇ ਲਿਬਰਲ ਪਾਰਟੀ ਨੇ ਇਹਨਾਂ ਦੀ ਇਹ ਡਿਮਾਂਡ ਮੰਨ ਲਈ ਤੇ ਕਿਤੇ ਪਿਰਤ ਨਾ ਪੈ ਜਾਏ, ਮੁੜ ਕੇ ਜਦੋਂ ਕੋਈ ਵੀ ਇਲੈਕਸ਼ਨ ਹੋਏ ਤੇ ਸਾਡੇ ਵਾਲੇ ਵੀ ਕਹਿਣ ਫਿਰ ਜੀ ਸਾਨੂੰ ਅੰਗਰੇਜ਼ੀ ਨਹੀਂ ਆਉਂਦੀ ਤੇ ਸਾਨੂੰ ਅੰਗਰੇਜ਼ੀ ਦਾ ਟਰਾਂਸਲੇਟਰ ਚਾਹੀਦਾ, ਗੱਲਾਂ ਸਾਨੂੰ ਬਹੁਤ ਸੋਹਣੀਆਂ ਸੋਹਣੀਆਂ ਆਉਂਦੀਆਂ ਅੰਗਰੇਜ਼ੀ ਨਹੀਂ ਆਉਂਦੀ, ਹੁਣ ਇੰਗਲਿਸ਼ ਦਾ ਵੀ ਟਰਾਂਸਲੇਟਰ ਦਿਓ ਡਿਬੇਟ ਵਿੱਚ,
ਓਪਨਿੰਗ ਤੇ ਕਲੋਜ਼ਿੰਗ ਸਟੇਟਮੈਂਟ ਦੇ ਦਿਆਂਗੇ, ਬਾਕੀ ਫਿਰ ਦੇਖ ਲਾਂਗੇ।
ਸੋ ਇਹ ਤਾਂ ਕੋਈ ਗੱਲ ਨਹੀਂ ਨਾ,
ਇੱਦਾਂ ਨਹੀਂ ਹੁੰਦਾ ਯਾਰ। ਸੋ ਪਰ ਦੇਖੋ ਇਹ ਵੀ ਜਿਹੜੇ ਇਸ ਵੇਲੇ ਸਾਡੇ ਗਵਰਨਰ ਜਨਰਲ ਨੇ ਅੰਗਰੇਜ਼ੀ ਫ੍ਰੈਂਚ ਉਹਨਾਂ ਨੂੰ ਵੀ ਨਹੀਂ ਪੂਰੀ ਆਉਂਦੀ, ਕਿਊਬੈਕ ਦੇ ਵਿੱਚੋਂ ਇਸ ਗੱਲ ਨੂੰ ਲੈ ਕੇ ਬੜੀ ਮੁਖਾਲਫਤ ਹੋਈ ਮੈਰੀ ਸਾਈਮਨ ਦੀ। ਆਫਕੋਰਸ ਚਲੋ ਉਹ ਇੰਡੀਜਨਸ ਭਾਈਚਾਰੇ ਨੂੰ ਬਿਲੋਂਗ ਕਰਦੇ ਨੇ, ਜਿਹੜੀ ਆਪਣੀ ਇੰਡੀਜਨਸ ਲੈਂਗੁਏਜ ਆ ਉਹ ਬੋਲਦੇ ਨੇ, ਉਹਨਾਂ ਨੇ ਸਹੁੰ ਵੀ ਉਹਦੇ ਵਿੱਚ ਚੁੱਕੀ ਸੀ ਜਦੋਂ ਗਵਰਨਰ ਜਨਰਲ ਬਣੇ ਸੀ, ਪਰ ਫ੍ਰੈਂਚ ਭਾਸ਼ਾ ਉਹਨਾਂ ਨੂੰ ਵੀ ਨਹੀਂ ਆਉਂਦੀ। ਸੋ ਇਹ ਵੇਖਦੇ ਹਾਂ ਕਿ ਫ੍ਰੈਂਚ ਭਾਸ਼ਾ ਦੀ ਡਿਬੇਟ ਦੇ ਵਿੱਚ ਫਿਰ ਕੀ ਰੂਬੀ ਢਾਲਾ ਹਿੱਸਾ ਲੈਣਗੇ ਵੀ ਕਿ ਨਹੀਂ, ਜੇ ਲੈਂਦੇ ਨੇ ਤਾਂ ਕੀ ਉਹਨਾਂ ਨੂੰ ਟਰਾਂਸਲੇਟਰ ਮੁਹੱਈਆ ਕਰਵਾਇਆ ਜਾਂਦਾ ਕਿ ਨਹੀਂ। ਸੋ ਦੈਟ ਰਿਮੇਨਸ ਟੂ ਬੀ ਸੀਨ।
ਦੀਪਕ ਸ਼ਰਮਾ ਜੀ ਦਾ ਮੈਸੇਜ ਆਇਆ ਕਹਿੰਦੇ ਤਰਜ ਪੂਰੀ ਆਉਂਦੀ ਹੈ।
ਤਰਜ ਪੂਰੀ ਆਉਂਦੀ ਹੈ ਜੀ, ਹਾਂ ਤਰਜ ਪੂਰੀ ਆਉਂਦੀ, ਵਰਡਸ ਨਹੀਂ ਆਉਂਦੇ।
ਅੱਛਾ ਪਰ ਇੱਕ ਗੱਲ ਆ, ਫਿਰ ਵੀ ਥੋੜੀ ਗਨੀਮਤ ਹੈ, ਰੂਬੀ ਢਾਲਾ ਦੀ ਪ੍ਰਸ਼ੰਸਾ ਕਰਨੀ ਬਣਦੀ ਹੈ ਵੀ ਇਹਨਾਂ ਨੇ ਐਟਲੀਸਟ ਚੰਦਰਾ ਆਰਿਆ ਵਾਲੀ ਗੱਲ ਤਾਂ ਨਹੀਂ ਕੀਤੀ। ਚੰਦਰਾ ਆਰਿਆ ਕਹਿੰਦੇ ਫ੍ਰੈਂਚ ਚਾਹੀਦੀ ਨਹੀਂ,
ਚਾਹੀਦੀ ਨਹੀਂ, ਕਹਿੰਦੇ ਕਿਊਬੈਕ ਵਾਲੇ ਲੋਕਾਂ ਨੂੰ ਫ੍ਰੈਂਚ ਦਾ ਨਹੀਂ, ਉਹਨਾਂ ਨੂੰ ਤੇ ਜੋਬਸ ਤੇ ਹੋਰ ਇਕਨੋਮਿਕ ਇਸ਼ੂਜ਼ ਉਹਨਾਂ ਵਾਸਤੇ ਮੈਟਰ ਕਰਦੇ ਨੇ।
ਪੁੱਛਿਆ ਗਿਆ ਕਹਿੰਦੇ ਹੁਣ ਫ੍ਰੈਂਚ ਹੋ ਗਿਆ, ਨਹੀਂ ਆਉਂਦੀ। ਕਹਿੰਦੇ ਪ੍ਰਧਾਨ ਮੰਤਰੀ ਕਿਵੇਂ, ਕਹਿੰਦੇ ਪ੍ਰਧਾਨ ਮੰਤਰੀ ਬਣਨ ਵਾਸਤੇ ਫ੍ਰੈਂਚ ਚਾਹੀਦੀ ਨਹੀਂ, ਇਟਸ ਨੋਟ ਇੰਪੋਰਟੈਂਟ। ਤੁਸੀਂ ਟਰਾਂਸਲੇਟਰ ਦਵਾ ਦਿਓ।
ਚਲੋ ਵੇਖਦੇ ਹਾਂ ਕੀ ਬਣਦਾ। 17 ਤਰੀਕ ਇੱਕ ਬੜੀ ਹੋਰ ਇੰਪੋਰਟੈਂਟ ਡੇਟ ਰਹਿਣ ਵਾਲੀ ਆ, ਕਿਉਂਕਿ ਉਦੋਂ $125,000 ਦਾ ਇੱਕ ਹੋਰ ਨੋਨ ਰਿਫੰਡੇਬਲ ਜਿਹੜਾ ਕਿਸ਼ਤ ਦੇਣੀ ਹੈ ਪੈਸਿਆਂ ਦੀ, ਐਂਟਰੀ ਫੀ ਦੀ, ਉਹ ਡਿਊ ਹੋਏਗੀ।
ਜੈਸ ਬੋਲਾ ਜੀ ਦਾ ਮੈਸੇਜ ਆਇਆ,
ਕੀ ਕਹਿੰਦੇ?
ਆਈ ਕੈਨ ਬੀ ਯੋਰ ਟਰਾਂਸਲੇਟਰ, ਆਈ ਕੈਨ ਸਪੀਕ ਫ੍ਰੈਂਚ,
ਸੋ ਇਹਨਾਂ ਦੀ
ਆਈ ਟਰਸਟ ਯੂ ਫੁੱਲੀ ਜੈਸ ਬੋਲਾ ਜੀ। ਬਸ ਇੱਕ ਦਿਨ ਹੀ ਹੋਣਾ ਸ਼ੋ, ਫਿਰ ਅਗਲੇ ਦਿਨ ਤੁਸੀਂ ਸਾਨੂੰ ਕਰਨ ਜੋਗੇ ਛੱਡਣਾ ਨਹੀਂ।
ਨਹੀਂ ਦੇਖੋ, ਜੈਸ ਬੋਲਾ ਜੀ ਇਜ਼ ਅ ਵੈਰੀ ਨਾਈਸ ਮੈਨ,
ਯਾ ਬੜੇ ਸਾਰਕਾਸਟਿਕ ਨੇ ਸਾਡੇ, ਬੜੇ ਰੈਗੂਲਰ
ਇਹਨਾਂ ਦੀ ਜਿਹੜੀ ਕਈ ਵਾਰ ਟਿੱਪਣੀਆਂ ਇਹੋ ਜਿਹੀਆਂ ਤਿੱਖੀਆਂ ਤੇਜ਼ ਤਰਾਰ ਟਿੱਪਣੀਆਂ ਹੁੰਦੀਆਂ ਨੇ ਨਾ,
ਟਕਾ ਕੇ ਕਰਦੇ
ਨੇ, ਹਾਂ ਐਗਜ਼ੈਕਟਲੀ ਟਕਾ ਕੇ, ਦੈਟਸ ਦਾ ਰਾਈਟ ਵਰਡ। ਅੱਛਾ ਵਾਸੂ ਜੀ, ਕੁਇਕਲੀ ਗੱਲ ਕਰ ਲਈਏ, ਇੱਕ ਜਿਹੜਾ ਸਰਵੇਖਣ ਸਾਹਮਣੇ ਆਇਆ, ਜਦੋਂ ਤੋਂ ਡੋਨਲਡ ਟਰੰਪ ਨੇ ਆ ਕੇ ਕੈਨੇਡਾ ਨੂੰ ਇੱਕ ਉਂਝ ਵੀ ਸਟੇਟ ਬਣਾਉਣ ਦੀ ਗੱਲ ਕੀਤੀ ਆ, ਜਦੋਂ ਤੋਂ ਆਹ ਟੈਰਿਫ ਅਤੇ ਟ੍ਰੇਡ ਵਾਰ ਦੀ ਗੱਲ ਛਿੜੀ ਆ, ਉਦੋਂ ਤੋਂ ਕੈਨੇਡਾ ਦੇ ਵਿੱਚ ਅਗਲਾ ਇਲੈਕਸ਼ਨ ਦਾ ਡਿਫਾਈਨਿੰਗ ਇਸ਼ੂ ਕੀ ਹੋਏਗਾ, ਉਹ ਕਾਫੀ ਹੱਦ ਤੱਕ ਤਬਦੀਲ ਹੋ ਗਿਆ। ਅਸੀਂ ਦੇਖੋ ਪਿਛਲੇ ਸਮੇਂ 'ਚ ਵੀ ਗੱਲ ਕਰਦੇ ਰਹੇ ਹਾਂ ਕਿ ਜਸਟਿਨ ਟਰੂਡੋ ਦੇ ਲਾਂਭੇ ਹੋਣ ਨਾਲ ਕਾਰਬਨ ਟੈਕਸ ਵਾਲਾ ਮੁੱਦਾ ਮਨਫੀ ਹੋਣ ਕਰਕੇ, ਮਨਫੀ ਇਸ ਕਰਕੇ ਕਿਉਂਕਿ ਹੁਣ ਲਿਬਰਲ ਪਾਰਟੀ ਦੇ ਜਿਹੜੇ ਵੀ ਲੀਡਰਸ਼ਿਪ ਕੰਟੈਂਡਰ ਨੇ ਉਹ ਵੀ ਕਾਰਬਨ ਟੈਕਸ ਨੂੰ ਰੀਵਿਜ਼ਿਟ ਕਰਨ ਦੇ ਹੱਕ ਵਿੱਚ ਨਿੱਤਰ ਰਹੇ ਨੇ, ਭਾਵੇਂ ਉਹ ਕੈਪੀਟਲ ਗੇਨਸ ਟੈਕਸ ਵਾਲੇ ਇਨਕਲੂਜਨ ਰੇਟ ਵਾਲੀ ਗੱਲ ਸੀ। ਸੋ ਸਾਰੀਆਂ ਚੀਜ਼ਾਂ ਦੇ ਵਿੱਚ ਹੁਣ ਇੰਝ ਲੱਗਦਾ ਕਿ ਕੰਜ਼ਰਵੇਟਿਵ ਜਿਹੜੀ ਗੱਲ ਬੜੇ ਲੰਮੇ ਸਮੇਂ ਤੋਂ ਕਹਿੰਦੇ ਆ ਰਹੇ ਨੇ, ਉਸੇ ਗੱਲ ਦੀ ਹਾਮੀ ਹੁਣ ਪਿਛਲੇ ਕੁਝ ਹਫ਼ਤਿਆਂ ਤੋਂ ਲਿਬਰਲ ਲੀਡਰਸ਼ਿਪ ਕੈਂਡੀਡੇਟਸ 'ਚ ਭਰੀ ਜਾਂਦੇ ਨੇ। ਹਾਲਾਂਕਿ ਪੀਅਰ ਪੋਲੀਏਵ ਇਹ ਗੱਲ ਕਹੀ ਜਾਂਦੇ ਨੇ ਵੀ ਹੁਣ ਤੁਸੀਂ ਉਹਨਾਂ 'ਤੇ ਕਿਵੇਂ ਭਰੋਸਾ ਕਰ ਲਓਗੇ, ਉਹ ਤਾਂ ਸਿਰਫ ਵੋਟਰਸ ਨੂੰ ਵਰਗਲਾਉਣ ਦੇ ਵਾਸਤੇ ਇਹ ਗੱਲਾਂ ਆਖ ਰਹੇ ਨੇ। ਪਰ ਜੋ ਵੀ ਹੈ ਉਹ ਇਸ਼ੂਜ਼ ਆਫ ਦਾ ਟੇਬਲ ਹੋ ਗਏ, ਕਿਉਂਕਿ ਜੇ ਪੀਅਰ ਪੋਲੀਏਵ ਉਸ ਚੀਜ਼ ਨੂੰ ਲੈ ਕੇ ਅਟੈਕ ਕਰਦੇ ਨੇ ਤਾਂ ਫਿਰ ਗੱਲ ਹੋ ਜਾਣੀ ਹੈ ਕਿ ਜੀ ਇਸ ਤਾਂ ਪਹਿਲਾਂ ਹੀ ਮੰਨੇ ਬੈਠੇ ਹਾਂ, ਅਸੀਂ ਕਰ ਦੇਣਾ ਇਹ। ਫਿਰ ਇਹ ਆਉਂਦੀ ਹੈ ਵੀ ਡਿਫਾਈਨਿੰਗ ਇਸ਼ੂ ਹੋਏਗਾ ਕੀ ਇਲੈਕਸ਼ਨ ਦਾ। ਵਾਸੂ ਜੀ, ਇਟਸ ਇੰਕਰੀਜ਼ਿੰਗਲੀ ਲੁਕਿੰਗ ਲਾਈਕ ਕਿ ਡਿਫਾਈਨਿੰਗ ਇਸ਼ੂ ਬਣ ਜਾਣਾ ਕਿ ਡੋਨਲਡ ਟਰੰਪ ਦੇ ਨਾਲ ਵਧੀਆ ਤਰੀਕੇ ਕੌਣ ਡੀਲ ਕਰੇਗਾ, ਜਾਂ ਜੋਬਸ ਦੀ ਕੀ ਸਿਚੁਏਸ਼ਨ ਰਹੇਗੀ, ਆਪਣੇ ਇੱਥੇ ਇਕਨੋਮੀ ਕਿਹੋ ਜਿਹੀ ਰਹੇਗੀ। ਸੋ ਜਦੋਂ ਉਹ ਵਾਲਾ ਇਸ਼ੂ ਸਾਹਮਣੇ ਆ ਰਿਹਾ, ਉਹਦੇ ਵਿੱਚ ਲਿਬਰਲਜ਼ ਹੁਣ ਪਬਲਿਕ ਓਪੀਨੀਅਨ ਪੋਲਸ ਦੇ ਵਿੱਚ ਜਿਹੜਾ ਇੱਕ ਬਹੁਤ ਵੱਡਾ ਗੈਪ ਪਹਿਲਾਂ ਪੈ ਗਿਆ ਸੀ ਬਿਟਵੀਨ ਦ ਲਿਬਰਲਜ਼ ਐਂਡ ਦ ਕੰਜ਼ਰਵੇਟਿਵਸ, ਉਹ ਗੈਪ ਨੂੰ ਭਰਦੇ ਨਜ਼ਰ ਆ ਰਹੇ ਨੇ। ਹੁਣ ਅੱਜ ਇੱਕ ਸਵੇਰੇ ਸਰਵੇਖਣ ਆਇਆ ਨੈਨੋਜ਼ ਵੱਲੋਂ ਕੀਤਾ ਗਿਆ, ਇਹਦੇ ਵਿੱਚ ਵਾਸੂ ਜੀ ਸਿਰਫ 8 ਪੁਆਇੰਟਸ ਦੀ ਲੀਡ ਰਹਿ ਗਈ ਹੈ ਕੰਜ਼ਰਵੇਟਿਵ ਪਾਰਟੀ ਕੋਲ,
ਜਿਹੜੀ ਲੀਡ ਪਹਿਲਾਂ 20 ਪੁਆਇੰਟਸ ਤੋਂ ਵੀ ਉੱਪਰ ਚਲੀ ਗਈ,
27 ਪੁਆਇੰਟ ਤੇ ਵੀ ਚਲੀ ਗਈ ਸੀ ਇੱਕ ਸੇਰ ਸਰਵੇ ਦੇ ਵਿੱਚ।
ਸੋ ਨੈਨੋਜ਼ ਦਾ ਸਰਵੇਖਣ ਇਹਨਾਂ ਨੇ ਫਰਵਰੀ ਦੇ ਪਹਿਲੇ ਹਫ਼ਤੇ ਵਿੱਚ ਕੀਤਾ, ਵੀਕਲੀ ਇਹ ਜਿਹੜਾ ਸਰਵੇ ਕਰਦੇ ਨੇ, 1005 ਕੈਨੇਡੀਅਨਸ ਨਾਲ ਗੱਲਬਾਤ ਕੀਤੀ, ਪਲੱਸ ਮਾਈਨਸ 3.1% ਇਹਦੇ ਵਿੱਚ ਐਰਰ ਪਰਸੈਂਟੇਜ
ਆ ਜਾਣਾ ਫੈਰ।
ਸੋ ਕੰਜ਼ਰਵੇਟਿਵ ਪਾਰਟੀ ਨੂੰ 38.3% ਵੋਟ ਮਿਲ ਰਹੀ ਹੈ ਸਰਵੇਖਣ ਦੇ ਮੁਤਾਬਕ, ਤੇ ਲਿਬਰਲ ਪਾਰਟੀ ਨੂੰ 30.1%, ਸੋ ਮਤਲਬ 8.2% ਦਾ ਫਰਕ ਹੈ, ਤੇ ਐਨਡੀਪੀ ਨੂੰ ਤਕਰੀਬਨ 16.5%, 16.4%, ਬਲੋਕ ਵਾਲਿਆਂ ਨੂੰ 7.8%, 8% ਲਾ ਲਈਏ, ਤੇ ਗ੍ਰੀਨ ਪਾਰਟੀ ਨੂੰ ਤਕਰੀਬਨ 5%, 4.8%, ਤੇ ਪੀਪਲਸ ਪਾਰਟੀ ਆਫ ਕੈਨੇਡਾ ਮੈਕਸੀਮ ਬਰਨੀਏ ਵਾਲੇ, ਉਹ 2% ਤੇ ਪੱਕੇ ਹੀ ਨੇ, ਉਹਨਾਂ ਦੀ ਵੋਟ ਜਿਹੜੀ ਆ ਉਹ ਨੋਟ ਕਰਿਓ, ਇਹ ਕਦੀ 1.7 ਵੀ ਨਹੀਂ ਹੁੰਦਾ, 2.2 ਵੀ ਨਹੀਂ ਹੁੰਦਾ, ਇਹ 2% ਹੀ ਹੁੰਦਾ। ਚਲੋ ਫਿਰ ਜਿਹੜੇ ਇਹਦੇ ਚ ਪੁੱਛਿਆ ਗਿਆ ਵੀ ਪ੍ਰਧਾਨ ਮੰਤਰੀ ਤੁਹਾਨੂੰ ਸਭ ਤੋਂ ਵਧੀਆ ਕਿਹੜਾ ਲੱਗਦਾ, ਪ੍ਰੈਫਰਡ ਪ੍ਰਾਈਮ ਮਿਨਿਸਟਰ ਕੌਣ ਆ, ਪੀਅਰ ਪੋਲੀਏਵ ਨੰਬਰ 1 ਤੇ ਨੇ, ਤਕਰੀਬਨ 37% ਨੇ ਕਿਹਾ ਵੀ ਪੀਅਰ ਪੋਲੀਏਵ, ਜਸਟਿਨ ਟਰੂਡੋ ਦੂਜੇ ਨੰਬਰ ਤੇ ਨੇ, 21.4% ਨੇ ਕਿਹਾ। ਮੈਨੂੰ ਇੱਦਾਂ ਲੱਗਦਾ, ਮੇਰੀ ਇੰਟਿਊਸ਼ਨ ਆ ਕਿ ਜਿਵੇਂ ਜਿਵੇਂ 9 ਮਾਰਚ ਨੇੜੇ ਆਉਂਦੀ ਜਾਣੀ ਆ, ਤੇ 19 ਇਹ ਹੌਲੀ ਹੌਲੀ ਪਰਸੈਂਟੇਜ ਵੱਧਦੀ ਜਾਣੀ ਜਸਟਿਨ ਟਰੂਡੋ, ਕਿਉਂਕਿ ਇਹ ਇਨਸਾਨੀ ਫਿਤਰਤ ਹੁੰਦੀ ਆ ਵੀ ਜਿਹੜਾ ਬੰਦਾ ਅਹੁਦੇ ਤੇ ਨਹੀਂ ਰਹਿੰਦਾ ਸਾਨੂੰ ਬੜਾ ਯਾਦ ਆਇਆ ਕਰਦਾ ਫਿਰ, ਤੇ ਮੈਨੂੰ ਲੱਗਦਾ ਕਿ ਜੇ ਕਿਤੇ ਜਦੋਂ ਵੀ ਫੈਡਰਲ ਇਲੈਕਸ਼ਨ ਹੋ ਜਾਂਦਾ, ਲਿਬਰਲ ਸਰਕਾਰ ਬਣੇ ਜਾਂ ਫਿਰ ਕੰਜ਼ਰਵੇਟਿਵ ਸਰਕਾਰ ਬਣੇ, ਪ੍ਰਧਾਨ ਮੰਤਰੀ ਡੈਫੀਨੇਟਲੀ ਚੇਂਜ ਹੋਣਾ ਹੀ ਆ ਨਾ, ਜਸਟਿਨ ਟਰੂਡੋ ਤਾਂ ਰਿਜ਼ਾਈਨ ਕਰ ਰਹੇ ਨੇ, 6 ਮਹੀਨੇ ਬਾਅਦ ਮੈਨੂੰ ਲੱਗਦਾ ਕਿ ਜੇ ਸਰਵੇਖਣ ਕਰਾ ਲਿਆ ਜਾਵੇ, ਤੇ 60-70% ਨੇ ਕਹਿਣਾ ਫਿਰ ਜਸਟਿਨ ਟਰੂਡੋ ਬਹੁਤ ਚੰਗੇ ਸੀ,
ਮੇਰੀ ਵਫਾਏ ਯਾਦ ਕਰੋ।
ਅੱਛਾ, ਤੀਜੇ ਨੰਬਰ ਤੇ ਜਗਮੀਤ ਸਿੰਘ ਨੇ 10.6%, ਤੇ ਉਸ ਤੋਂ ਬਾਅਦ ਐਲਿਜ਼ਾਬੈਥ ਮੇ ਬਾਰੇ 5.1% ਨੇ ਕਿਹਾ ਵਧੀਆ ਨੇ, ਮੈਕਸੀਮ ਬਰਨੀਏ ਬਾਰੇ 1.6% ਨੇ ਇੱਥੇ ਕਿਹਾ ਕਿ ਉਹ ਵਧੀਆ ਨੇ,
ਇੱਥੇ 2% ਤੋਂ ਘਟ ਗਏ,
ਪਰ ਪਾਰਟੀ ਨੂੰ 2% ਹੀ ਵੋਟ ਹੁੰਦੀ ਹੈ। ਅੱਛਾ ਵਿਜੇ ਜੀ, ਫਿਰ ਗੱਲ ਆ ਜਾਂਦੀ ਮੁੱਦਿਆਂ ਦੀ,
ਹਾਂ ਜਦੋਂ ਇਹ, ਅੱਛਾ ਲੋਕਾਂ ਨੂੰ ਇੱਕ ਤਾਂ ਹੁੰਦਾ ਪ੍ਰੋਂਪਟ ਕਰਦੇ ਹੋ ਵੀ ਆਹ 10 ਮੁੱਦਿਆਂ ਦੀ ਸੂਚੀ ਹੈ ਤੁਹਾਡੇ ਮੁਤਾਬਕ, ਇਹਚੋਂ ਨੰਬਰ 1, ਨੰਬਰ 2, ਨੰਬਰ 3, ਨੰਬਰ 4 ਕੀ ਆ। ਜਦੋਂ ਇੱਕ ਸਿੱਧਾ ਹੀ ਸਵਾਲ ਇਹ ਪੁੱਛਿਆ ਜਾਂਦਾ ਤੁਹਾਡੇ ਮੁਤਾਬਕ ਸਭ ਤੋਂ ਵੱਡਾ ਮੁੱਦਾ ਕਿਹੜਾ ਰਹੇਗਾ ਅਗਲੇ ਇਲੈਕਸ਼ਨ ਦੇ ਵਿੱਚ, ਅਨਪ੍ਰੋਂਪਟਿਡ ਰਿਸਪੋਂਸਿਸ, ਉਹਦੇ ਵਿੱਚ ਵਾਸੂ ਜੀ ਇਹ ਕਹਿਣਾ ਸੀਗਾ, ਦੇਖੋ 10 ਜਨਵਰੀ ਨੂੰ ਜਦੋਂ ਪਿਛਲੇ ਮਹੀਨੇ ਸਰਵੇ ਹੋਇਆ ਤਾਂ ਲਗਭਗ 20.4% ਰਿਸਪੋਂਡੈਂਟਸ ਦਾ ਕਹਿਣਾ ਸੀ ਕਿ ਜੋਬਸ ਐਂਡ ਇਕੋਨਮੀ ਇੱਕ ਮੇਨ ਮੁੱਦਾ, ਜਦੋਂ 7 ਫਰਵਰੀ ਨੂੰ ਇਹ ਰਿਸਪੋਂਸਿਸ ਕੰਪਾਈਲ ਕੀਤੇ ਗਏ ਨੇ ਤੇ ਉਦੋਂ 19.3% ਦਾ ਇਹ ਕਹਿਣਾ ਸੀ ਕਿ ਜੋਬਸ ਤੇ ਇਕਨੋਮੀ ਸਭ ਤੋਂ ਵੱਡਾ ਇਸ਼ੂ ਰਹੇਗਾ। ਦੂਜੇ ਨੰਬਰ ਤੇ ਆਉਂਦਾ ਟਰੰਪ ਤੇ ਯੂਐਸ ਰਿਲੇਸ਼ਨਸ਼ਿਪ,
ਉਹਦੇ ਵਿੱਚ ਜਿਹੜਾ ਫਰਕ ਹੈ
ਬੜਾ ਜ਼ਿਆਦਾ।
ਸੋ ਜਦੋਂ 10 ਜਨਵਰੀ ਨੂੰ ਪੁੱਛਿਆ ਗਿਆ ਉਦੋਂ 1.4% ਨੇ ਕਿਹਾ 1.4% 1.5% ਤੋਂ ਵੀ ਘੱਟ
ਜੀ
ਕਿ ਜੀ ਡੋਨਲਡ ਟਰੰਪ ਤੇ ਯੂ ਐਸ ਨਾਲ ਜਿਹੜੀ ਰਿਲੇਸ਼ਨਸ਼ਿਪ ਹੈ ਵੀ ਉਹਦੇ ਨਾਲ ਕੌਣ ਵਧੀਆ ਡੀਲ ਕਰੇਗਾ, ਇਹ ਸਭ ਤੋਂ ਵੱਡਾ ਇਸ਼ੂ ਹੈ।
ਸੋ 10 ਜਨਵਰੀ ਵਾਸ
ਵੋਟ ਪਾਵਾਂਗੇ।
10 ਜਨਵਰੀ ਵਾਸ ਬਿਫੋਰ ਡੋਨਲਡ ਟਰੰਪ ਟੁੱਕ ਓਥ ਆਫ ਆਫਿਸ,
10 ਦਿਨ ਪਹਿਲਾਂ
ਉਹਨਾਂ ਨੇ 20 ਜਨਵਰੀ ਨੂੰ ਓਥ ਲਈ ਸੀ।
ਤੇ ਹੁਣ ਜਦੋਂ 7 ਫਰਵਰੀ ਨੂੰ ਇਹ ਡੇਟਾ ਕੰਪਾਈਲ ਕੀਤਾ ਗਿਆ ਤਾਂ 10.3%, ਸੋ 1.4% ਤੋਂ ਵੱਧ ਕੇ ਹੁਣ 10.3% ਲੋਕ ਇਹ ਕਹਿ ਰਹੇ ਨੇ ਕਿ ਸਭ ਤੋਂ ਵੱਡਾ ਮੁੱਦਾ ਹੀ ਇਹ ਹੈ।
ਐਂਡ ਅਗੇਨ ਇਹ ਅਨਪ੍ਰੋਮਪਟਿਡ ਰਿਸਪੋਂਸਿਸ ਨੇ ਕਿ ਖੁੱਲਾ ਸਵਾਲ ਪੁੱਛਿਆ ਗਿਆ ਕਿ ਤੁਹਾਡੇ ਮੁਤਾਬਕ ਅਗਲੇ ਇਲੈਕਸ਼ਨ 'ਚ ਵੱਡਾ ਮੁੱਦਾ ਕੀ ਰਹੇਗਾ, ਦੱਸੋ।
ਤੁਸੀਂ ਨੋਟ ਕਰੋ ਕਿ ਜਿਹੜੇ ਬਾਕੀ ਸਾਰੇ ਰਵਾਇਤੀ ਮੁੱਦੇ ਨੇ,
ਜਿਹੜੇ
ਅਸਲ ਮੁੱਦੇ ਜਿਹੜੇ ਸਾਨੂੰ ਸਿੱਧੇ ਡਾਇਰੈਕਟ ਤੌਰ ਤੇ ਇੰਪੈਕਟ ਕਰਦੇ ਨੇ, ਇਨਫਲੇਸ਼ਨ, ਅਫੋਰਡੇਬਿਲਿਟੀ, ਹਾਊਸਿੰਗ, ਹੈਲਥ ਕੇਅਰ, ਉਹ ਸਾਰਿਆਂ ਦੀ ਪਰਸੈਂਟੇਜ ਘਟੀ ਹੈ ਐਸ ਕੰਪੇਅਰ ਟੂ 10th ਆਫ ਜਨਵਰੀ।
ਜੇ ਸਿਰਫ ਕਿਸੇ ਦੀ ਵਧੀਆ ਹੋ, ਐਨਵਾਇਰਮੈਂਟ ਦੀ ਵਧੀਆ, 4% ਤੋਂ ਵੱਧ ਕੇ 5.4% ਹੋਇਆ, ਬਟ ਯੂ ਆਰ ਵੈਰੀ ਰਾਈਟ ਇਨ ਦਿਸ ਆਬਜ਼ਰਵੇਸ਼ਨ ਕਿ ਜਿੰਨੇ ਭਾਵੇਂ ਡੈਟ ਤੇ ਡੈਫਿਸਿਟ ਦੀ ਗੱਲ ਹੋਵੇ, ਭਾਵੇਂ ਉਹ ਪ੍ਰਧਾਨ ਮੰਤਰੀ ਦੀ ਤਬਦੀਲੀ ਦੀ ਗੱਲ ਹੋਵੇ,
ਉਹਦਾ ਬਦਲ ਹੀ ਗਏ,
ਉਹਦਾ ਬਦਲ
ਨਹੀਂ ਹੈ,
ਕਰੈਕਟ। ਤੇ ਭਾਵੇਂ ਚੇਂਜ ਇਨ ਗਵਰਨਮੈਂਟ ਦੀ ਗੱਲ ਹੋਵੇ, ਪਹਿਲਾਂ ਚੇਂਜ ਇਨ ਗਵਰਨਮੈਂਟ ਨੂੰ ਲੈ ਕੇ ਲੋਕਾਂ ਦਾ ਸੈਂਟੀਮੈਂਟ ਬੜਾ ਪ੍ਰਬਲ ਸੀ ਕਿ ਬਹੁਤ ਜ਼ਿਆਦਾ ਇੱਕ ਗਿਣਤੀ ਸੀ ਲੋਕਾਂ ਦੀ ਜਿਹੜੇ ਚਾਹੁੰਦੇ ਸੀ ਵੀ ਹਾਂ ਦੇਰ ਨੀਡਸ ਟੂ ਬੀ ਅ ਚੇਂਜ ਇਨ ਗਵਰਨਮੈਂਟ, ਨਾਟ ਜਸਟ ਇਨ ਦ ਪ੍ਰਾਈਮ ਮਿਨਿਸਟਰ। ਪਰ ਹੁਣ ਜਿਹੜੀ ਉਹ ਵਾਲੀ ਪਰਸੈਂਟ,
ਜਗਮੀਤ ਸਿੰਘ ਦਾ ਵੀ ਇਹ ਸੈਂਟੀਮੈਂਟ ਸੀ,
ਕਰੈਕਟ,
ਕਿ ਇਟਸ ਟਾਈਮ ਫਾਰ ਲਿਬਰਲਸ ਟੂ ਗੋ,
ਕਰੈਕਟ,
ਕਿ ਉਹਨਾਂ ਦੀ ਮਿਆਦ ਪੁੱਗ ਚੁੱਕੀ ਹੈ,
ਕਰੈਕਟ। ਫਿਰ ਉਹ ਕਹਿਣ ਲੱਗ ਗਏ ਵੀ ਜਸਟਿਨ ਟਰੂਡੋ ਹੈਜ਼ ਟੂ ਗੋ, ਪਹਿਲਾਂ ਉਹਨਾਂ ਨੇ ਇਹ ਗੱਲ ਕਹੀ, ਫਿਰ ਉਹਨਾਂ ਤੋਂ ਕੋਰਸ ਕਰ ਕਰਕੇ ਇਹ ਗੱਲ ਕਢਾਈ ਗਈ, ਕਹਾਈ ਗਈ ਜਦੋਂ ਉਹਨਾਂ ਨੇ ਕਿਹਾ ਕਿ ਲਿਬਰਲਸ ਹੈਵ ਟੂ ਗੋ। ਪਰ ਇਹ ਜਿਹੜਾ ਸਰਵੇਖਣ ਆ, ਇਹ ਕੰਜ਼ਰਵੇਟਿਵਸ ਵਾਸਤੇ ਜ਼ਰੂਰ, ਵਾਸੋ ਜੀ ਉਹਨਾਂ ਦੀ ਹੁਚਕੂ ਤੁਚਕੂ ਜ਼ਰੂਰ ਵਧਾਏਗਾ ਇਹ।
ਇਸੇ ਕਰਕੇ ਵਿਜੇ ਜੀ ਹੁਣ ਉਹ ਪਿਵਟ ਕਰਨ ਜਾ ਰਹੇ ਨੇ, ਉਹ ਆਪਣੀ ਪੂਰੀ ਮੈਸੇਜਿੰਗ ਚੇਂਜ ਕਰਨ ਜਾ ਰਹੇ ਨੇ। ਇਸ ਵੀਕਐਂਡ ਤੇ ਆਟਵਾ ਵਿੱਚ ਰੈਲੀ ਰੱਖੀ ਹੋਈ ਹੈ, ਕੈਨੇਡਾ ਫਸਟ ਰੈਲੀ ਉਹਦਾ ਨਾਮ ਰੱਖਿਆ ਗਿਆ। ਹੁਣ ਐਕਸ ਦਾ ਟੈਕਸ ਨਹੀਂ ਕਰਨਗੇ, ਉਹ ਕੈਨੇਡਾ ਫਸਟ ਹੁਣ ਉਹਨਾਂ ਦਾ ਸਲੋਗਨ ਹੋਏਗਾ ਕੰਜ਼ਰਵੇਟਿਵਸ ਦਾ। ਤੇ ਪੀਅਰ ਪੋਲੀਅਵ ਇੱਕ ਬਹੁਤ ਕਹਿੰਦੇ ਬੜੀ ਇੰਪੋਰਟੈਂਟ, ਬੜੀ ਸਿਗਨੀਫਿਕੈਂਟ ਸਪੀਚ ਦੇਣ ਜਾ ਰਹੇ ਨੇ ਇਸ ਵੀਕਐਂਡ ਆਟਵਾ ਦੇ ਵਿੱਚ ਜਿਹੜੀ ਰੈਲੀ ਆ। ਕਹਿੰਦੇ ਉਹਨਾਂ ਨੇ ਜਿਵੇਂ ਵਿਜੇ ਜੀ ਪੰਜਾਬ 'ਚ ਨਹੀਂ ਹੁੰਦਾ ਸੀ, ਬੱਸਾਂ ਬੁੱਸਾਂ ਜਿਹੜੀਆਂ ਭੇਜੀਆਂ ਜਾਂਦੀਆਂ ਸੀ ਪਿੰਡਾਂ ਵਿੱਚ ਟੈਂਪੂਆਂ ਦੇ ਵਿੱਚ ਤੇ ਬੱਸਾਂ 'ਚ ਲੱਦ ਕੇ ਲੋਕਾਂ ਨੂੰ ਲਿਆ ਜਾਂਦਾ ਸੀ ਰੈਲੀ ਵਿੱਚ ਕਿ ਜੀ ਬਾਦਲ ਸਾਹਿਬ ਨੇ ਆਉਣਾ। ਉਸੇ ਤਰ੍ਹਾਂ ਵਿਜੇ ਜੀ ਹੁਣ ਆਟਵਾ ਦੇ ਵਿੱਚ ਕਿਹਾ ਜਾ ਰਿਹਾ ਕੰਜ਼ਰਵੇਟਿਵਸ ਕਹਿੰਦੇ ਛੋਟੇ ਛੋਟੇ ਸ਼ਹਿਰਾਂ 'ਚ ਨਹੀਂ ਬੱਸਾਂ ਭੇਜਣਗੇ,
ਬੱਸਾਂ ਭੇਜਣਗੇ
ਛੋਟੇ ਛੋਟੇ ਸ਼ਹਿਰਾਂ 'ਚ, ਕਹਿੰਦੇ ਬੱਸਾਂ ਭੇਜ ਦੇਣੀਆਂ, ਤੁਸੀਂ ਆਪਣੇ ਜਾ ਕੇ ਰਜਿਸਟਰ ਕਰ ਲਓ ਵੀ ਤੁਹਾਡਾ ਪਿਕਅਪ ਪੁਆਇੰਟ ਕਿਹੜਾ ਹੈ, ਵੀ ਤੁਹਾਨੂੰ ਅਸੀਂ ਆਟਵਾ ਲੈ ਕੇ ਆਵਾਂਗੇ। ਤੇ ਇੱਥੇ ਲਾਲ ਤੇ ਚਿੱਟੇ ਰੰਗ ਦੇ ਕੱਪੜੇ ਪਾ ਕੇ ਆਇਓ ਵੀ ਕੈਨੇਡੀਅਨ ਫਲੈਗ ਆਪਾਂ ਸੈਲੀਬ੍ਰੇਟ ਕਰਨਾ,
ਬਿਕੋਜ਼ ਇਟਸ ਕੈਨੇਡਾ ਫਸਟ,
ਕੈਨੇਡਾ ਫਸਟ, ਯੈਸ। ਸੋ ਬਹੁਤ ਵੱਡੀ ਇਹ ਪਿਵਟ ਹੁਣ ਕੰਜ਼ਰਵੇਟਿਵਸ ਵੱਲੋਂ ਹੋਣੀ ਹੈ, ਕਿਉਂਕਿ ਪਿਛਲੇ ਦਿਨ ਖਬਰਾਂ ਆ ਰਹੀਆਂ ਸੀ ਕਿ ਪਾਰਟੀ ਨੂੰ ਲੱਗ ਰਿਹਾ ਵੀ ਸਾਡੇ ਕੋਲ ਮੁੱਦਾ ਹੀ ਕੋਈ ਨਹੀਂ ਬਚਿਆ,
ਜਿਹੜੀ ਮੈਸੇਜਿੰਗ ਤੇ ਇੰਨੇ ਪੈਸੇ ਪਿਛਲੇ ਮਹੀਨਿਆਂ ਸਾਲਾਂ 'ਚ ਖਰਚੇ ਨੇ, ਉਹ ਮੈਸੇਜਿੰਗ ਹੁਣ ਤੁਸੀਂ ਉਹਨੂੰ ਲੈ ਕੇ ਅੱਗੇ ਵੱਧ ਨਹੀਂ ਸਕਦੇ,
ਵੱਧ ਨਹੀਂ ਸਕਦੇ। ਤੇ ਉਹ ਜਾਈ ਜਾਏਗੀ ਵੀ ਹੁਣ ਨਵਾਂ ਮੁੱਦਾ ਚਾਹੀਦਾ, ਉਹਦੇ ਵਾਸਤੇ ਇੰਟਰਨਲ ਪੋਲਸ ਵਗੈਰਾ ਕਰ ਰਹੇ ਸੀ, ਉਹਦੇ ਵਿੱਚੋਂ ਲੱਗਦਾ ਵਿੱਚੋਂ ਮੰਥਨ ਦੇ ਵਿੱਚੋਂ ਇਹ ਗੱਲ ਨਿਕਲੀ ਆ ਕਿ ਜੀ ਹੁਣ ਆਪਾਂ ਕੈਨੇਡਾ ਫਸਟ ਦੇ ਨਾਰੇ ਤੇ ਇਲੈਕਸ਼ਨ ਲੜਨਾ।
ਸਪੀਚ ਦੇ ਵਿੱਚ ਦੇਖੋ ਕੀ ਕਹਿੰਦੇ ਨੇ, ਬੜੀਆਂ ਆਈਕੋਨਿਕ ਸਪੀਚਿਸ ਦੇਖੋ ਪਿਛਲੇ ਸਮੇਂ ਦੇ ਵਿੱਚ ਕੈਨੇਡਾ ਯੂ ਐਸ ਰਿਲੇਸ਼ਨਸ ਨੂੰ ਲੈ ਕੇ ਹੁੰਦੀਆਂ ਰਹੀਆਂ ਨੇ। ਜੌਨ ਐਫ ਕੈਨੇਡੀ ਨੇ ਵਾਸੂ ਜੀ ਇੱਕ ਬੜਾ ਕਮਾਲ ਦਾ, ਉਹਨਾਂ ਦਾ ਕੋਟ ਹੁਣ ਬੜਾ ਵੱਖੋ ਵੱਖਰੀਆਂ ਥਾਵਾਂ ਤੇ ਕਿਤੇ ਉਹ ਸੁਣਨ ਨੂੰ ਦੁਬਾਰਾ ਮਿਲਦਾ ਪਿਆ, ਜਿਹਦੇ ਵਿੱਚ ਉਹਨਾਂ ਨੇ ਇਹ ਕਿਹਾ ਸੀ, ਕਹਿੰਦੇ ਜੀਓਗ੍ਰਾਫੀ ਮੇਡ ਅਸ ਨੇਬਰਸ, ਹਿਸਟਰੀ ਮੇਡ ਅਸ ਫਰੈਂਡਸ, ਇਕੋਨਮੀ ਮੇਡ ਅਸ ਪਾਰਟਨਰਸ, ਤੇ ਨੈਸੈਸਿਟੀ ਮੇਡ ਅਸ ਐਲਾਈਜ਼। ਸੋ ਪਰ ਡੋਨਲਡ ਟਰੰਪ ਨੇ ਆ ਕੇ ਉਹ ਸਾਰੀਆਂ ਚੀਜ਼ਾਂ ਖੇਰੂ ਖੇਰੂ ਕਰ ਦਿੱਤੀਆਂ ਹੋਈਆਂ ਨੇ। ਸੋ ਵੇਖਦੇ ਹਾਂ ਕੀ ਬਣਦਾ। ਬਸ ਤੁਸੀਂ ਸਮਾਂ ਦੇਣ ਲਈ ਬਹੁਤ ਧੰਨਵਾਦ।
ਥੈਂਕ ਯੂ ਵਿਜੇ ਜੀ,
ਥੈਂਕ ਯੂ ਵੈਰੀ ਮੱਚ।